And now, News Takeaway.
Connect 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਹਾਸਿਆਂ ਦੀ ਪਟਾਰੀ ਦੇ ਨਾਲ ਖਬਰਾਂ ਦੀ ਫੁਲਵਾੜੀ ਲੈ ਕੇ ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ
ਬਾਹਰ ਰਹਿ ਗਈ ਜੀ, ਮੈਂ ਲੈ ਕੇ ਆਇਆ ਵਿਜੇ ਜੀ। ਗੁੱਡ ਮਾਰਨਿੰਗ
ਵਾਸੂ ਜੀ, ਲੌਂਗ ਵੀਕਐਂਡ ਆ ਗਿਆ
ਤਾਂ ਹੀ ਤਾਂ ਖੁਸ਼ੀ ਹੈ।
ਹਾਂ,
ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ। ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ।
ਫੁਲਵਾੜੀ ਸ਼ਲਵਾੜੀ ਤਾਂ ਬਾਹਰ ਰਹਿ ਗਈ
ਬਾਹਰ
ਲੈ
ਵਾਸੂ ਜੀ, ਫੁਲਵਾੜੀ ਤਾਂ ਸਭ ਤਹਿਸ ਨਹਿਸ ਕਰਤੀ ਟਰੰਪ ਨੇ। ਦੇਖੋ ਇਸ ਗੱਲ ਦੀ ਬੜੀ
ਉਮੀਦ, ਫੁਲਵਾੜੀ ਚ ਰਕੂਨ ਆ ਗਿਆ।
ਰਕੂਨ ਆ ਗਿਆ, ਰਕੂਨ ਆ ਗਿਆ, ਸਹੀ ਗੱਲ ਆ। ਵਾਸੂ ਜੀ ਉਮੀਦ ਇਹ ਸੀ ਯਾਰ ਵੀ ਕੈਨੇਡਾ ਨਾਲ ਤਾਂ ਕੋਈ ਨਾ ਕੋਈ ਰਿਆਇਤ ਵਰਤੀ ਜਾਏਗੀ,
ਕਿਉਂਕਿ ਉਹਦੇ ਨਾਲ ਤਾਂ ਕੀਤੀ ਹੈ।
ਕੱਲ੍ਹ ਆਪਾਂ ਜਦੋਂ ਪ੍ਰੋਗਰਾਮ ਕਰਦੇ ਹੀ ਸੀ ਉਸੇ ਵੇਲੇ ਡੋਨਲਡ ਟਰੰਪ ਦੀ ਟਰੁੱਥ ਸੋਸ਼ਲ 'ਤੇ ਆਈ ਪੋਸਟ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜੀ ਮੈਕਸੀਕੋ ਨਾਲ ਦੇਖੋ ਗੱਲਬਾਤ ਚੱਲ ਰਹੀ ਹੈ, 90 ਦਿਨਾਂ ਦੀ ਜਾਂ 90 ਦਿਨਾਂ ਤੋਂ ਵੀ ਜ਼ਿਆਦਾ ਦੀ ਐਕਸਟੈਂਸ਼ਨ ਆਪਾਂ ਕਰ ਦਿੰਦੇ ਹਾਂ ਕਿ ਜਿਹੜੀ ਉਹ ਟੈਰਿਫ ਵਾਲੀ ਸਿਚੁਏਸ਼ਨ ਹੈ ਮੈਕਸੀਕੋ ਦੇ ਉੱਪਰ, ਹਲੇ ਜਿਹੜਾ ਪਹਿਲਾਂ ਟੈਰਿਫ ਲੱਗਿਆ ਹੋਇਆ ਉਹੀ ਚੱਲਦਾ ਰਹੇਗਾ। ਜਿਹੜੇ ਇਨਕਰੀਜ਼ਡ ਐਨਹੈਂਸਡ ਟੈਰਿਫ ਪਹਿਲੀ ਤਰੀਕ ਤੋਂ ਲਾਗੂ ਹੋਣੇ ਸੀ ਵੀ ਉਹ ਹਲੇ ਮੈਕਸੀਕੋ ਦੇ ਨਾਲ ਆਪਾਂ ਕੋਈ ਨਹੀਂ ਗੱਲ ਚੱਲ ਰਹੀ ਹੈ। ਇਸੇ ਤਰ੍ਹਾਂ ਦੀ ਗੱਲ
ਕਹਿੰਦੇ ਸੀ ਹੁਣ ਕਲੌਡੀਆ ਸ਼ੇਨਬਾਮ ਨੂੰ, ਹੁਣ ਅਸੀਂ ਇੱਕ ਦੂਜੇ ਨੂੰ ਬਿਹਤਰ ਸਮਝਣ ਲੱਗ ਗਏ ਹਾਂ
ਕਹਿੰਦੇ। ਅੱਛਾ ਵਾਸੂ ਜੀ, ਇੱਧਰੋਂ ਦੇਖੋ ਕੈਨੇਡਾ ਨੇ ਟਰੰਪ ਦੀ ਗੱਲ ਮੰਨ ਕੇ DST ਹਟਾ ਦਿੱਤਾ ਸੀ, ਡਿਜੀਟਲ ਸਰਵਿਸ ਟੈਕਸ। ਫਿਰ ਜਦੋਂ ਟਰੰਪ ਨੇ ਗੱਲ ਇਹ ਕਹੀ ਜੀ ਦੇਖੋ ਕਿਉਂਕਿ ਅਮਰੀਕਾ ਦੇ ਵਿੱਚ ਬੜੀ ਜ਼ਹਿਰੀਲੀ ਫੈਂਟਨਿਲ ਆ ਰਹੀ ਹੈ ਅਤੇ ਉਹ ਕੈਨੇਡਾ ਵਾਲੇ ਪਾਸਿਓਂ ਆਉਂਦੀ ਪਈ ਆ, ਉਹ ਵੈਸੇ ਤਾਂ ਅਮਰੀਕੀ ਡਿਪਾਰਟਮੈਂਟ ਜਿਹੜਾ ਆਪਣਾ ਡੇਟਾ ਸੀ ਉਹ ਵੀ ਇਸ ਗੱਲ ਨੂੰ ਤਸਦੀਕ ਕਰਦਾ ਸੀ ਵੀ ਜੇ ਸਮੱਸਿਆ ਕਿਤੋਂ ਬਹੁਤੀ ਜ਼ਿਆਦਾ ਹੈਗੀ ਆ ਆ ਫੈਂਟਨਿਲ ਦੀ, ਇਲੀਸਿਟ ਡਰੱਗਸ ਦੀ, ਡੈਡਲੀ ਡਰੱਗਸ ਦੀ, ਉਹ ਮੈਕਸੀਕੋ ਵਾਲੇ ਪਾਸਿਓਂ ਆ ਰਿਹਾ। ਜਿਹੜੇ ਕੋਈ ਇਲੀਗਲ ਮਾਈਗਰੈਂਟਸ ਵੀ ਜ਼ਿਆਦਾ ਆ ਰਹੇ ਨੇ ਉਹ ਵੀ ਮੈਕਸੀਕੋ ਵਾਲੇ ਪਾਸਿਓਂ ਅਮਰੀਕਾ ਜ਼ਿਆਦਾ ਆ ਰਹੇ ਨੇ। ਵੀ ਕੈਨੇਡਾ ਦੇ, ਕੈਨੇਡਾ ਤੋਂ ਇਲੀਗਲ ਮਾਈਗਰੈਂਟਸ ਦੀ ਭਾਵੇਂ ਗਿਣਤੀ ਹੋਵੇ ਜਾਂ ਇਲੀਸਿਟ ਡਰੱਗਸ ਦੀ ਮਿਕਦਾਰ ਹੋਵੇ, ਉਹ ਤਾਂ ਬਹੁਤ ਹੀ ਸਮਾਲ, ਬੜੀ ਮਿਨਿਸਕੂਅਲ ਪਰਸੈਂਟੇਜ ਆ। ਉਹਦੇ ਬਾਵਜੂਦ ਮੈਕਸੀਕੋ ਨਾਲ ਰਿਆਇਤ ਅਤੇ ਵਾਸੂ ਜੀ ਕੈਨੇਡਾ ਨੂੰ ਠੇਡੇ।
ਯਾ ਸੋ ਕੱਲ੍ਹ ਇਹਨਾਂ ਨੇ 2 ਐਗਜੈਕਟਿਵ ਆਰਡਰ ਸਾਈਨ ਕੀਤੇ ਨੇ। ਪਹਿਲੀ ਗੱਲ ਤਾਂ ਆਪਾਂ ਇਹ ਸਮਝੀਏ ਕਿ ਕੈਨੇਡਾ ਅਤੇ ਮੈਕਸੀਕੋ ਦੇ ਉੱਤੇ ਜਿਹੜੀਆਂ ਟੈਰਿਫਸ ਲੱਗੀਆਂ ਨੇ ਇਹ ਫੈਂਟਨਲ ਟੈਰਿਫਸ ਨੇ।
ਯੈਸ,
ਸੋ ਇਹ ਰੈਸੀਪ੍ਰੋਕਲ ਟੈਰਿਫਸ ਤੋਂ ਵੱਖਰੀਆਂ ਨੇ। ਸੋ ਸਾਡੇ ਉੱਤੇ ਟੈਰਿਫਸ ਮਾਰਚ ਦੇ ਵਿੱਚ ਲੱਗੀਆਂ ਸੀ ਸਭ ਤੋਂ ਪਹਿਲਾਂ, ਟੈਰਿਫਸ ਵਾਲੀ ਸੂਚੀ ਆਪਾਂ ਫਸਟ ਆਏ ਸੀ। ਸਭ ਤੋਂ ਪਹਿਲਾਂ ਇਹਨਾਂ ਨੇ ਕੈਨੇਡਾ ਅਤੇ ਮੈਕਸੀਕੋ ਨੂੰ ਹੀ ਟਾਰਗੇਟ ਕੀਤਾ ਸੀ ਵੀ ਤੁਹਾਡੇ ਵੱਲੋਂ ਫੈਂਟਨਲ ਆਉਂਦੀ ਹੈ, ਤੁਹਾਡੇ 25% ਟੈਰਿਫ ਲਗਾਉਣੀ ਹੈ। ਅਤੇ ਇਹ ਜਿਹੜੀ ਟੈਰਿਫ ਆ ਇਹ USMCA ਕੰਪਲਾਇੰਟ ਪ੍ਰੋਡਕਟਸ ਦੇ ਉੱਤੇ ਨਹੀਂ ਲੱਗਦੀ। ਸੋ ਸਿਰਫ ਜਿਹੜੇ ਪ੍ਰੋਡਕਟਸ USMCA ਦੇ ਤਹਿਤ ਫਰੀ ਟ੍ਰੇਡ ਅਗਰੀਮੈਂਟ ਦੇ ਤਹਿਤ ਕਵਰ ਨਹੀਂ ਹੁੰਦੇ ਉਹਨਾਂ ਉੱਤੇ 25% ਟੈਰਿਫ ਲੱਗੀ ਸੀ। ਉਸ ਟੈਰਿਫ ਨੂੰ ਇਹਨਾਂ ਨੇ ਵਧਾ ਕੇ 35% ਕਰਤਾ ਕੈਨੇਡਾ ਵਾਸਤੇ, ਅਤੇ ਮੈਕਸੀਕੋ ਨੂੰ 90 ਦਿਨਾਂ ਦੀ ਐਕਸਟੈਂਸ਼ਨ ਦੇ ਦਿੱਤੀ ਕਿ ਤੁਹਾਡੇ 'ਤੇ ਆ 25% ਵਾਲਾ ਹੀ ਫਾਰਮੂਲਾ ਚੱਲਦਾ ਰਹੇਗਾ ਅਤੇ ਅਸੀਂ ਬਾਅਦ 'ਚ ਦੇਖਾਂਗੇ। ਤੁਹਾਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹੁਣ ਬਿਹਤਰ ਸਮਝਣ ਲੱਗ ਗਏ ਡੋਨਲਡ ਟਰੰਪ, ਕਲੌਡੀਆ ਸ਼ੇਨਬਾਮ ਨੂੰ। ਚਲੋ ਵਧੀਆ ਗੱਲ ਹੈ। ਪਰ ਡੋਨਲਡ ਟਰੰਪ ਨੇ ਕਿਹਾ, ਕਹਿੰਦੇ ਵੀ ਕੱਲ ਮਾਰਕ ਕਾਰਨੀ ਦਾ ਸ਼ਾਇਦ ਫੋਨ ਆਇਆ, ਕਹਿੰਦੇ ਪਰ ਮੈਂ ਚੁੱਕਿਆ ਨਹੀਂ,
ਕਹਿੰਦੇ ਗੱਲ ਨਹੀਂ ਉਹਨਾਂ ਨੇ।
ਹਾਂ, ਕਹਿੰਦੇ ਅੱਜ ਸਾਡੀ ਕੈਨੇਡਾ ਨਾਲ ਗੱਲ ਨਹੀਂ ਹੋਈ, ਹੀ ਹੈਜ਼ ਕਾਲਡ। ਸੋ ਇਹਦਾ ਮਤਲਬ ਤਾਂ ਇਹ ਹੋਇਆ ਨਾ ਵੀ ਫੋਨ ਕੀਤਾ ਮਾਰਕ ਕਾਰਨੀ ਨੇ ਪਰ ਉਹਨਾਂ ਦੀ ਗੱਲ ਹੋਈ ਨਹੀਂ, ਸੋ ਫੋਨ ਨਹੀਂ ਚੁੱਕਿਆ।
ਦੇ ਬਿਨ ਪੂਅਰਲੀ ਲੈਡ, ਕੈਨੇਡਾ ਦੀ ਲੀਡਰਸ਼ਿਪ ਦੇ ਉੱਪਰ ਵੀ ਕੱਲ੍ਹ ਟਰੰਪ ਨੇ ਤੰਜ਼ ਕੀਤਾ ਕਿ ਉਹਨਾਂ ਦੀ ਲੀਡਰਸ਼ਿਪ ਚੰਗੀ ਨਹੀਂ ਹੈ, ਕਹਿੰਦੇ ਸਾਡੇ ਫਾਰਮਰਸ ਨੂੰ ਬਹੁਤ ਬੁਰੀ ਤਰ੍ਹਾਂ ਟ੍ਰੀਟ ਕਰਦੇ ਨੇ। ਫਿਰ ਉਹੀ ਗੱਲਾਂ ਪੁਰਾਣੀਆਂ ਵੀ ਟਰੰਪ ਨੇ ਕੱਲ੍ਹ ਦੁਹਰਾਈਆਂ, ਕਹਿੰਦੇ ਮਿਲਟਰੀ ਦੇ ਪੈਸੇ ਨਹੀਂ ਖਰਚਦੇ, ਉਹਨਾਂ ਨੂੰ ਪ੍ਰੋਟੈਕਸ਼ਨ ਤਾਂ ਸਾਰੀ ਅਸੀਂ ਪ੍ਰਦਾਨ ਕਰਦੇ ਆ ਰਹੇ ਹਾਂ। ਸੋ ਇਹੋ ਜਿਹੀਆਂ ਗੱਲਾਂ ਟਰੰਪ ਨੇ ਕੱਲ੍ਹ ਕੀਤੀਆਂ ਅਤੇ ਜਿਹੜਾ 35% ਟੈਰਿਫ ਹੈ ਇਫੈਕਟਿਵ ਇਮੀਡੀਏਟਲੀ ਕੈਨੇਡਾ ਦੇ ਉੱਪਰ ਲੱਗ ਗਿਆ। ਪਰ ਜਿਹੜਾ ਤੁਸੀਂ ਉਹ ਪੁਆਇੰਟ ਹਾਈਲਾਈਟ ਕੀਤਾ ਨਾ ਵਾਸੂ ਜੀ, ਜਿਹਨੂੰ ਪਿਛਲੇ ਦਿਨਾਂ ਦੇ ਵਿੱਚ ਵਾਰ ਵਾਰ ਇਹ ਗੱਲ ਹੁੰਦੀ ਰਹੀ ਹੈ ਅਤੇ ਬੜਾ ਇੰਪੋਰਟੈਂਟ ਹੈ ਇਹਨੂੰ ਪੈਰਲਲ ਇਨ ਟੈਂਡਮ ਯਾਦ ਰੱਖਣਾ ਕਿ USMCA ਕੈਨੇਡਾ ਵਾਸਤੇ ਇੱਕ ਇਹੋ ਜਿਹਾ ਸੇਫਟੀ ਨੈੱਟ ਆ ਕਿ ਇਸ ਵੇਲੇ ਹੁਣ ਦੇਖੋ ਵੱਖੋ ਵੱਖਰੇ ਐਸਟੀਮੇਟਸ ਨੇ, ਕੁਝ ਐਸਟੀਮੇਟ ਇਹ ਕਹਿੰਦੇ ਨੇ ਕਿ ਮੌਜੂਦਾ ਸਮੇਂ ਸਾਡਾ ਜਿੰਨਾ ਵੀ ਟ੍ਰੇਡ ਅਮਰੀਕਾ ਨਾਲ ਹੋ ਰਿਹਾ ਉਹਦਾ 70-75% ਹਿੱਸਾ ਜਿਹੜਾ ਕਿ USMCA ਅਧੀਨ ਆਉਂਦਾ, ਜਿਹੜਾ ਕਿ ਇਹਨਾਂ ਟੈਰਿਫਸ ਤੋਂ ਜਿਹਨੂੰ ਨਿਜਾਤ ਆ, ਜਿਹੜਾ ਕਿ ਬਚਿਆ ਹੋਇਆ। ਹੁਣ ਇੱਕ ਐਸਟੀਮੇਟ ਇਹ ਵੀ ਕਹਿੰਦਾ ਵੀ 60% ਆ ਉਹ ਨੰਬਰ, ਤੇ ਆਉਂਦੇ ਸਮੇਂ 'ਚੋਂ 95% ਈਜ਼ੀਲੀ ਹੋ ਸਕਦਾ।
ਯਾ ਸੋ ਪਰ ਫਿਰ ਜੋ ਵੀ ਹੈ, ਜ਼ਿਆਦਾਤਰ ਜਿਹੜੇ ਸਾਡੇ ਪ੍ਰੋਡਕਟਸ ਨੇ ਉਹ ਐਗਜ਼ੈਂਪਟ ਹੈਗੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਪ੍ਰੋਡਕਟਸ ਐਗਜ਼ੈਂਪਟ ਹੋ ਜਾਣਗੇ, ਉਹ USMCA ਦੇ ਤਹਿਤ ਕਵਰ ਹੋਣਗੇ ਅਤੇ ਉਹਨਾਂ ਉੱਤੇ ਟੈਰਿਫ ਨਹੀਂ ਲੱਗਣਾ।
ਪਰ ਪ੍ਰੋਬਲਮ ਹੈ ਇੰਡਸਟਰੀਜ਼ ਦੀ।
ਯਾ ਕਿਉਂਕਿ ਸੋ ਉੱਥੇ ਮੈਂ ਆ ਰਿਹਾ ਸੀ, ਫਿਰ ਜਿਹੜਾ ਦੂਜਾ ਐਗਜੈਕਟਿਵ ਆਰਡਰ ਸਾਈਨ ਕੀਤਾ ਉਹ ਹੈਗਾ ਰੈਸੀਪ੍ਰੋਕਲ ਟੈਰਿਫ ਨਾਲ ਸੰਬੰਧਿਤ, ਜਿਹਨਾਂ ਨੂੰ ਲਿਬਰੇਸ਼ਨ ਡੇ ਟੈਰਿਫ ਵੀ ਕਹਿ ਦਿੱਤਾ ਜਾਂਦਾ। ਜਿਹੜੀ ਸੂਚੀ ਇਹਨਾਂ ਨੇ 2 ਅਪ੍ਰੈਲ ਨੂੰ ਜਾਰੀ ਕੀਤੀ ਸੀ, ਉਹਦੇ ਵਿੱਚ ਕੈਨੇਡਾ ਦਾ ਨਾਮ ਨਹੀਂ ਸੀ ਤੇ ਹੁਣ ਵੀ ਰੈਸੀਪ੍ਰੋਕਲ ਵਾਲੀ ਸੂਚੀ ਦੇ ਵਿੱਚ ਕੈਨੇਡਾ ਦਾ ਨਾਮ ਨਹੀਂ ਹੈ। ਸੋ ਦੂਜਾ ਜਿਹੜਾ ਐਗਜ਼ੈਕਟਿਵ ਆਰਡਰ ਇਹਨਾਂ ਨੇ ਸਾਈਨ ਕੀਤਾ ਉਹ ਰੈਸੀਪ੍ਰੋਕਲ ਟੈਰਿਫਸ ਨਾਲ ਸੰਬੰਧਿਤ ਆ, ਜਿਹੜਾ ਉਹਦੇ ਵਿੱਚ ਉਹਨਾਂ ਨੇ ਦਰਜਨਾਂ ਮੁਲਕਾਂ ਦੀ ਸੂਚੀ ਜਾਰੀ ਕੀਤੀ ਹੈ ਦੁਬਾਰਾ ਤੋਂ, ਜਿਵੇਂ 2 ਅਪ੍ਰੈਲ ਨੂੰ ਉਹਨਾਂ ਨੇ ਕਿਹਾ ਸੀ ਵੀ ਇਸ ਮੁਲਕ ਦੇ ਉੱਤੇ ਇੰਨੀ ਟੈਰਿਫ, ਇਸ ਮੁਲਕ ਦੇ ਉੱਤੇ ਇੰਨੀ ਟੈਰਿਫ, ਉਹ ਸਾਰੀਆਂ ਟੈਰਿਫ ਇਹਨਾਂ ਨੇ ਕੱਲ੍ਹ ਰਿਵਾਈਜ਼ ਕਰਤੀਆਂ ਨੇ।
ਜੀ ਜੀ, ਪਾਕਿਸਤਾਨ ਤੇ 19% ਟੈਰਿਫ ਕੀਤਾ, ਸੋ ਇੰਡੀਆ ਤੇ 25 ਆ,
ਕਈਆਂ ਤੇ ਵਧਾਤੀ ਆ, ਕਈਆਂ ਤੇ ਘਟਾਤੀ ਆ,
ਕਿਸੇ ਤੇ 40% ਵੀ ਆ।
ਸੋ ਜਿਵੇਂ ਕਿ ਮਿਆਂਮਾਰ ਦੇ ਉੱਤੇ 40% ਆ, ਸਵਿਟਜ਼ਰਲੈਂਡ ਦੇ ਉੱਤੇ 39% ਟੈਰਿਫ ਆ। ਅੱਛਾ, ਸਾਊਥ ਏਸ਼ੀਆ ਜੇ ਤੁਸੀਂ ਦੇਖੋਗੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਹੀ ਆ ਕਿ ਪਾਕਿਸਤਾਨ ਤੇ 19%, ਇੰਡੀਆ ਤੇ 25%, ਸ਼੍ਰੀਲੰਕਾ ਤੇ 20%, ਇਹਨਾਂ ਦੀ ਪਹਿਲਾਂ 44% ਸੀ
ਤੇ ਪਾਕਿਸਤਾਨ ਦੀ ਪਹਿਲਾਂ 29% ਸੀ,
ਪਾਕਿਸਤਾਨ ਦੀ 29% ਤੋਂ ਘਟਾ ਕੇ ਇਹਨਾਂ ਨੇ ਕਰਤੀ ਆ 19%। ਤੇ ਇਸੇ ਤਰ੍ਹਾਂ ਬੰਗਲਾਦੇਸ਼ ਦੀ ਟੈਰਿਫ 20%, ਸਾਊਥ ਏਸ਼ੀਆ ਦੇ ਵਿੱਚੋਂ ਸਭ ਤੋਂ ਘੱਟ ਟੈਰਿਫ ਜੇ ਕਿਸੇ ਤੇ ਹੈ ਉਹ ਤਾਲਿਬਾਨ ਲੈਡ ਅਫਗਾਨਿਸਤਾਨ ਤੇ ਹੈ 15%। ਸੋ ਪਤਾ ਨਹੀਂ ਇਹਨਾਂ ਦਾ ਕੀ ਫਾਰਮੂਲਾ ਹੈ, ਜੋ ਵੀ ਰਿਹਾ ਹੋਏਗਾ। ਸੋ ਇਹ ਰੈਸੀਪ੍ਰੋਕਲ ਟੈਰਿਫਸ ਨੇ
ਜੀ,
ਕੈਨੇਡਾ ਉੱਤੇ ਮੈਕਸੀਕੋ ਉੱਤੇ ਰੈਸੀਪ੍ਰੋਕਲ ਟੈਰਿਫਸ ਨਹੀਂ ਲੱਗੀਆਂ ਹੋਈਆਂ
ਜੀ।
ਇਹ ਜਿਹੜੀਆਂ ਟੈਰਿਫਸ ਨੇ ਇਹ 7 ਅਗਸਤ ਤੋਂ ਲੱਗਣਗੀਆਂ
ਜੀ, ਹਾਂ
ਇਹ ਇਫੈਕਟਿਵ ਇਮੀਡੀਏਟਲੀ ਨਹੀਂ ਹੈਗੀਆਂ,
ਹਾਂ ਉਹ 7 ਅਗਸਤ ਤੋਂ ਹੈ।
ਪਲੱਸ ਇਹਦੇ ਨਾਲ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਐਗਜ਼ੈਕਟਿਵ ਆਰਡਰ ਦੇ ਵਿੱਚ, ਹੌਲੀ ਹੌਲੀ ਦੇਖੋ ਡੀਟੇਲਸ ਬਾਹਰ ਆਉਂਦੀਆਂ, ਕਿ ਜਿਹੜਾ ਸਮਾਨ ਜਹਾਜ਼ ਵਿੱਚ ਲੱਦ ਲਿਆ ਗਿਆ 7 ਅਗਸਤ ਤੋਂ ਪਹਿਲਾਂ ਤੇ ਉਹ 5 ਅਕਤੂਬਰ ਤੋਂ ਪਹਿਲਾਂ ਅਮਰੀਕਾ ਪਹੁੰਚਿਆ, ਉਹਦੇ ਉੱਤੇ ਵੀ ਇਹ ਨਵੀਆਂ ਰਿਵਾਈਜ਼ ਟੈਰਿਫਸ ਨਹੀਂ ਲੱਗਣਗੀਆਂ, ਉਹ ਪੁਰਾਣੇ ਸਿਸਟਮ ਦੇ ਅਕੋਰਡਿੰਗ ਹੀ ਸਮਾਨ ਆਏਗਾ। ਸੋ ਜੇ ਸਮਾਨ ਲੱਦਿਆ ਗਿਆ ਜਹਾਜ਼ ਵਿੱਚ 7 ਅਗਸਤ ਤੋਂ ਪਹਿਲਾਂ, 5 ਅਕਤੂਬਰ ਤੋਂ ਪਹਿਲਾਂ ਜੇ ਪਹੁੰਚ ਜਾਂਦਾ ਅਮਰੀਕਾ ਤੇ ਉਹਦੇ ਉੱਤੇ ਵੀ ਨਵੀਆਂ ਟੈਰਿਫਸ ਨਹੀਂ ਲੱਗਣਗੀਆਂ।
ਸੋ
ਇਹ ਹੈਗੀ ਦੂਜੀ ਟੈਰਿਫ। ਤੀਸਰੀ ਟੈਰਿਫ ਬਚੀ ਜੋ ਤੁਸੀਂ ਜ਼ਿਕਰ ਕੀਤਾ ਸੀ, ਜਿੱਥੇ ਮੈਂ ਆ ਰਿਹਾ ਸੀ, ਵੀ ਸੈਕਟੋਰਲ ਟੈਰਿਫ, ਜਿਹੜੀਆਂ ਇੰਡਸਟਰੀ ਸਪੈਸੀਫਿਕ ਟੈਰਿਫਸ ਨੇ, ਸਟੀਲ ਅਲੂਮੀਨੀਅਮ ਵਾਲੀ ਟੈਰਿਫ, ਕਾਪਰ ਵਾਲੀ ਟੈਰਿਫ, ਆਟੋਮੋਬਾਈਲ ਸੈਕਟਰ ਵਾਲੀ ਟੈਰਿਫਸ, ਉਹ ਲੱਗੀਆਂ ਹੋਈਆਂ ਨੇ
ਜਿਹੜੀਆਂ ਉਹ ਵਾਲੀਆਂ ਟੈਰਿਫਸ ਨੇ। ਕਿਉਂਕਿ ਦੇਖੋ ਇਹ ਵੀ ਹੁਣ ਅਲੱਗ ਅਲੱਗ ਰੀਜ਼ਨਸ ਦੇ ਕੇ ਟੈਰਿਫ ਲਗਾਏ ਗਏ। ਸੋ ਪਹਿਲਾ ਟੈਰਿਫ ਕੈਨੇਡਾ ਤੇ 35% ਵਾਲਾ ਫੈਂਟਨਲ ਟੈਰਿਫ, ਉਹ ਕੈਨੇਡਾ ਤੇ ਟਰੰਪ ਦਾ ਦੋਸ਼ ਕਿ ਜ਼ਹਿਰੀਲੇ ਨਸ਼ਿਆਂ ਦਾ ਵਹਾਅ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਹੋ ਰਿਹਾ, ਜਿਹਦੇ ਕਰਕੇ ਅਮਰੀਕਨਾਂ ਦੀ ਮੌਤ ਹੋ ਰਹੀ ਹੈ। ਕੈਨੇਡਾ ਉਹ ਜ਼ਹਿਰੀਲੇ ਨਸ਼ਿਆਂ ਨੂੰ ਰੋਕਣ ਵਾਸਤੇ ਕਹਿੰਦੇ ਉਹਨਾਂ ਨੇ ਕੋਆਪਰੇਟ ਕੀਤਾ ਨਹੀਂ ਸਾਡੇ ਨਾਲ, ਉਸ
ਪਰ
ਰਿਟੈਲੀਏਟ ਕਰੀ ਆ। ਸੋ ਇੱਕ ਤਾਂ ਟੈਰਿਫ ਉਹ ਆ, ਹਾਲਾਂਕਿ ਚਲੋ ਜ਼ਹਿਰੀਲੇ ਨਸ਼ਿਆਂ ਨੂੰ ਰੋਕਣ ਲਈ ਕੈਨੇਡਾ ਨੇ ਬਾਰਡਰ ਦੇ ਸਿਕਿਉਰਿਟੀ ਦੇ ਵਿੱਚ ਪੈਸੇ ਵੀ ਖਰਚੇ,
$1.3 billion ਦਾ ਪਲਾਨ ਬਣਾ ਕੇ,
ਰਾਈਟ, ਫੈਂਟਨਿਲ ਜ਼ਾਰ ਨਿਯੁਕਤ ਕੀਤਾ ਟਰੰਪ ਨੂੰ ਖੁਸ਼ ਕਰਨ ਦੇ ਵਾਸਤੇ,
ਚਲਾਤੇ।
ਸੋ ਉਹ ਸਾਰਾ ਕੁਝ ਕੀਤਾ ਗਿਆ, ਪਰ ਟਰੰਪ ਕਹਿੰਦੇ ਵੀ ਨਾ, ਇਹਨਾਂ ਨੇ ਕੋਆਪਰੇਟ ਨਹੀਂ ਕੀਤਾ। ਉਹ ਤਾਂ ਰਹੇ ਫੈਂਟਨਲ ਟੈਰਿਫ। ਦੂਜੀ ਗੱਲ ਜਿਹਦਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਇਹ ਹੈਗੇ ਨੇ ਰੈਸੀਪ੍ਰੋਕਲ ਟੈਰਿਫਸ, ਕਿ ਜੀ ਦੂਜੇ ਮੁਲਕਾਂ ਨਾਲ, ਕਿਉਂਕਿ ਉਹ ਸਾਡੇ 'ਤੇ ਟੈਰਿਫ ਲਗਾਉਂਦੇ ਨੇ। ਜਿਵੇਂ ਜੇ ਇੰਡੀਆ ਦਾ ਐਗਜ਼ਾਮਪਲ ਲਈਏ, ਇੰਡੀਆ ਦੇ ਵਿੱਚ ਅਮਰੀਕਾ ਤੋਂ ਗਈਆਂ ਗੱਡੀਆਂ, ਅਮਰੀਕਾ ਤੋਂ ਗਿਆ ਹੋਰ ਬਹੁਤ ਸਾਰਾ ਸਮਾਨ ਉਹਦੇ ਉੱਪਰ, ਕਿਉਂਕਿ ਟੈਰਿਫ ਪਹਿਲਾਂ ਤੋਂ ਹੀ ਲਗਾਇਆ ਜਾਂਦਾ ਸੀ। ਸੋ ਟਰੰਪ ਦਾ ਕਹਿਣਾ, ਯਾਰ ਜੇ ਤੁਸੀਂ ਸਾਡੇ ਸਮਾਨ 'ਤੇ ਟੈਰਿਫ ਲਾਉਂਦੇ ਹੋ, ਅਸੀਂ ਵੀ ਤੁਹਾਡੇ ਵੱਲੋਂ ਆਉਂਦੇ ਸਮਾਨ 'ਤੇ ਟੈਰਿਫ ਲਾਵਾਂਗੇ। ਫਿਰ ਤੀਜੀ ਸ਼੍ਰੇਣੀ ਆਉਂਦੀ ਆ, ਜਿਹਦੇ ਤਹਿਤ ਆ ਸਟੀਲ, ਅਲੂਮੀਨੀਅਮ ਅਤੇ ਹੁਣ ਕਾਪਰ ਦੇ ਉੱਪਰ ਜਿਹੜੇ ਟੈਰਿਫ ਲਗਾਏ ਨੇ, ਉਹ ਹੈ ਸੈਕਸ਼ਨ 232। ਉਹ ਟਰੰਪ ਨੇ ਹਵਾਲਾ ਦਿੱਤਾ ਕਿ ਜੀ ਇਹ ਸਾਡੀ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੈ, ਕਿਉਂਕਿ ਇਹ ਉਹ ਵਾਲੀਆਂ ਉਹ ਵਾਲੇ ਪ੍ਰੋਡਕਟਸ ਨੇ ਜਿਹੜੇ ਕਿ ਸਾਡੇ ਡਿਫੈਂਸ ਦੇ ਵਿੱਚ, ਸਾਡੇ ਹੋਰ ਨੈਸ਼ਨਲ ਸਿਕਿਉਰਿਟੀ ਦੇ ਪੂਰੇ ਸਿਸਟਮ ਦੇ ਵਿੱਚ ਯੂਜ਼ ਹੁੰਦੇ ਨੇ, ਵੀ ਇਹਦੇ ਲਈ ਅਸੀਂ ਦੂਜੇ ਮੁਲਕਾਂ ਦੇ ਉੱਪਰ ਡਿਪੈਂਡ ਨਹੀਂ ਕਰਨਾ ਚਾਹੁੰਦੇ। ਸੋ
ਸਟ੍ਰੈਟੇਜਿਕ ਸੈਕਟਰਸ ਨੇ, ਜ਼ਿਕਰ ਪਿਛਲੇ ਦਿਨੀ ਕੱਲ੍ਹ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕੀਤਾ ਕਿ ਵੀ ਡੋਨਲਡ ਟਰੰਪ ਬੜਾ ਮਨ ਬਣਾ ਚੁੱਕੇ ਆ ਕਿ ਉਹ ਇਸ ਗੱਲ 'ਤੇ ਬਾਜ਼ਿਦ ਨੇ ਕਿ ਜਿਹੜੀਆਂ ਇਹ ਸੈਕਟੋਰਲ ਜਿਹੜੀਆਂ ਟੈਰਿਫਸ ਨੇ ਵੀ ਇਹ ਉਹ ਨਹੀਂ ਹਟਾ ਰਹੇ, ਕਿਉਂਕਿ ਉਹਨਾਂ ਦਾ ਮੰਨਣਾ ਇਨ ਦੇਅਰ ਜਜਮੈਂਟ ਕਿ ਇਹ US ਇਕਾਨਮੀ ਵਾਸਤੇ ਬੜੇ ਕਰੂਸ਼ਲ ਨੇ, ਸਟ੍ਰੈਟੇਜਿਕ ਨੇ, ਇਹਨਾਂ ਨੂੰ ਹਟਾਉਣਗੇ ਨਹੀਂ ਉਹ।
ਸੋ ਇਹਦਾ ਮਤਲਬ ਇਹ ਹੋਇਆ ਵਾਸੂ ਜੀ ਕਿ ਕੈਨੇਡਾ ਵਾਸਤੇ ਜਿਹੜਾ ਇਹ 35% ਵਾਲਾ ਟੈਰਿਫ ਆ, ਜੇ ਜ਼ਿਆਦਾਤਰ ਸਮਾਨ USMCA ਤਹਿਤ ਉਹਦੇ ਵਿੱਚੋਂ ਐਗਜ਼ੈਂਪਟ ਹੀ ਹੋ ਜਾਣਾ, ਤਾਂ ਜਿਹੜਾ ਸਭ ਤੋਂ ਵੱਡੀ ਹਿੱਟ ਕੈਨੇਡਾ ਨੂੰ ਲੱਗਣੀ ਆ ਉਹ ਉਹੀ ਵਾਲੇ ਟੈਰਿਫ ਨੇ ਜਿਹੜੇ ਪਹਿਲਾਂ ਤੋਂ ਚੱਲਦੇ ਆ ਰਹੇ ਨੇ, ਸਟੀਲ, ਅਲੂਮੀਨੀਅਮ, ਲੰਬਰ ਦੇ ਉੱਪਰ ਜਿਹੜੀਆਂ ਡਿਊਟੀਜ਼ ਕਿਉਂਕਿ ਉਹ ਵੱਧ ਜਾਣੀਆਂ ਨੇ ਸਤੰਬਰ ਤੋਂ, ਅਤੇ ਨਾਲ ਹੀ ਜਿਹੜੀ ਕਾਪਰ ਵਾਲੀ ਗੱਲ ਆ, ਹਾਲਾਂਕਿ ਆਪਾਂ ਕੱਲ੍ਹ ਡੀਟੇਲ 'ਚ ਗੱਲ ਕਰਕੇ ਹਟੇ ਹਾਂ ਕਿ ਕਾਪਰ ਦੇ ਜਿਹੜੇ ਜਿਹੜੇ ਪ੍ਰੋਡਕਟਸ ਦੇ ਉੱਪਰ, ਕੇਬਲਸ ਅਤੇ ਵਾਇਰਸ ਦੇ ਉੱਪਰ ਹੀ ਹਜੇ ਜ਼ਿਆਦਾ ਜਿਹੜਾ ਟੈਰਿਫ ਲੱਗਿਆ ਅਮਰੀਕਾ ਵੱਲੋਂ ਲਾਇਆ ਗਿਆ, ਕੈਨੇਡਾ ਵੱਲੋਂ ਉਹ ਸਮਾਨ ਭੇਜਿਆ ਤਾਂ ਜਾਂਦਾ, ਪਰ ਉਹ ਸਾਡੇ ਓਵਰਆਲ ਕਾਪਰ ਐਕਸਪੋਰਟਸ ਟੂ ਦਾ US ਦਾ ਤਕਰੀਬਨ ਵਾਸੂ ਜੀ ਉਹ 15% ਹਿੱਸਾ, 15-20% ਹਿੱਸਾ। ਸੋ ਇਸ ਕਰਕੇ ਕੈਨੇਡਾ ਦਾ ਕਾਪਰ ਸੈਕਟਰ ਵੀ ਹਾਲ ਦੀ ਘੜੀ ਕਾਪਰ ਉੱਪਰ ਲੱਗੇ ਟੈਰਿਫ ਤੋਂ ਬਚਿਆ ਰਹੇਗਾ। ਸਟੀਲ, ਅਲੂਮੀਨੀਅਮ ਤੇ ਲੰਬਰ ਖਤਰਾ ਤੇ ਆਟੋਮੋਬਾਈਲਸ, ਇਹਨਾਂ ਨੂੰ ਖਤਰਾ ਹੈ।
ਸੋ ਪਲੱਸ ਵਿਜੇ ਜੀ, ਸਭ ਤੋਂ ਵੱਡਾ ਖਤਰਾ ਹੈ ਓਵਰਆਲ ਜੋ ਅਨਿਸ਼ਚਿਤਤਾ ਬਣਾ ਕੇ ਰੱਖੀ ਡੋਨਲਡ ਟਰੰਪ ਨੇ,
ਕਰੈਕਟ,
ਕਿ ਪਤਾ ਨਹੀਂ ਇਹਨਾਂ ਨੇ ਕੱਲ੍ਹ ਨੂੰ ਕਿਹੜਾ ਐਗਜ਼ੈਕਟਿਵ ਆਰਡਰ ਸਾਈਨ ਕਰ ਦੇਣਾ।
ਅੱਜ ਵਾਸੂ ਜੀ ਓਵਰਆਲ ਅਮਰੀਕਾ ਦੀ ਸਟਾਕ ਮਾਰਕੀਟ ਵੀ ਆ, ਸਾਰੇ ਟੈਰਿਫ ਲੱਗਣ ਤੋਂ ਬਾਅਦ ਉਹ ਇੰਡੈਕਸ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਆ।
ਤੇ ਡੋਨਲਡ, ਸੋ ਇਹ ਆਪਣੇ ਆਪ 'ਚ ਹੀ ਕਾਊਂਟਰ ਪ੍ਰੋਡਕਟਿਵ ਆ। ਡੋਨਲਡ ਟਰੰਪ ਕਹੀ ਜਾਂਦੇ ਆ ਕਿ ਸਾਰਾ ਕੁਛ ਉਹ ਅਮੈਰੀਕਨ ਇਕਾਨਮੀ ਵਾਸਤੇ ਹੀ ਕਰ ਰਹੇ ਨੇ, ਤੇ ਜਿਹੜੀ ਉਹ ਅਨਿਸ਼ਚਿਤਤਾ ਛੇੜ ਕੇ ਬੈਠੇ ਹੋਏ ਨੇ ਉਹਦੇ ਨਾਲ ਅਮਰੀਕਾ ਨੂੰ ਵੀ ਨੁਕਸਾਨ ਹੋ ਰਿਹਾ। ਪਲੱਸ ਜਿਹੜੀਆਂ ਟੈਰਿਫਸ ਨੇ ਇਹ ਕਿਉਂ ਨਹੀਂ ਸਮਝ ਪਾ ਰਹੇ ਡੋਨਲਡ ਟਰੰਪ ਕਿ ਉਹਨਾਂ ਦੀ ਭਰਪਾਈ ਤਾਂ ਅਮੈਰੀਕਨ ਕੰਜ਼ਿਊਮਰ ਨੂੰ ਹੀ ਕਰਨੀ ਪੈਣੀ ਹੈ।
ਜੀ ਜੀ ਜੀ,
ਟੈਰਿਫ ਤੁਸੀਂ ਤੁਹਾਡੇ ਮੁਲਕ ਜਿਹੜਾ ਸਮਾਨ ਆ ਰਿਹਾ ਤੁਸੀਂ ਉਹਦੇ 'ਤੇ ਟੈਕਸ ਲਾ ਰਹੇ ਹੋ।
ਜੀ ਕਰੈਕਟ।
ਅਤੇ ਉਹ ਜਿਹੜੀ ਟੈਕਸ ਦੀ ਭਰਪਾਈ ਹੈ ਉਹ ਕਿਹਨੇ ਕਰਨੀ ਹੈ? ਉਹ ਜਿਹੜੀ ਕੋਸਟ ਵਧੇਗੀ ਪ੍ਰੋਡਕਟ ਦੀ ਅਮੈਰੀਕਨਸ ਨੂੰ ਹੀ ਉਹਦੀ ਭਰਪਾਈ ਕਰਨੀ ਪਏਗੀ,
ਜਾਂ ਫਿਰ ਜਿਹੜੇ ਅਮੈਰੀਕਨ ਕੰਪਨੀਆਂ ਨੇ ਆਪਣਾ ਮੁਨਾਫਾ ਘਟਾਉਣ,
ਮੁਨਾਫਾ
ਜੇ ਮੁਨਾਫਾ ਘਟਾਉਂਦੀਆਂ ਨੇ ਤਾਂ ਅਲਟੀਮੇਟਲੀ
ਫਿਰ ਲੇਅਫਸ ਕਰਨਗੀਆਂ, ਫਿਰ ਜੋਬ ਜਾਣਗੀਆਂ।
ਕਰੈਕਟ।
ਹਾਊ ਡਸ ਦੈਟ ਹੈਲਪ?
ਫਿਰ ਉਹ ਕੋਸਟ ਕਟਿੰਗ ਕਰਨਗੇ।
ਇਹਨਾਂ ਦਾ ਤਰਕ ਇਹ ਹੈ ਜੀ ਕਿ ਸਾਰਾ ਸਮਾਨ ਅਮਰੀਕਾ 'ਚ ਹੀ ਬਣਨ ਲੱਗ ਜਾਏਗਾ। ਇੱਦਾਂ ਦਾ ਤਾਂ ਕੋਈ ਵੀ ਮੁਲਕ ਪੂਰੇ ਵਿਸ਼ਵ ਦੇ ਵਿੱਚ ਨਹੀਂ ਹੈਗਾ ਜਿਹੜਾ ਸਾਰਾ ਸਮਾਨ ਹੁਣ ਅੱਜ ਕੱਲ੍ਹ ਆਪ ਹੀ ਬਣਾਉਂਦਾ।
ਕਰੈਕਟ।
ਕੋਈ ਵੀ ਮੁਲਕ ਨਹੀਂ ਹੈ।
ਯਾ
ਦੁਨੀਆਂ ਦੇ ਵਿੱਚ ਇੱਕ ਆਦ ਕੋਈ ਮੁਲਕ ਹੈ ਜਿਹਨਾਂ ਜਿੰਨਾ ਵੀ ਫੂਡ ਕੰਜ਼ਿਊਮ ਕਰਦਾ ਉਹ ਸਾਰਾ ਆਪ ਹੀ ਉਹ ਘਰ ਦੇ ਵਿੱਚ ਆਪਣੇ ਪ੍ਰੋਡਿਊਸ ਕਰਦੇ ਨੇ, ਨਹੀਂ ਤਾਂ ਕੋਈ ਨਾ ਕੋਈ ਪ੍ਰੋਡਕਟ ਈਵਨ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਤੁਹਾਨੂੰ ਇੰਪੋਰਟ ਹੀ ਕਰਨਾ ਪੈਂਦਾ। ਤੇ ਜੇ ਇੰਡਸਟਰੀ ਸੈਕਟਰ ਦੀ ਗੱਲ ਕਰੋ ਫਿਰ ਗੱਲ ਹੀ ਛੱਡ ਦਿਓ।
ਸੋ
ਜਿਹੜੀ ਇੰਟਰਡਿਪੈਂਡੈਂਸੀ ਹੈ ਉਹ ਪਿਛਲੇ ਸਾਲਾਂ ਦੌਰਾਨ ਗਲੋਬਲਾਈਜੇਸ਼ਨ ਦਾ ਦੌਰ ਰਿਹਾ ਪਿਛਲੇ 30-35 ਸਾਲਾਂ ਤੋਂ, ਤੇ ਉਹ ਤਾਂ ਇੰਟਰਡਿਪੈਂਡੈਂਸ ਇੰਨੀ ਜ਼ਿਆਦਾ ਵਧੀ ਹੋਈ ਹੈ, ਉਹਨੂੰ ਰਾਤੋਂ ਰਾਤ ਤੁਸੀਂ ਕਿਵੇਂ ਦੂਰ ਕਰ ਦੋਗੇ?
ਤੇ ਰਾਤੋਂ ਰਾਤ ਤੁਸੀਂ ਇਹ ਵੀ ਨਹੀਂ ਕਹਿ ਅਸੀਂ ਅਸੋ ਜੀ ਕਿੰਨੀ ਵਾਰ ਇਹ ਵੀ ਗੱਲ ਕੀਤੀ ਨਾ, ਟਰੰਪ ਦਾ ਤਰਕ ਇਹ ਆ ਉਹ ਜਿਹੜਾ 70s ਵਾਲਾ ਇੰਡਸਟਰੀਅਲ ਮਾਈਂਡਸੈਟ ਹੈ ਨਾ ਉਹਦੇ ਨਾਲ ਉਹ ਸਾਰੀ ਗੱਲ ਕਰ ਰਹੇ ਨੇ ਕਿ ਟੈਰਿਫ ਲਾਊਂਗਾ, ਜਿਹੜੀ ਕੰਪਨੀ ਨੂੰ ਹੁਣ ਉਹਦਾ ਸਮਾਨ ਅਮਰੀਕਾ ਲਿਆਉਣਾ ਮਹਿੰਗਾ ਪੈ ਰਿਹਾ ਉਹ ਆਪਣਾ ਕਾਰਖਾਨਾ ਅਮਰੀਕਾ ਦੇ ਵਿੱਚ ਲਾ ਲਊਗੀ, ਉਹਨਾਂ ਦਾ ਫਾਰਮੂਲਾ ਇਹ ਆ। ਪਰ ਵਾਸੂ ਜੀ ਹੁਣ ਪਿਛਲੇ ਕਈ ਦਹਾਕਿਆਂ ਤੋਂ ਜਿਹੜੇ ਕਿਸੇ ਇੱਕ ਮੁਲਕ ਦੇ ਵਿੱਚ ਕੋਈ ਕੰਮ ਜਦੋਂ ਹੋਣ ਲੱਗ ਪੈਂਦਾ ਉਹਦੇ ਮੁਤਾਬਕ ਉੱਥੋਂ ਦਾ ਜਿਹੜਾ ਟੈਲੈਂਟ ਆ, ਜਿਹੜੀ ਇੰਡਸਟਰੀ ਆ, ਜਿਹੜੀ ਹਿਊਮਨ ਕੈਪੀਟਲ ਆ, ਉਹਦੇ ਮੁਤਾਬਕ ਉੱਥੇ ਅਵੇਲੇਬਲ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਰਾਤੋਂ ਰਾਤ ਇਹ ਨਹੀਂ ਨਾ ਹੁਣ ਐਕਸਪੈਕਟ ਕਰ ਸਕਦੇ ਕਿ ਜੇ ਮੰਨ ਲਓ ਆਈਫੋਨ ਬਣਾਉਣ ਦਾ ਕਾਰਖਾਨਾ ਜੇ ਅਮਰੀਕਾ ਦੇ ਵਿੱਚ ਲੱਗ ਜਾਂਦਾ, ਜੇ ਉਹ ਕਾਰਖਾਨਾ ਸਥਾਪਿਤ ਕਰ ਦਿੱਤਾ ਜਾਂਦਾ ਮਿਸੀਸਿਪੀ ਦੇ ਵਿੱਚ, ਲੈਟਸ ਸੇ, ਤਾਂ ਮਿਸੀਸਿਪੀ ਦੇ ਵਿੱਚ ਤੁਹਾਨੂੰ ਰਾਤੋਂ ਰਾਤ ਉਹ ਸਾਰੇ ਵਰਕਰਸ ਮਿਲ ਜਾਣਗੇ ਜਿਹੜੇ ਚਾਈਨਾ ਦੇ ਵਿੱਚ ਜਾਂ ਹੁਣ ਇੰਡੀਆ ਦੇ ਵਿੱਚ ਐਪਲ ਦੇ ਪਲਾਂਟਸ 'ਤੇ ਕੰਮ ਕਰਕੇ ਆਈਫੋਨ ਨੂੰ ਅਸੈਂਬਲ ਕਰ ਰਹੇ ਨੇ। ਸੋ ਜਿਹੜੀ ਉਹ ਹਿਊਮਨ ਕੈਪੀਟਲ ਆ, ਹਿਊਮਨ ਰਿਸੋਰਸ ਆ, ਉਹ ਡਿਵੈਲਪ ਹੋਣ 'ਚ ਵੀ ਤਾਂ ਸਮਾਂ ਲੱਗਣਾ,
ਪੂਰਾ ਸਿਸਟਮ ਉਹਦੇ ਆਲੇ ਦੁਆਲੇ ਕੰਮ ਕਰਦਾ। ਹੁਣ ਵਿਜੇ ਜੀ ਜੇ ਆਪਾਂ ਬੇਸਿਕ ਜੀ ਗੱਲ ਦੇਖੀਏ, ਵੈਨ ਵੀ ਵਰ ਗਰੋਇੰਗ ਅਪ ਇਨ ਇੰਡੀਆ,
ਹਾਂਜੀ,
ਜਦੋਂ ਅਸੀਂ 10th ਪਾਸ ਕੀਤੀ ਸਾਡੇ ਕੋਲ 3 ਹੀ ਆਪਸ਼ਨ ਹੁੰਦੇ ਸੀ। ਇਹੀ ਹਮੇਸ਼ਾ ਦੱਸਿਆ ਗਿਆ ਕਿ 3 ਸਟ੍ਰੀਮਸ ਹੁੰਦੀਆਂ ਨੇ 11th 12th ਦੇ ਵਿੱਚ ਤੇ ਅੱਗੋਂ ਗ੍ਰੈਜੂਏਸ਼ਨ ਦੇ ਵਿੱਚ, ਜਾਂ ਤੁਸੀਂ ਮੈਡੀਕਲ ਰੱਖ ਲਓ, ਜਾਂ ਨਾਨ ਮੈਡੀਕਲ ਰੱਖ ਲਓ, ਜਾਂ ਫਿਰ ਕਾਮਰਸ ਰੱਖ ਲਓ। ਮਤਲਬ ਆਰਟਸ, ਮਤਲਬ ਫਿਰ ਉਹ ਤੁਸੀਂ ਫਿਰ ਰੱਬ ਆਸ ਰਹੇ ਹੋ ਤੁਸੀਂ, ਜਿਵੇਂ ਮੈਂ ਵੀ ਆਰਟਸ ਵਿੱਚੋਂ ਹੀ ਹਾਂ, ਹਿਊਮੈਨਿਟੀਜ਼ ਵਾਲਾ ਹੀ ਬੱਚਾ ਮੈਂ,
ਪਰ ਤੁਸੀਂ ਆਈਏਐਸ ਦੀ ਤਿਆਰੀ ਕਰ ਰਹੇ ਤੇ ਤਾਂ ਆਰਟਸ ਕਰ ਰਹੇ
ਹੋ, ਦੈਟਸ ਡਿਫਰੈਂਟ। ਮਤਲਬ ਪਰ ਉਹ ਤੁਸੀਂ ਫਿਰ ਆਪਣੇ ਆਪ ਫਿਰ ਆਪਣਾ ਧਿਆਨ ਆਪੇ ਰੱਖੋ, ਹੈ ਨਾ। ਜਿਹੜੇ ਮੇਨ 3 ਸਟ੍ਰੀਮਸ ਨੇ ਜਿਹੜੇ ਹੁਸ਼ਿਆਰ ਬੱਚੇ ਨੇ ਉਹ 3 ਹੀ ਕੰਮ ਕਰ ਸਕਦੇ ਨੇ,
ਕਾਮਰਸ ਨੂੰ ਬਹੁਤਾ ਹੁਸ਼ਿਆਰ ਨਹੀਂ ਮੰਨਦੇ,
ਕਾਮਰਸ ਵਾਲੇ ਨੂੰ ਕਹਿ ਰਿਹਾ, ਤੀਜਾ ਕਾਮਰਸ ਵਾਲਾ ਹੀ
ਹੈ, ਉਹੀ ਕਹਿ ਰਹੇ ਸੀ ਕਿ ਹੁਸ਼ਿਆਰ ਤਾਂ ਮੈਡੀਕਲ ਨਾਨ ਮੈਡੀਕਲ ਵਾਲਾ।
ਸੋ ਜਾਂ ਤੁਸੀਂ ਡਾਕਟਰ ਬਣ ਜਾਓਗੇ, ਜਾਂ ਤੁਸੀਂ ਇੰਜੀਨੀਅਰ ਬਣ ਜਾਓ ਨਾਨ ਮੈਡੀਕਲ ਲੈ ਕੇ, ਜਾਂ ਫਿਰ ਤੁਸੀਂ MBA ਕਰ ਲਓ
ਕਾਮਰਸ ਰੱਖ ਕੇ। ਮੈਂ ਆਪ ਕਾਮਰਸ ਪੜਿਆ, ਸੋ ਕੋਈ ਸੁਣਨ ਵਾਲਾ ਇਹ ਨਾ ਸੋਚੇ।
ਸੋ ਕਾਮਰਸ ਵਾਲੇ ਮਤਲਬ ਤੁਸੀਂ ਫਿਰ ਜਾਂ MBA ਕਰ ਲਓ ਵੀ ਬਿਜ਼ਨਸ ਚੱਲ ਜਾਓ, ਜਾਂ ਡਾਕਟਰ ਬਣ ਜਾਓ ਜਾਂ ਇੰਜੀਨੀਅਰ ਬਣ ਜਾਓ। ਹੁਣ ਅੱਜ ਕੱਲ੍ਹ ਅਸੀਂ ਜੋ ਦੇਖ ਰਹੇ ਹਾਂ ਕਿ ਟੈਕਸ ਸੈਕਟਰ ਦੇ ਵਿੱਚ ਜੋ ਕਹਿੰਦੇ ਆ ਕਿ ਜੀ ਇੰਡੀਆ ਦੀ ਜਿਹੜੀ ਸੌਫਟ ਪਾਵਰ ਆ ਸਰਵਿਸਿਜ਼ ਦੇ ਵਿੱਚ, ਇੰਡੀਆ ਬਹੁਤ ਅੱਗੇ ਲੰਘਿਆ ਕਿ ਇੰਡੀਆ ਦੀ ਜਿੰਨੀ ਵੀ ਕੋਈ ਗਰੋਥ ਹੋਈ ਆ ਵੀ ਉਹ ਖਾਸ ਤੌਰ 'ਤੇ ਟੈਕ ਦੇ ਵਿੱਚ ਹੋਈ ਆ, ਉਹ ਐਵੇਂ ਨਹੀਂ ਹੋ ਗਈ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੀ ਇਸ ਤਰ੍ਹਾਂ ਦਾ ਲੋਪਸਾਈਡਿਡ ਸੀ, ਉਹਨੇ ਬਣਾਏ ਹੀ ਡਾਕਟਰ ਤੇ ਇੰਜੀਨੀਅਰ ਨੇ।
ਜੀ ਜੀ ਜੀ, ਯੈਸ।
ਸੋ ਹਰ ਦੂਜਾ ਬੱਚਾ ਬੀਟੈਕ ਹੈ, MBA ਹੈ, ਜਾਂ ਫਿਰ ਉਹ ਡਾਕਟਰ ਹੈ।
ਜੀ।
ਸੋ ਇੰਜੀਨੀਅਰ ਨੇ, ਡਾਕਟਰ ਨੇ ਤੇ MBA ਨੇ।
ਜੀ।
ਇੰਡੀਆ ਦੇ ਵਿੱਚ ਸਾਰੀ ਐਜੂਕੇਸ਼ਨ ਹੀ ਇੱਦਾਂ ਹੋਈ। ਸੋ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਸਿਸਟਮ ਜਿਸ ਤਰ੍ਹਾਂ ਦੀ ਮੈਨ ਪਾਵਰ ਤਿਆਰ ਕਰ ਰਿਹਾ ਹੁੰਦਾ,
ਜੀ ਜੀ ਜੀ,
ਉਹਨੂੰ ਤੁਸੀਂ ਰਾਤੋਂ ਰਾਤ ਨਹੀਂ ਬਦਲ ਸਕਦੇ, ਇਟ ਟੇਕਸ ਈਅਰਸ, ਇਟ ਟੇਕਸ ਡੈਕੇਡਸ।
ਬਿਲਕੁਲ। ਸੋ ਟਰੰਪ ਦੇ ਤਰਕ ਟਰੰਪ ਹੀ ਜਾਣਨ। ਕਈ ਵਾਰ ਤਾਂ ਮੈਨੂੰ ਲੱਗਦਾ ਟਰੰਪ ਵੀ ਜੋ ਜੀ ਚਾਹੁੰਦਾ ਉਹ ਗੱਲ ਕਹਿ ਦਿੰਦੇ ਨੇ, ਤਰਕ ਦੇ ਉੱਪਰ ਜੇ ਗੱਲ ਆਧਾਰਿਤ ਹੁੰਦੀ ਵਾਸੂ ਜੀ ਤਾਂ ਫਿਰ ਇਟ ਡਜ਼ ਨਾਟ ਮੇਕ ਐਨੀ ਸੈਂਸ ਕਿ ਦੇਖੋ ਜੇ ਫੈਂਟਨਿਲ ਦਾ ਵਹਾਅ ਟਰੰਪ ਵਾਸਤੇ ਬਹੁਤ ਵੱਡਾ ਇਰੀਟੈਂਟ ਹੈ, ਫਿਰ ਮੈਕਸੀਕੋ ਨੂੰ ਰਿਆਇਤ ਕਾਹਤੋਂ, ਮੈਕਸੀਕੋ ਨੂੰ 90 ਦਿਨਾਂ ਦੀ ਐਕਸਟੈਂਸ਼ਨ ਕਾਹਤੋਂ?
ਕਿਉਂਕਿ ਹੀ ਇਜ਼ ਗੈਟਿੰਗ ਟੂ ਨੋ ਕ੍ਰਿਸਟੀਆ ਫ੍ਰੀਡਨ, ਨਹੀਂ ਕਲੌਡੀਆ ਸ਼ੇਨਬੌਮ ਬੈਟਰ।
ਸੋ ਇਹ ਅੱਛਾ, ਇੱਕ ਇਹ ਵੀ ਗੱਲ ਨਾਲ ਚੱਲਦੀ ਪਈ ਆ ਕਿ ਜਿਹੜੀ ਗੱਲ ਇਸੇ ਹਫ਼ਤੇ ਪਰਸੋਂ ਮਾਰਕ ਕਾਰਨੀ ਨੇ ਕਰ ਦਿੱਤੀ ਕਿ ਜੀ ਕੈਨੇਡਾ ਵੱਲੋਂ 20 ਸਤੰਬਰ ਦੇ ਵਿੱਚ ਪੈਲੇਸਟਾਈਨ ਨੂੰ ਰੈਕੋਗਨਾਈਜ਼ ਕੀਤਾ ਜਾਏਗਾ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਵਿੱਚ, ਵੀ ਕਿਤੇ ਵੀ ਇਹ ਟਾਈਮਿੰਗ, ਇਹ ਸਮਾਂ ਕਿਉਂ ਸੀ ਉਹ ਗੱਲ ਕਰਨ ਦਾ, ਵੀ ਕਿ ਇੱਕ ਐਵੇਂ ਤਾਂ ਨਹੀਂ ਇੱਕ ਇਰੀਟੈਂਟ ਪੈਦਾ ਕਰ ਲਿਆ, ਵੀ ਇਹ ਕੋਈ ਬਹੁਤੀ ਸਿਆਣੀ ਸਟ੍ਰੈਟੇਜੀ ਨਹੀਂ ਸੀ। ਪਰ ਟਰੰਪ ਨੇ ਪਹਿਲਾਂ ਤਾਂ ਦੇਖੋ ਪਰਸੋਂ ਰਾਤੀਂ ਤਾਂ ਉਹਨਾਂ ਨੇ ਪੋਸਟ ਕੀਤੀ ਸੀ ਕਿ ਜੀ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਏਗਾ ਹੁਣ ਕੈਨੇਡਾ ਨਾਲ ਡੀਲ ਕਰਨਾ, ਜਦੋਂ ਉਹ ਕੈਨੇਡਾ ਉਹਨਾਂ ਨੇ ਲਿਖਿਆ ਸੀ। ਪਰ ਕੱਲ੍ਹ ਟਰੰਪ ਨੇ ਇਹ ਤੋਂ ਵੱਖਰੀ ਗੱਲ ਕੀਤੀ,
ਜਾਂ ਉਹਨਾਂ ਨੇ ਕਿਹਾ ਨੋਟ ਅ ਡੀਲ ਬ੍ਰੇਕਰ, ਵੀ ਕਹਿੰਦੇ ਮੈਨੂੰ ਪਸੰਦ ਤਾਂ ਨਹੀਂ ਹੈ ਇਹ ਗੱਲ ਉਹਨਾਂ ਦੀ, ਪਰ ਕਹਿੰਦੇ ਨੋਟ ਅ ਡੀਲ ਬ੍ਰੇਕਰ, ਵੀ ਇਹਦੇ ਕਰਕੇ ਕਹਿੰਦੇ ਸਾਡੇ ਇੱਦਾਂ ਨਹੀਂ ਵੀ ਪਹਿਲਾਂ ਡੀਲ ਹੋਣੀ ਸੀ ਅਤੇ ਹੁਣ ਡੀਲ ਨਹੀਂ ਹੋਏਗੀ ਬਿਕੋਜ਼ ਆਫ ਦਿਸ ਰੀਜ਼ਨ।
ਜੀ।
ਪਰ ਯੂਕੇ ਨੇ ਸਭ ਤੋਂ ਪਹਿਲਾਂ ਆਪਣੀ ਡੀਲ ਅਮਰੀਕਾ ਨਾਲ ਕਰ ਲਈ, ਉਹ ਡੀਲ ਸ਼ੀਲ ਕਰਨ ਤੋਂ ਬਾਅਦ ਇੱਦਾਂ ਦੀਆਂ ਗੱਲਾਂ ਕਰ ਰਹੇ ਸ਼ਰਾਰਤਾਂ, ਕੈਨੇਡਾ ਦੀ ਡੀਲ ਅਜੇ ਹੋਣੀ ਬਾਕੀ ਸੀ। ਸੋ ਇਸ ਕਰਕੇ ਸਾਡੀ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕਿਆ ਜਾ ਰਿਹਾ ਕਿ ਵੀ ਅਸੀਂ ਥੋੜੇ ਵੇਟ ਕਰ ਲੈਂਦੇ ਹਫ਼ਤਾ ਕਿ ਇੱਧਰੋਂ ਪਹਿਲਾਂ ਡੀਲ ਜੇ ਹੋ ਜਾਂਦੀ ਕੋਈ,
ਉਸ ਤੋਂ ਬਾਅਦ
ਆਪਾਂ ਕਰ ਦਿੰਦੇ। ਮੈਕਸੀਕੋ ਵੀ ਰੈਕਗਨਾਈਜ਼ ਕਰਦਾ
2023 ਦੇ ਵਿੱਚ ਉਹ ਕਰ ਚੁੱਕੇ ਨੇ, ਉਹਨਾਂ ਦਾ ਕਿਉਂਕਿ ਉਹ ਇੰਨਾ ਪਹਿਲਾਂ ਹੋ ਚੁੱਕਾ ਕਿ ਉਹ ਰੀਸੈਂਟ ਖ਼ਬਰਾਂ ਦੇ ਵਿੱਚ ਨਹੀਂ ਆਇਆ।
ਬਹੁਤਾ ਕੋਈ ਵੱਡਾ ਇਹਨੂੰ ਇਸ਼ੂ ਨਹੀਂ ਬਣਾਇਆ
ਕਿ
ਜੀ ਅਸੀਂ ਠੋਕ ਪੁਜਾ ਕੇ ਦੇਖੋ ਜੀ ਅਸੀਂ ਹੁਣ ਰੈਕਗਨਾਈਜ਼ ਕਰਨ ਲੱਗੇ ਹਾਂ, ਉਹਨੂੰ ਮੁੱਦਾ ਨਹੀਂ ਬਣਾਇਆ
ਉਹਨਾਂ ਦੀ ਡੋਮੈਸਟਿਕ ਪੋਲਿਟਿਕਸ ਦੇ ਵਿੱਚ, ਉਹਨਾਂ ਨੂੰ ਇਹਦਾ ਮੁੱਦਾ ਬਹੁਤਾ ਵੱਡਾ ਬਣਾ ਕੇ ਫਾਇਦਾ ਨਹੀਂ ਹੁੰਦਾ,
ਫਾਇਦਾ ਨਹੀਂ ਹੁੰਦਾ। ਇਹਦੇ ਵਿੱਚ ਵੋਟ ਬੈਂਕ ਪੋਲਿਟਿਕਸ ਵੀ ਡੈਫੀਨੇਟਲੀ,
ਪਰ ਇੱਥੇ ਕਿਹੜਾ ਇਲੈਕਸ਼ਨ ਆ ਕੈਨੇਡਾ 'ਚ, ਮਤਲਬ
ਉਹੀ ਨਾ ਕਿ ਅਸੀਂ ਜੀ ਹੁਣ ਯੂਰਪ ਨਾਲ ਆਪਣੇ ਆਪ ਨੂੰ ਅਲਾਈਨ ਕਰ ਰਹੇ ਹਾਂ ਫਰਾਂਸ ਨਾਲ, ਕਿ ਵੀ ਆਰ ਮੋਸਟ ਯੂਰੋਪੀਅਨ ਆਫ ਨੋਨ ਯੂਰੋਪੀਅਨ ਨੇਸ਼ਨ, ਸੋ ਉਹਦੇ ਤਹਿਤ ਸ਼ਾਇਦ ਲੱਗਦਾ ਵੀ ਐਲਬੋਜ ਅਪ ਦਾ ਇੱਕ ਪਾਰਟ ਸੀਗਾ ਸ਼ਾਇਦ, ਕਿ ਡੋਨਲਡ ਟਰੰਪ ਨੂੰ ਦਿਖਾਓ ਕਿ ਅਸੀਂ ਯੂਰਪ ਨਾਲ ਅਲਾਈਨ ਹੋ ਰਹੇ ਹਾਂ ਕਿ ਤੁਹਾਡੇ ਤੋਂ ਬਿਨਾਂ ਵੀ ਸਾਡੀ ਫੋਰਨ ਪਾਲਿਸੀ ਹੋ ਸਕਦੀ ਆ, ਸਾਡੀ ਹੋਂਦ ਹੋ ਸਕਦੀ ਆ, ਸ਼ਾਇਦ ਉਹਦੇ ਲੈਣੇ ਦੇਣੇ ਪੈ ਗਏ। ਬਾਕੀ ਯੂ ਡੋਂਟ ਨੋ ਕਿ ਡੋਨਲਡ ਟਰੰਪ ਦੇ ਮਨ 'ਚ ਕੀ ਚੱਲਦਾ।
ਯਾ ਵਾਸੂ ਜੀ, ਪਿਛਲੇ ਦਿਨਾਂ 'ਚ ਆਪਾਂ ਇੱਕ ਇਹ ਵੀ ਗੱਲ ਕੀਤੀ ਸੀ, ਇੱਕ ਸਕੂਲ ਆਫ ਥਾਟ ਇਹ ਵੀ ਆ ਕਿ ਕੈਨੇਡੀਅਨ ਸਟ੍ਰੈਟੇਜੀ ਇੱਕ ਇਹ ਵੀ ਹੋ ਸਕਦੀ ਹੈ ਵੀ ਜਿਹੜੇ ਆਹ ਵਾਲੇ ਟੈਰਿਫਸ ਨੇ ਨਾ 35% ਲੱਗ ਗਿਆ, ਪਹਿਲਾਂ 25 ਸੀ, ਵੀ ਇਹ ਜੇ ਲੱਗੇ ਰਹਿਣ ਤਾਂ ਓਵਰਆਲ ਜੇ ਐਵਰੇਜ ਟੈਰਿਫਸ ਦੇਖੋ ਸਾਰੀਆਂ ਅਕਰੋਸ ਆਲ ਦ ਕੈਨੇਡੀਅਨ ਗੁੱਡਸ, ਵੀ ਹਲੇ ਵੀ ਬੜੇ ਘੱਟ ਨੇ, ਕਿਉਂਕਿ ਇੱਕ ਸਿਗਨੀਫਿਕੈਂਟ ਹਿੱਸਾ ਤਾਂ ਸਾਡਾ USMCA ਦੇ ਉਸ ਕਵਚ ਦੇ ਅਧੀਨ ਪ੍ਰੋਟੈਕਟਡ ਆ, ਉਹਦੇ ਉੱਪਰ 35% ਟੈਰਿਫ ਨਹੀਂ ਲੱਗ ਰਿਹਾ। ਸੋ ਇੱਕ ਤਾਂ ਉਹ ਵਾਲਾ ਸਕੂਲ ਆਫ ਥਾਟ ਹੋ ਸਕਦਾ ਕਿ ਬਜਾਏ ਕਿ ਅਸੀਂ ਆ 35% ਵਾਲੇ ਟੈਰਿਫਸ ਨੂੰ ਨੈਗੋਸ਼ੀਏਟ ਕਰਕੇ ਐਵੇਂ ਟਰੰਪ ਦਾ ਅਹਿਸਾਨ ਲਈਏ, ਅਸਲੀ ਤਾਂ ਸਮੱਸਿਆ ਆਉਣੀ ਹੈ ਜਦੋਂ USMCA ਰੀਨੈਗੋਸ਼ੀਏਟ ਹੋਣਾ ਅਗਲੇ ਸਾਲ, ਵੀ ਉਦੋਂ ਇਹ ਸਾਰਾ ਦੀ ਸਾਰਾ ਜਿਹੜਾ ਬਕਸਾ ਉਦੋਂ ਖੁੱਲ੍ਹੇਗਾ। ਪਰ ਪ੍ਰੋਬਲਮ ਹੈਗੀ ਆ ਫਿਰ ਤੋਂ ਸੈਕਟੋਰਲ ਟੈਰਿਫਸ 'ਤੇ ਆ ਜਾਈਏ ਕਿ ਸਟੀਲ, ਅਲੂਮੀਨਮ, ਆਟੋ ਸੈਕਟਰ, ਕਾਪਰ ਦਾ ਕੁਝ ਹਿੱਸਾ, ਅਤੇ BC ਦੇ ਵਿੱਚ ਜਾਂ ਈਵਨ ਕਿਬੈਕ ਵਾਲੇ ਪਾਸੇ ਵੀ ਜਿਹੜਾ ਲੰਬਰ ਸੈਕਟਰ ਆ ਉਹਦੇ ਉੱਪਰ ਅਮਰੀਕਾ ਵੱਲੋਂ ਵਧਾਈਆਂ ਜਾਣ ਵਾਲੀਆਂ ਡਿਊਟੀਜ਼, ਉਹਨਾਂ ਨਾਲ ਕਿਵੇਂ ਨਜਿੱਠਣਾ, ਕਿਉਂਕਿ ਉਹਨਾਂ ਸੈਕਟਰਸ ਦੇ ਵਿੱਚ ਜਿਹੜੇ ਜੋਬ ਲੋਸਿਸ ਨੇ ਉਹ ਬਹੁਤ ਸਿਗਨੀਫੀਕੈਂਟ ਹੋ ਸਕਦੇ ਨੇ।
ਡਗ ਫੋਰਡ ਵਾਰ ਵਾਰ ਤਾਂ ਹੀ ਕਹੀ ਜਾਂਦੇ ਆ ਕਿ ਡੋਂਟ ਰੋਲ ਓਵਰ, ਕਿ ਅਮਰੀਕਾ ਦੀ ਕੋਈ ਤੁਸੀਂ ਸ਼ਰਤ ਮੰਨ ਨਾ ਲਈਓ, ਕੋਈ ਗੱਲ ਨਹੀਂ, ਡਟੇ ਰਹੋ, ਇਹਨਾਂ ਨੂੰ ਕਰਾਰਾ ਜਵਾਬ ਦਿਓ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀਆਂ ਦੋ ਵੱਡੀਆਂ ਟੈਰਿਫ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਨੇ, ਸਟੀਲ ਅਲੂਮੀਨਮ ਟੈਰਿਫਸ ਅਤੇ ਦੂਜਾ ਆਟੋਮੋਬਾਈਲ ਸੈਕਟਰ ਵਾਲੀਆਂ ਟੈਰਿਫਸ, ਉਹ ਦੋਨੋਂ ਸਭ ਤੋਂ ਜ਼ਿਆਦਾ ਓਨਟੈਰੀਓ ਨੂੰ ਹੀ ਪ੍ਰਭਾਵਿਤ ਕਰਦੀਆਂ ਨੇ, ਓਨਟੈਰੀਓ ਦੀਆਂ ਜੋਬਸ ਨੂੰ। ਸੋ ਇਸ ਕਰਕੇ ਡਗ ਫੋਰਡ ਨਹੀਂ ਚਾਹੁੰਦੇ ਕਿ ਜਿਹੜਾ ਇਹ ਫੈਂਟਨਲ ਟੈਰਿਫਸ ਨੂੰ ਨੈਗੋਸ਼ੀਏਟ ਕਰਨ ਵਾਸਤੇ 35% ਨੂੰ ਘਟਾ ਲੈਣ ਵਾਸਤੇ ਵੀ ਅਸੀਂ ਉਧਰੋਂ ਸਟੀਲ, ਅਲੂਮੀਨਮ ਜਾਂ ਫਿਰ ਆਟੋਮੋਬਾਈਲ ਦੀ ਕੁਰਬਾਨੀ ਦੇ ਦਈਏ।
ਕਰੈਕਟ,
ਉਹਨਾਂ ਨੂੰ ਹੈ ਕਿ ਸੈਕਟੋਰਲ ਟੈਰਿਫਸ ਦੇ ਉੱਤੇ, ਸੈਕਸ਼ਨ 232 ਟੈਰਿਫਸ ਦੇ ਉੱਤੇ ਤੁਸੀਂ ਜ਼ਿਆਦਾ ਫੋਕਸ ਕਰੋ, ਇਹ ਤਾਂ ਚੱਲਦਾ ਰਹੇਗਾ।
ਇਹ ਤਾਂ
ਪਰ ਇਹਦੇ ਵਿੱਚ ਜਿਹੜੀ ਪ੍ਰੋਬਲਮ ਇਹ ਆ, ਇਹ ਗੱਲਾਂ ਸਾਨੂੰ ਸਾਰੀਆਂ ਗੱਲਾਂ
ਪਹਿਲਾਂ ਤੋਂ ਪਤਾ,
ਇਹ ਅਪ੍ਰੈਲ ਤੋਂ ਪਹਿਲਾਂ ਵੀ ਪਤਾ ਸੀ।
ਯੈਸ ਯੈਸ,
ਪਰ ਮਾਰਚ ਅਪ੍ਰੈਲ ਦੇ ਵਿੱਚ ਜਿਹੜੀ ਕੈਂਪੇਨ ਚੱਲੀ ਇਲੈਕਸ਼ਨ ਦੀ, ਉਹਦੇ ਵਿੱਚ ਹਮੇਸ਼ਾ ਇਹੀ ਕਿਹਾ ਗਿਆ ਕਿ ਜੀ ਜਿਹੜੀ ਆ 25% ਟੈਰਿਫ ਸਾਡੇ ਤੇ ਲੱਗੀ ਹੋਈ ਆ, ਸਾਡੇ ਜਿਹੜੇ ਵੱਖ ਵੱਖਰੇ ਸੈਕਟਰਸ ਉੱਤੇ ਜਿਹੜੀਆਂ ਡੋਨਲਡ ਟਰੰਪ ਨੇ ਟੈਰਿਫ ਲਾਈਆਂ ਨੇ, ਵੀ ਸਾਡਾ ਕੁਝ ਰਹਿਣਾ ਨਹੀਂ, ਵੀ ਇਹਦੇ ਵਾਸਤੇ ਤਾਂ ਸਾਨੂੰ ਹੁਣ ਕੋਈ ਬਹੁਤ ਵੱਡਾ ਕੋਈ ਇਕਨੋਮਿਸਟ ਚਾਹੀਦਾ, ਕੋਈ ਉੱਪਰੋਂ ਹੀ ਕੋਈ ਬੰਦਾ ਥੱਲੇ ਉਤਰੇ ਵੀ ਜਿਹੜਾ ਡੋਨਲਡ ਟਰੰਪ ਨਾਲ ਜਾ ਕੇ ਨੈਗੋਸ਼ੀਏਟ ਕਰੇ, ਤੇ ਮਾਰਕ ਕਾਰਨੀ ਤੋਂ ਵਧੀਆ ਨੈਗੋਸ਼ੀਏਟਰ ਪੂਰੀ ਦੁਨੀਆਂ ਦੇ ਵਿੱਚ ਕੋਈ ਨਹੀਂ ਆ, ਪੂਰੀ ਦੁਨੀਆਂ ਇਹਨਾਂ ਦਾ ਲੋਹਾ ਮੰਨ ਚੁੱਕੀ ਆ, ਤੇ ਇਹਨਾਂ ਦੀ ਫੋਟੋ ਟਾਈਮ ਮੈਗਜ਼ੀਨ ਦੇ ਕਵਰ ਦੇ ਉੱਤੇ ਵੀ ਲੱਗੀ ਸੀ ਵੀ ਇਹ ਤਾਂ ਜੀ ਬਹੁਤ ਜ਼ਬਰਦਸਤ ਵਿਅਕਤੀ ਨੇ, ਵੀ ਇਹਨਾਂ ਨੂੰ ਔਰ ਟੋਪ 100 ਮੋਸਟ ਇਨਫਲੂਐਂਸਰ ਦੇ ਨਾਮ ਉਹਨਾਂ ਦਾ ਆਇਆ। ਫੋਟੋ ਤਾਂ ਮੇਰੇ ਖਿਆਲ ਕਵਰ ਤੇ ਨਹੀਂ ਲੱਗੀ, ਕਿ ਲੱਗੀ ਸੀ
ਮੇਰੇ ਖਿਆਲ ਕਵਰ ਤੇ ਨਹੀਂ ਸੀ
ਸ਼ਾਇਦ। ਚਲੋ ਜੋ ਵੀ ਆ, ਕਿ ਟਾਈਮ ਮੈਗਜ਼ੀਨ ਵੀ ਇਹਨਾਂ ਦਾ ਲੋਹਾ ਮੰਨਦੀ ਆ ਵੀ ਤੁਸੀਂ ਇਹਨਾਂ ਨੂੰ ਆਪਣਾ ਬਣਾਓ ਜੀ ਪ੍ਰਾਈਮ ਮਿਨਿਸਟਰ, ਵੀ ਇਹੀ ਲਿਬਰਲ ਪਾਰਟੀ ਦੇ ਲੀਡਰ ਹੋਣੇ ਚਾਹੀਦੇ।
ਪਰ ਡੋਨਲਡ ਟਰੰਪ ਦਾ ਇਹ ਕਹਿਣਾ ਕਿ ਟਾਈਮ ਮੈਗਜ਼ੀਨ ਇਜ਼ ਸਟਿਲ ਅਰਾਊਂਡ, ਡੂ ਪੀਪਲ ਸਟਿਲ ਰੀਡ ਇਟ,
ਐਨੀਵੇਜ਼ ਉਸ ਤੋਂ ਬਾਅਦ ਹੋਰ ਵੀ ਕਈ ਟਿੱਪਣੀਆਂ ਕਰ ਚੁੱਕੇ ਟਾਈਮ ਮੈਗਜ਼ੀਨ ਨੂੰ ਲੈ ਕੇ, ਜਦੋਂ ਟਾਈਮ ਮੈਗਜ਼ੀਨ ਉਹਨਾਂ ਦੀ ਕੋਈ ਤਾਰੀਫ ਤਰੂਫ ਕਰਦੀ ਆ, ਉਹਦੀ ਫਿਰ ਐਗਜ਼ਾਮਪਲ ਵੀ ਦੇ ਦਿੰਦੇ ਆ। ਸੋ ਉਦੋਂ ਵਿਜੇ ਜੀ ਇਲੈਕਸ਼ਨ ਕੈਂਪੇਨ ਦੇ ਵਿੱਚ ਜੇ ਸਾਰਾ ਇਲੈਕਸ਼ਨ ਹੀ ਇਸ ਮੁੱਦੇ ਤੇ ਲੜਿਆ ਗਿਆ ਕਿ ਜੀ ਮਾਰਕ ਕਾਰਨੀ ਨੂੰ ਹੀ ਪ੍ਰਾਈਮ ਮਿਨਿਸਟਰ ਬਣਾਓ, ਕਿਉਂਕਿ ਉਹ ਡੋਨਲਡ ਟਰੰਪ ਨਾਲ ਵਧੀਆ ਡੀਲ ਕਰਾ ਕੇ ਦੇਣਗੇ, ਤੇ ਫਿਰ ਹੁਣ ਕਰਾਓ ਨਾ ਡੀਲ। ਦੇਖੋ ਅਸੀਂ ਉਦੋਂ ਵੀ ਇਹ ਗੱਲਾਂ ਕਰਦੇ ਰਹੇ ਕਿ ਡਜ਼ ਇਟ ਈਵਨ ਮੈਟਰ
ਕਿ ਸਾਹਮਣੇ ਬੈਠਾ ਕੌਣ,
ਸਾਹਮਣੇ ਕੌਣ ਬੈਠਾ, ਵੀ ਜੇ ਆਪਾਂ ਐਂਡ ਤੇ ਆ ਕੇ ਆਪਾਂ ਜੇ ਹੁਣ ਅਗਸਤ ਵਿੱਚ ਬੈਠ ਕੇ ਅਸੀਂ ਇਹੀ ਕਹਿਣਾ ਕਿ ਯਾਰ ਡੋਨਲਡ ਟਰੰਪ ਦਾ ਤਾਂ ਪਤਾ ਨਹੀਂ, ਵੀ ਡੋਨਲਡ ਟਰੰਪ ਤਾਂ ਉਹਨਾਂ ਦੇ ਮਨ 'ਚ ਕੀ ਚੱਲਦਾ ਨੋਬਡੀ ਨੋਸ, ਉਹ ਕੀ ਕਰਨਗੇ ਪਤਾ ਨਹੀਂ, ਉਹਨਾਂ ਨੇ ਕੱਲ ਕਿਹੜਾ ਸਾਈਨ ਕਰ ਦੇਣਾ, ਕਿਹੜਾ ਐਗਜ਼ੈਕਟਿਵ ਆਰਡਰ, ਵੀ ਡੋਂਟ ਨੋ। ਇਫ ਦੈਟਸ ਦ ਕੇਸ, ਠੀਕ ਆ, ਦੈਟ ਵੈਰੀ ਵੈਲ ਮਾਈਟ ਬੀ ਦ ਕੇਸ, ਬਟ ਦੈਨ ਫਿਰ ਜਿਹੜੀ ਪਹਿਲਾਂ ਤੁਸੀਂ ਸਾਨੂੰ ਪੱਟੀ ਪੜਾਉਂਦੇ ਰਹੇ
ਕਿ ਜੀ
ਵੀ ਹਾਂ ਵੀ ਜੇ ਸਾਡੇ ਵੱਲੋਂ ਵਧੀਆ ਬੰਦਾ ਜਾਏਗਾ ਫਿਰ ਵਧੀਆ ਡੀਲ ਹੋ ਜਾਏਗੀ, ਉਹ ਡੀਲ ਤਾਂ ਨਹੀਂ ਹੋਈ। ਫਿਰ ਹੁਣ ਸਵਾਲ ਪੁੱਛੇ ਜਾਣੇ ਚਾਹੀਦੇ ਕਿ ਇਸ ਦਾ ਹਨੀਮੂਨ ਪੀਰੀਅਡ ਓਵਰ ਨਾਓ, ਅਸੀਂ ਪਿਛਲੇ ਕਈ ਮਹੀਨਿਆਂ ਤੋਂ ਗੱਲ ਕਰ ਰਹੇ ਹਾਂ
ਕਿ ਜਿਹੜੀ ਵਿਦਿਨ ਜਿਹੜੀ ਇਸ ਵੇਲੇ ਇੱਕ ਪ੍ਰਭਾਵ ਸੀਗਾ ਮਾਰਕ ਕਾਰਨੀ ਦੀ ਲੀਡਰਸ਼ਿਪ ਦਾ, ਮਾਰਕ ਕਾਰਨੀ ਦੀ ਪ੍ਰਾਈਮ ਮਿਨਿਸਟਰਸ਼ਿਪ ਦਾ,
ਤੇ ਜਿਹੜੀ ਆ ਪੈਲਸਟੀਨ ਵਾਲੀ ਅਨਾਊਂਸਮੈਂਟ ਆ ਇਹਦੀ ਟਾਈਮਿੰਗ ਨੂੰ ਲੈ ਕੇ ਇਹਨੂੰ ਲੈ ਕੇ ਵੀ ਗੱਲ ਹੋ ਰਹੀ ਹੈ
ਡੈਫੀਨੇਟਲੀ ਦ ਟਾਈਮਿੰਗ ਆਫ ਇਟ ਕਿਉਂਕਿ ਬਿਲਕੁਲ ਤੁਸੀਂ ਐਨ ਦੋ ਦਿਨ ਪਹਿਲਾਂ ਇੱਕੋ ਚੋਭਾ ਜਿਹਾ ਮਾਰਨਾ ਟਰੰਪ ਨੂੰ ਹਾਲਾਂਕਿ ਟਰੰਪ ਨੇ ਕੱਲ੍ਹ ਕਹਿਤਾ ਕਿ ਉਹ ਡੀਲ ਬ੍ਰੇਕਰ ਨਹੀਂ ਆ ਪਰ ਕੀ ਪਤਾ ਨਾ ਟਰੰਪ ਆਪਣੀ ਕਹੀ ਹੋਈ ਗੱਲ ਤੋਂ ਮੁੱਕਰ ਕੇ ਫਿਰ ਉਹ ਮੁੱਕਰੀ ਹੋਈ ਗੱਲ ਤੋਂ ਫਿਰ ਮੁੱਕਰ ਜਾਣ
ਯਾ
ਅਤੇ ਵੈਸੇ ਜੀ ਇਸ ਵੇਲੇ ਜਿਹੜੀ ਕੈਨੇਡੀਅਨ ਕੰਟਿੰਜੈਂਟ ਦੇ ਮੈਂਬਰਸ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਕੈਨੇਡਾ ਯੂ ਐੱਸ ਟਰੇਡ ਰਿਲੇਸ਼ਨਸ ਦੇ ਅਤੇ ਇੰਟਰ ਗਵਰਮੈਂਟਲ ਰਿਲੇਸ਼ਨਸ ਅਫੇਅਰਸ ਦੇ ਮਿਨਿਸਟਰ ਡੋਮਿਨਿਕ ਲੈਬਲਾਂਗ ਉਹ ਅਜੇ ਵੀ ਅਮਰੀਕਾ ਦੇ ਵਿੱਚ ਨੇ ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਗੱਲ ਨੂੰ ਤਸਦੀਕ ਕੀਤਾ ਨਾਲ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਚੀਫ ਆਫ ਸਟਾਫ ਉਹਨਾਂ ਨੂੰ ਵੀ ਪਿਛਲੇ ਦਿਨੀਂ ਭੇਜ ਦਿੱਤਾ ਗਿਆ ਸੀ ਇਸੇ ਹਫ਼ਤੇ ਨੈਗੋਸ਼ੀਏਟਿੰਗ ਟੀਮ ਦਾ ਹਿੱਸਾ ਬਣਨ ਲਈ ਹੀ ਇਜ਼ ਆਲਸੋ ਗੋਇੰਗ ਟੂ ਸਟੇ ਦੇਅਰ ਅਤੇ ਅਜੇ ਵੀ ਕੋਸ਼ਿਸ਼ ਇਹ ਆ ਵੀ ਕੋਈ ਨਾ ਕੋਈ ਗੱਲਬਾਤ ਬਣ ਸਕੇ
ਅਤੇ ਜਿਹੜੇ ਸਾਡੇ ਚੀਫ ਨੈਗੋਸ਼ੀਏਟਰ ਨੇ ਸਾਡੇ ਅੰਬੈਸਡਰ ਕਰਸਟਨ ਹਿਲਮੈਨ ਉਹ ਤਾਂ ਹੈ ਹੀ ਉੱਥੇ ਨੇ
ਅਤੇ ਵਾਸੂ ਜੀ ਜਿਹੜੀ ਕੈਨੇਡੀਅਨ ਬਿਜ਼ਨਸ ਅਲਾਇੰਸ ਵਾਲੇ ਨੇ ਉਹ ਕਿਹੜਾ ਇੱਕ ਗਰੁੱਪ ਹੈਗਾ ਯਾਰ ਉਹਨਾਂ ਦਾ ਇਹ ਕਹਿਣਾ ਕਿ ਇੰਜ ਲੱਗਦਾ ਵੀ ਜਿਵੇਂ ਨਾ
ਅਸੀਂ ਚੈੱਸ ਖੇਡ ਰਹੇ ਹਾਂ
ਹਾਂ ਵੀ ਜਿਵੇਂ ਕੈਨੇਡਾ ਸ਼ਤਰੰਜ ਖੇਡ ਰਿਹਾ ਪਰ ਇਕੱਲੇ ਹੀ ਖੇਡਦਾ ਪਿਆ
ਯਾ ਇਹ ਗੱਲ ਠੀਕ ਆ ਕਿਉਂ ਇਹ ਕਿਉਂ ਇੱਦਾਂ ਕਹਿ ਰਹੇ ਨੇ ਕਹਿੰਦੇ ਵੀ ਸਾਡੀਆਂ ਆਦਤਾਂ ਪੁਰਾਣੀਆਂ ਨੇ ਕਿ ਜੋ ਅਸੀਂ ਜਦੋਂ ਨੈਫਟਾ ਨੂੰ ਰੀਨੈਗੋਸ਼ੀਏਟ ਕੀਤਾ USMCA ਬਣਿਆ ਉਦੋਂ ਕਹਿੰਦੇ ਜਿਹੜੀ ਸਾਡੀ ਅਸੀਂ ਦੈਟਸ ਅਵਰ ਲਾਸਟ ਐਕਸਪੀਰੀਅੰਸ ਨੈਗੋਸ਼ੀਏਟਿੰਗ ਵਿਦ ਡੋਨਲਡ ਟਰੰਪ
ਰਾਈਟ
ਜਦੋਂ ਟ੍ਰੇਡ ਅਗਰੀਮੈਂਟ ਦੀ ਰੀਨੈਗੋਸ਼ੀਏਸ਼ਨ ਹੁੰਦੀ ਹੈ ਉਦੋਂ ਬੜੀਆਂ ਬਾਰੀਕੀਆਂ ਡਿਸਕਸ ਕੀਤੀਆਂ ਜਾਂਦੀਆਂ ਨੇ ਕਹਿੰਦੇ ਹੁਣ ਇਸ ਵੇਲੇ ਬਾਰੀਕੀਆਂ ਡਿਸਕਸ ਕਰਨ ਦੇ ਮੂਡ 'ਚ ਹੈਗੇ ਨਹੀਂ ਡੋਨਲਡ ਟਰੰਪ
ਜੀ
ਇਸ ਵੇਲੇ ਹੋਲਸੇਲ ਡੀਲ ਕਰਨ ਦੇ ਮਨ ਦੇ ਵਿੱਚ ਨੇ ਜਿਵੇਂ 90 ਮੁਲਕਾਂ ਨਾਲ ਡੀਲਸ ਕਰਨੀਆਂ 90 ਦਿਨਾਂ ਦੇ ਵਿੱਚ ਰੋਜ਼ ਮੈਂ 5 ਐਗਜ਼ੈਕਟਿਵ ਆਰਡਰ ਸਾਈਨ ਕਰਨੇ ਸ਼ਾਰਪੀ ਦੇ ਨਾਲ ਸੋ ਇਸ ਫਾਰਮ ਦੇ ਇਸ ਰੌਂ ਦੇ ਵਿੱਚ ਨੇ ਡੋਨਲਡ ਟਰੰਪ ਤੇ ਕੈਨੇਡਾ ਜਾ ਕੇ ਉਹਨਾਂ ਨਾਲ ਬੜੀਆਂ ਬਰੀਕੀਆਂ ਵਾਲੀਆਂ ਗੱਲਾਂ ਕਰ ਰਿਹਾ ਜਾ ਕੇ ਬੜੀਆਂ ਬੜਾ ਕਹਿੰਦਾ ਵੀ ਓਵਰ ਸਮਾਰਟ ਬਣਨ ਦੀ ਕੈਨੇਡਾ ਜਿਵੇਂ ਕੋਸ਼ਿਸ਼ ਕਰ ਰਿਹਾ ਕੈਨੇਡਾ ਚੈਸ ਖੇਡਣ ਦੇ ਮੂਡ ਚ ਆ ਤੇ ਅੱਗੋਂ ਉਹ ਸੱਪ ਸੀੜੀ ਖੇਡਣ ਜਾਂ ਲੂਡੋ ਖੇਡਣ ਦੇ ਮੂਡ ਬੈਠਾ
ਖੇਡ ਰਹੇ ਜੋ ਅਮਰੀਕਾ ਨੂੰ ਚਾਹੀਦਾ ਉਹ ਕੈਨੇਡਾ ਵੱਲੋਂ ਆਫਰ ਨਹੀਂ ਕੀਤਾ ਜਾ ਰਿਹਾ ਜੋ ਉਹਨਾਂ ਦੀ ਐਕਸਪੈਕਟੇਸ਼ਨ ਆ ਤੇ ਜੋ ਕੈਨੇਡਾ ਵੱਲੋਂ ਜਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਆ ਉਹਨਾਂ ਦੇ ਵਿੱਚ ਉਹ ਬਹੁਤ ਮਿਸਮੈਚ ਬਹੁਤ ਤਕੜਾ ਵੀ ਅਗਲਾ ਕਹਿੰਦਾ ਵੀ ਆ ਜਾਓ ਆਪਾਂ ਇੱਥੇ ਖੜਾ ਲਾਉਂਦੇ ਹਾਂ ਤੁਸੀਂ ਕਹੋ ਆਪਾਂ ਗਜ਼ਲ ਦੀ ਮਹਿਫਲ ਕਰ ਲਈਏ
ਬਸ ਉਹੀ ਗੱਲ
ਮੁਸ਼ਾਇਰਾ ਕਰ ਲਈ ਗਜ਼ਲ ਵੀ ਨਹੀਂ ਮੁਸ਼ਾਇਰਾ ਕਰੀਏ ਇਹਦੇ ਵਿੱਚ ਇੱਕ ਇੱਕ ਲਾਈਨ ਪੰਜ ਪੰਜ ਛੇ ਛੇ ਵਾਰ ਕੇ ਫਿਰ ਦੁਹਰਾਈ ਜਾਂਦੀ ਬੰਦਾ ਕਈ ਵਾਰੀ ਕਹਿੰਦਾ ਯਾਰ ਅੱਗੇ ਵੀ ਚੱਲੋ ਸੁਣ ਲਈਏ ਸਮਝ ਆ ਗਈ ਮੈਸੇਜ ਆਇਆ ਵਸੂ ਜੀ ਇੱਥੇ ਇੱਕ ਮੈਸੇਜ ਭੇਜਣ ਵਾਲੇ ਨੇ ਰੁਪਿੰਦਰ ਸਿੰਘ ਗਿੱਲ ਤੇ ਗਿੱਲ ਸਾਹਿਬ ਕਹਿੰਦੇ ਵੀ ਭਾਜੀ ਗੁੱਡ ਮਾਰਨਿੰਗ ਆਰਟਸ ਵਾਲੇ ਪੋਲੀਟੀਸ਼ੀਅਨ ਬਣਦੇ ਨੇ ਕਿਉਂਕਿ ਕਲਾਕਾਰੀ ਆਉਂਦੀ ਉਹਨਾਂ ਨੂੰ
ਜਰਨਲਿਸਟ ਵੀ ਬਣ ਜਾਂਦੇ
ਵਧੀਆ ਬੰਦੇ ਹੁੰਦੇ ਆ ਵੀ ਮੇਰੇ ਜਿੰਨੇ ਵੀ ਆਰਟਸ ਆਉਣਾ ਵਾ ਪਿਆ
ਅੱਛਾ ਜੀ ਠੀਕ ਹੈ ਮੇਰਾ ਐਕਸਪੀਰੀਅੰਸ ਇੱਦਾਂ ਦਾ
ਬ੍ਰੇਕ ਲਈਏ ਛੋਟੀ ਜੀ
ਹਾਂਜੀ ਹਾਂਜੀ
ਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਕਿ ਪੈਸੇ ਭਤੇਲਾ ਕਿੰਨਾ ਇਕੱਠਾ ਕਰ ਰਹੀਆਂ ਨੇ ਵੱਖੋ ਵੱਖਰੀਆਂ ਪਾਰਟੀਆਂ ਕਿਉਂਕਿ ਜਿਹੜੀਆਂ ਫੈਡਰਲ ਪਾਰਟੀਜ਼ ਨੇ ਸਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਤ ਇੰਨੀ ਜ਼ਿਆਦਾ ਹੋ ਗਈ ਸੀ ਜਦੋਂ ਇਹ ਫੋਰਗੋਨ ਕੰਕਲੂਜਨ ਮੰਨਿਆ ਜਾਂਦਾ ਸੀ ਵੀ ਅਗਲੇ ਇਲੈਕਸ਼ਨ ਦੇ ਵਿੱਚ ਤਾਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣ ਹੀ ਲਓ ਫੰਡ ਰੇਜ਼ਿੰਗ ਦੇ ਮਾਮਲੇ ਦੇ ਵਿੱਚ ਕੁਆਟਰ ਆਫਟਰ ਕੁਆਟਰ ਕੰਜ਼ਰਵੇਟਿਵ ਪਾਰਟੀ ਸਭ ਤੋਂ ਮੂਹਰੇ ਰਹੀ ਹੈ ਅਜੇ ਵੀ ਕੰਜ਼ਰਵੇਟਿਵ ਪਾਰਟੀ ਸਭ ਤੋਂ ਅੱਗੇ ਪਰ ਇਸ ਸਾਲ ਦੀ ਦੂਜੀ ਤਿਮਾਹੀ ਦੇ ਜਿਹੜੇ ਫੰਡ ਰੇਜ਼ਿੰਗ ਨੰਬਰਸ ਆਏ ਨੇ ਉਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਹੁਣ ਗੈਪ ਹੈਗਾ ਬਿਟਵੀਨ ਦ ਕੰਜ਼ਰਵੇਟਿਵਸ ਐਂਡ ਦ ਲਿਬਰਲਸ ਉਹ ਹੁਣ ਨੈਰੋ ਹੁੰਦਾ ਜਾ ਰਿਹਾ ਇਨਫੈਕਟ ਸਤੰਬਰ 2022 ਦੇ ਵਿੱਚ ਜਦੋਂ ਤੋਂ ਪੀਅਰ ਪੋਲੀਐਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਫੰਡ ਰੇਜ਼ਿੰਗ ਨੰਬਰਸ ਵਿਚਲਾ ਗੈਪ ਸਭ ਤੋਂ ਆਪਣੇ ਘੱਟ ਪੱਧਰ ਤੇ ਪਹੁੰਚ ਚੁੱਕਾ ਸੋ ਕੀ ਨੰਬਰ ਕੀ ਦੱਸਦੇ ਨੇ ਉਹ ਸਾਰੀ ਗੱਲ ਕਰਦੇ ਹਾਂ ਛੋਟੀ ਜੀ ਬ੍ਰੇਕ ਲਈਏ
ਤਲਵਿੰਦਰ ਜੀ ਦਾ ਮੈਸੇਜ ਆਇਆ
ਕੀ ਕਹਿੰਦੇ
ਇੱਦਾਂ ਨਹੀਂ ਕਹਿਣਾ ਵੀ ਆਈਟੀ ਵਾਲੇ ਵੀ ਸਿਰਫ ਇੰਜੀਨੀਅਰ ਹੀ ਬਣਦੇ ਹੋ ਕਹਿੰਦੇ ਕੁਝ ਵੀ ਬਣ ਸਕਦੇ ਨੇ
ਇਹ ਗੱਲ ਠੀਕ ਆ ਇਹ ਤਾਂ ਕੋਈ ਵੀ ਕੁਝ ਵੀ ਬਣ ਸਕਦਾ
ਯਾ ਪਰ ਬੰਦੇ ਕੌਣ ਬਣਦੇ ਨੇ
ਬੰਦੇ
ਰਾਣਾ ਰਣਬੀਰ ਜੀ ਦਾ ਨਵਾਂ ਪਲੇ ਆ ਰਿਹਾ ਬੰਦੇ ਬਣੋ ਬੰਦੇ
ਹਾਂ ਯਾਰ ਆਈ ਸੌ ਦੈਟ ਪੋਸਟ ਆਈ ਥਿੰਕ ਅਗਸਤ ਮਹੀਨੇ ਜੀ ਆ
ਹਾਂ ਇਸੇ ਮਹੀਨੇ ਉਹ ਕਰਨ ਲੱਗੇ ਨੇ
ਯਾ 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 ਦੈਟ ਸ਼ੁਡ ਬੀ ਅ ਗੁੱਡ ਵਨ
ਯਾ ਪਹਿਲਾਂ ਮਾਸਟਰ ਜੀ ਆਇਆ ਸੀ ਨਾ
ਜੀ ਜੀ ਜੀ
ਉਹ ਬੜਾ ਸਕਸੈਸਫੁਲ ਹੋਇਆ ਤੇ ਉਸ ਤੋਂ ਬਾਅਦ ਬੰਦੇ ਬਣੋ ਬੰਦੇ
ਉਹਦੇ ਕਈ ਸਾਲ ਦੁਨੀਆ ਭਰ ਦੇ ਵਿੱਚ ਕਈ ਸ਼ੋਅ ਚੱਲੇ ਸੋ ਬੰਦੇ ਬਣੋ ਬੰਦੇ ਵੀ ਉਹਦੇ ਵਿੱਚ ਵੀ ਕੋਈ ਇਹੋ ਜਿਹੇ ਲੁਕਵੇਂ ਤੇ ਪ੍ਰਤੱਖ ਤੇ ਸਿੱਧੇ ਸਿੱਧੇ ਮੈਸੇਜ ਕਈ ਉਹਦੇ ਚ ਲੁਕੇ ਹੋਣਗੇ ਜਿਹੜੇ ਕਿ ਬੰਦੇ ਬਣਨ ਦੇ ਵਿੱਚ ਮਦਦ ਕਰਨਗੇ
ਬਿਲਕੁਲ ਤੇ ਇੱਥੇ ਆਪਣੇ ਪਾਇਲ ਬਿਜ਼ਨਸ ਸੈਂਟਰ ਪਾਇਲ ਬਿਜ਼ਨਸ ਸੈਂਟਰ ਨਹੀਂ ਬੈਲ ਪਰਫਾਰਮਿੰਗ ਆਰਟਸ ਸੈਂਟਰ ਦੇ ਵਿੱਚ ਆਣੇ ਪਰਫਾਰਮ ਕਰਨਾ ਤੇ ਅਗਸਤ ਦੇ ਵਿੱਚ ਹੀ ਆ ਉਹਦੀ ਉਹਨੂੰ ਕੀ ਕਵਾਂਗੇ ਪਰਫਾਰਮੈਂਸ
ਮੰਚਨ
ਮੰਚਨ ਹਾਂ
ਵਾਸੂ ਜੀ ਸੈਕਿੰਡ ਕੁਆਟਰ ਦੇ ਫੰਡ ਰੇਜ਼ਿੰਗ ਦੇ ਨੰਬਰਸ ਆਏ ਨੇ ਇਲੈਕਸ਼ਨਸ ਕੈਨੇਡਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਫੈਡਰਲ ਪਾਰਟੀਆਂ ਦੇ ਵਿੱਚੋਂ ਕਿਹਨੇ ਕਿੰਨੇ ਕਿੰਨੇ ਪੈਸੇ ਦੂਜੀ ਤਿਮਾਹੀ ਦੇ ਵਿੱਚ ਕਲੈਕਟ ਕੀਤੇ ਫੈਡਰਲ ਲਿਬਰਲ ਪਾਰਟੀ ਨੇ ਅਪ੍ਰੈਲ ਮਈ ਤੇ ਜੂਨ ਇਹ ਤਿੰਨ ਮਹੀਨਿਆਂ ਦੌਰਾਨ 7.6 ਮਿਲੀਅਨ ਡਾਲਰ ਦੀਆਂ ਡੋਨੇਸ਼ਨ ਇਕੱਤਰ ਕੀਤੀਆਂ ਅਜੇ ਵੀ 7.6 ਮਿਲੀਅਨ ਦੀਆਂ ਸੈਕਿੰਡ ਕੁਆਟਰ ਡੋਨੇਸ਼ਨ ਦੇ ਨਾਲ ਸਟਿਲ ਲਿਬਰਲ ਪਾਰਟੀ ਦੂਜੇ ਨੰਬਰ 'ਤੇ ਆ ਪਹਿਲੇ ਨੰਬਰ 'ਤੇ ਅਜੇ ਵੀ ਕੰਜ਼ਰਵੇਟਿਵਸ ਨੇ ਜਿਨ੍ਹਾਂ ਨੇ ਸੈਕਿੰਡ ਕੁਆਟਰ ਦੇ ਵਿੱਚ $9 million ਫੰਡ ਰੇਜ਼ ਕੀਤਾ ਹੈ। ਸੋ $1.4 million ਦਾ ਗੈਪ ਆ ਇਹ, ਵਿਚ ਇਜ਼ ਸਿਗਨੀਫਿਕੈਂਟ, ਪਰ ਵਾਸੂ ਜੀ ਇਹਨੂੰ ਵੀ ਇੱਕ ਵਧੀਆ ਸੰਕੇਤ ਮੰਨਿਆ ਜਾ ਰਿਹਾ ਲਿਬਰਲ ਪਾਰਟੀ ਦੇ ਫੰਡ ਰੇਜ਼ਿੰਗ ਐਫਰਟਸ ਵਾਸਤੇ। ਉਹ ਕਿਉਂ?
ਕਿਉਂਕਿ ਜਦੋਂ ਦੇ ਪੀਅਰ ਪੋਲੀਐਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣੇ ਨੇ, ਉਸ ਤੋਂ ਬਾਅਦ ਤੋਂ ਫੰਡ ਰੇਜ਼ਿੰਗ ਦਾ ਗੈਪ ਕੰਜ਼ਰਵੇਟਿਵਸ ਤੇ ਲਿਬਰਲਸ ਦੇ ਵਿਚਕਾਰ ਵੱਧਦਾ 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 ਬਹੁਤ ਜ਼ਿਆਦਾ ਹੋ ਗਿਆ ਸੀ, ਤੇ ਇੰਨਾ ਘੱਟ ਗੈਪ 1.4 million ਦਾ ਇਹ ਪੀਅਰ ਪੋਲੀਐਵ ਜਦੋਂ ਦੇ ਲੀਡਰ ਬਣੇ ਨੇ ਉਸ ਤੋਂ ਬਾਅਦ ਪਹਿਲੀ ਵਾਰ ਇਹ ਗੈਪ ਇੰਨਾ ਘਟਿਆ
ਆਲਮੋਸਟ 3 ਸਾਲ 'ਚ,
3 ਸਾਲਾਂ ਦੇ ਵਿੱਚ। ਇਹਨੂੰ ਜੇ ਤੁਸੀਂ ਪਿਛਲੇ ਕੁਆਟਰ ਨਾਲ ਹੀ ਕੰਪੇਅਰ ਕਰ ਲਓ,
ਰਾਈਟ,
ਸੋ ਪਹਿਲੇ ਕੁਆਟਰ ਦੇ ਵਿੱਚ ਕੰਜ਼ਰਵੇਟਿਵਸ ਨੇ 28 million ਫੰਡ ਰੇਜ਼ ਕੀਤਾ।
ਹਾਂਜੀ,
ਸੋ ਪਹਿਲਾ ਕੁਆਟਰ ਮਤਲਬ ਜਨਵਰੀ, ਫਰਵਰੀ, ਮਾਰਚ, ਇਲੈਕਸ਼ਨ ਤੋਂ ਪਹਿਲਾਂ,
ਹਾਂਜੀ,
ਜਦੋਂ ਪਤਾ ਸੀ ਵੀ ਇਲੈਕਸ਼ਨ ਹੋਣ ਵਾਲਾ ਬਹੁਤ ਜਲਦੀ, ਕਿਉਂਕਿ ਜਨਵਰੀ ਦੀ ਸ਼ੁਰੂਆਤ ਵਿੱਚ ਹੀ ਜਸਟਿਨ ਟਰੂਡੋ ਨੇ ਕਹਿ ਦਿੱਤਾ ਸੀ ਵੀ ਉਹ ਅਸਤੀਫਾ ਦੇਣਾ ਚਾਹੁੰਦੇ ਨੇ,
ਹਾਂਜੀ,
ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਹੋਏਗੀ। ਪਰ ਤੱਕ ਹੋ ਗਈ ਸੀ ਗੱਲ ਕਿ ਜਿਹੜਾ ਵੀ ਕੋਈ ਨਵਾਂ ਲੀਡਰ ਬਣੇਗਾ ਮੋਸਟ ਲਾਈਕਲੀ ਦੇ ਵਿਲ ਕਾਲ ਐਨ ਅਰਲੀ ਇਲੈਕਸ਼ਨ, ਸੋ ਉਦੋਂ ਫੰਡ ਰੇਜ਼ਿੰਗ ਐਫਰਟਸ ਓਵਰ ਡਰਾਈਵ ਦੇ ਵਿੱਚ ਸੀਗੇ
ਜੀ,
ਤੇ ਉਸ ਵੇਲੇ ਜਦੋਂ ਥੋੜੀ ਜਿਹੀ ਉਮੀਦ ਉਦੋਂ ਤੱਕ ਵੀ ਸੀ ਜਨਵਰੀ ਫਰਵਰੀ ਤੱਕ ਵੀ ਕਿ ਸ਼ਾਇਦ ਪੀਅਰ ਪੋਲੀਐਵ ਜਿੱਤਣਗੇ, ਕਿਉਂਕਿ ਉਹਨਾਂ ਦੀ ਵੇਵ ਚੱਲ ਰਹੀ ਸੀ
ਜ਼ਬਰਦਸਤ।
ਫਿਰ ਜਦੋਂ ਮਾਰਕ ਕਾਰਡ ਨਹੀਂ ਆਏ ਤੇ ਅਚਾਨਕ ਕਹਿ ਲਓ ਵੀ ਸਾਰੀ ਗੇਮ ਹੀ ਬਦਲ ਗਈ। ਸੋ ਉਸ ਵੇਲੇ ਪਹਿਲੇ ਕੁਆਟਰ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ $28 million ਦੀ ਫੰਡ ਰੇਜ਼ਿੰਗ ਕੀਤੀ ਵਿਜੇ ਜੀ, ਲਿਬਰਲਸ ਨੇ 13 million ਦੀ, 13 million ਦੀ ਫੰਡ ਰੇਜ਼ਿੰਗ ਤੇ ਫਰਕ ਕੰਜ਼ਰਵੇਟਿਵਸ ਤੋਂ 15 million ਦਾ,
ਤੇ ਵਾਸੂ ਜੀ ਯੈਸ,
ਸੋ ਲੈਸ ਦੈਨ ਹਾਫ।
ਤੇ ਉਹ ਪਹਿਲੇ ਕੁਆਟਰ ਦੇ ਵਿੱਚ 13 million ਦੀ ਫੰਡ ਰੇਜ਼ਿੰਗ ਨੂੰ ਇੱਕ ਬਹੁਤ ਵੱਡਾ ਹੁਲਾਰਾ ਲੀਡਰਸ਼ਿਪ ਰੇਸ ਨੇ ਵੀ ਦਿੱਤਾ ਹੋਇਆ
ਸੀ,
ਕਿਉਂਕਿ ਜਦੋਂ ਪਾਰਟੀ ਦੇ ਵਿੱਚ ਲੀਡਰਸ਼ਿਪ ਰੇਸ ਚੱਲਦੀ ਹੈ ਨਵੇਂ ਮੈਂਬਰ ਭਰਤੀ ਕੀਤੇ ਜਾਂਦੇ ਨੇ, ਜਿਹੜੇ ਕੈਂਡੀਡੇਟਸ ਲੀਡਰਸ਼ਿਪ ਰੇਸ ਦਾ ਹਿੱਸਾ ਹੁੰਦੇ ਨੇ ਉਹ ਆਪਣੇ ਡਿਪੋਜ਼ਿਟਸ ਵਗੈਰਾ ਦਿੰਦੇ ਨੇ, ਗਰਾਸ ਰੂਟ ਲੈਵਲ 'ਤੇ ਕੰਮ ਬਹੁਤ ਜ਼ਿਆਦਾ ਹੋ ਰਿਹਾ ਹੁੰਦਾ। ਸੋ ਜੇ ਫਸਟ ਕੁਆਟਰ ਦੇ ਵਿੱਚ ਉਨਾ ਜ਼ਿਆਦਾ ਹੰਭਲਾ ਮਾਰਨ ਦੇ ਬਾਵਜੂਦ ਵੀ ਲਿਬਰਲਸ ਦੀ ਫੰਡ ਰੇਜ਼ਿੰਗ ਇਕੱਲੀ $13 million ਦੀ, ਸਿਰਫ 13 million ਸੀ, ਅਤੇ ਕੰਜ਼ਰਵੇਟਿਵ ਦੀ ਦੁੱਗਣੇ ਤੋਂ ਵੀ ਵੱਧ ਉੱਤੋਂ $28 million ਸੀ। ਸੋ ਦੈਟ ਇਜ਼ ਕੁਆਈਟ ਟੈਲਿੰਗ। ਪਰ ਜੇ ਵਾਸੂ ਜੀ ਹੁਣ ਪਹਿਲੇ 6 ਮਹੀਨਿਆਂ ਦਾ ਨੰਬਰ ਦੇਖ ਲਈਏ, ਕਿਉਂਕਿ ਆਫਕੋਰਸ ਕੰਜ਼ਰਵੇਟਿਵ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਇੰਨੇ ਅੱਗੇ ਸੀ, ਸੈਕਿੰਡ ਕੁਆਟਰ ਦੇ ਵਿੱਚ ਵੀ ਅੱਗੇ ਹੀ ਨੇ। ਪਹਿਲੇ 6 ਮਹੀਨਿਆਂ ਦੇ ਵਿੱਚ ਕੰਜ਼ਰਵੇਟਿਵ ਨੇ $37 million ਫੰਡ ਰੇਜ਼ਿੰਗ ਕੀਤੀ ਆ, ਲਿਬਰਲਸ ਦਾ ਇਹ ਪਹਿਲੇ 6 ਮਹੀਨਿਆਂ ਦਾ ਟੋਟਲ $20.6 million ਬਣਦਾ। ਸੋ ਇਹ ਵੀ ਤਕਰੀਬਨ ਆਲਮੋਸਟ ਅੱਧੋ ਅੱਧ ਦਾ ਫਰਕ ਆ। ਦੈਟ ਇਜ਼ ਸੋ ਕੰਜ਼ਰਵੇਟਿਵ ਫੰਡ ਰੇਜ਼ਿੰਗ ਦੇ ਮਾਮਲੇ 'ਚ ਤਾਂ ਅੱਗੇ ਨੇ, ਪਰ ਲਿਬਰਲਸ ਦਾ ਮੋਮੈਂਟਮ ਹੁਣ ਬਣਦਾ ਜਾ ਰਿਹਾ, ਇਲੈਕਸ਼ਨ ਜਿੱਤ ਗਏ ਸਰਕਾਰ ਦੁਆਰਾ ਬਣ ਗਈ,
ਤੇ ਲਿਬਰਲਸ ਦਾ ਜਿਹੜਾ ਨੰਬਰ ਆਫ ਡੋਨਰਸ ਆ ਉਹ ਕੰਜ਼ਰਵੇਟਿਵ ਤੋਂ ਕੰਸਿਸਟੈਂਟਲੀ ਜ਼ਿਆਦਾ ਰਿਹਾ
ਜੀ,
ਕਿ ਇਹ ਮੰਨਿਆ ਜਾਂਦਾ ਕਿ 80-90% ਤੱਕ ਵੀ ਜਿਹੜੇ ਲਿਬਰਲਸ ਨੇ ਵੀ ਉਹ $200 ਤੋਂ ਘੱਟ ਦੀ ਡੋਨੇਸ਼ਨ ਦਿੰਦੇ ਆ,
ਸਮਾਲ ਅਮਾਊਂਟਸ,
ਵੈਰੀ ਸਮਾਲ ਅਮਾਊਂਟਸ। ਸੋ ਜੇ ਆਪਾਂ ਦੇਖੀਏ ਸੈਕਿੰਡ ਕੁਆਟਰ ਦੇ ਵਿੱਚ ਲਿਬਰਲਸ ਨੂੰ 1,16,000 ਡੋਨਰਸ ਨੇ ਡੋਨੇਸ਼ਨ ਦਿੱਤੀਆਂ
ਜੀ,
ਤੇ ਇਹਨਾਂ ਵਿੱਚੋਂ $110,000 ਨੇ $200 ਤੋਂ ਘੱਟ ਡੋਨੇਟ ਕੀਤੇ ਨੇ
ਜੀ,
1,16,000 ਟੋਟਲ ਵਿੱਚੋਂ 1,10,000 ਡੋਨਰਸ ਨੇ $200 ਤੋਂ ਘੱਟ ਅਮਾਊਂਟ ਡੋਨੇਟ ਕੀਤਾ
ਜੀ।
ਕੰਜ਼ਰਵੇਟਿਵ ਪਾਰਟੀ ਦੇ 83,000 ਡੋਨਰ ਸੀਗੇ ਟੋਟਲ
ਜੀ,
ਪਰ ਉਹਨਾਂ ਦਾ ਜਿਹੜਾ ਫੰਡ ਰੇਜ਼ਿੰਗ ਦਾ ਨੰਬਰ ਆ
ਬਿਗਰ,
ਇਹਦਾ ਮਤਲਬ ਜਿਹੜੇ ਕੋਈ ਬਿਜ਼ਨਸਿਸ ਨੇ ਜਾਂ ਕਾਰਪੋਰੇਸ਼ਨਸ ਨੇ ਉਹ ਕੰਜ਼ਰਵੇਟਿਵਸ ਨੂੰ ਡੋਨੇਟ ਕਰ ਰਹੇ ਨੇ, ਲਿਬਰਲਸ ਦਾ ਕਹਿਣਾ ਵੀ ਜਿਹੜੇ ਗਰਾਸ ਰੂਟ ਕੈਨੇਡੀਅਨਸ ਨੇ ਉਹ ਸਾਨੂੰ ਵੋਟ ਕਰਦੇ ਆ ਲਿਬਰਲਸ ਨੂੰ।
ਵਾਸੂ ਜੀ ਜਿਹੜਾ ਨੰਬਰ ਦੇਖੋ ਲਿਬਰਲ ਪਾਰਟੀ ਦੇ ਸਮਰਥਨ ਦੇ ਵਿੱਚ ਫਰਕ ਕਿੰਨਾ ਪਿਆ, ਜਿਹੜਾ ਫਸਟ ਕੁਆਟਰ ਹੈ ਸਾਲ ਦਾ ਉਹਨੂੰ ਆਪਾਂ ਜੇ ਮਨਫੀ ਕਰਕੇ ਦੇਖੀਏ, ਕਿਉਂਕਿ ਉਦੋਂ ਲੀਡਰਸ਼ਿਪ ਰੇਸ ਚੱਲਦੀ ਸੀ, ਲੀਡਰਸ਼ਿਪ ਰੇਸ ਦੇ ਵਿੱਚ ਆਪਾਂ ਹੁਣੇ ਗੱਲ ਕੀਤੀ ਆ ਕਿ ਨੰਬਰ ਆਫ ਸਪੋਰਟਰਸ ਜਾਂ ਨੰਬਰ ਆਫ ਡੋਨਰਸ ਵੱਧ ਜਾ ਕਰਦੇ ਨੇ। ਜੇ ਕੰਪੇਅਰ ਕਰੀਏ 2024 ਦੇ ਅਖੀਰਲੇ 3 ਮਹੀਨਿਆਂ ਨਾਲ, ਅਕਤੂਬਰ, ਨਵੰਬਰ, ਦਸੰਬਰ, ਉਹਦੇ ਵਿੱਚ ਲਿਬਰਲ ਪਾਰਟੀ ਨੂੰ ਡੋਨੇਟ ਕਰਨ ਵਾਲਿਆਂ ਦੀ ਗਿਣਤੀ ਸਿਰਫ 34,000 ਸੀ। ਜੇ ਇਹਨੂੰ ਕੰਪੇਅਰ ਕਰੀਏ ਇਸ ਸਾਲ ਦੇ ਦੂਜੇ ਕੁਆਟਰ ਨਾਲ, ਸੋ 6 ਮਹੀਨਿਆਂ ਦੇ ਫਰਕ ਦੇ ਨਾਲ ਡੋਨਰਸ ਦੀ ਗਿਣਤੀ 34,000 ਤੋਂ ਵੱਧ ਕੇ ਵਾਸੂ ਜੀ ਐਤਕੀ 1,45,000 ਹੋਈ ਆ,
1,16,000
ਸੋਰੀ,
ਸੈਕਿੰਡ
1,16,000 ਹੋਈ ਆ, ਸੋ ਦੈਟ ਇਜ਼
34,000 ਤੋਂ
34,000
ਤੇ ਕੰਜ਼ਰਵੇਟਿਵਸ ਨੂੰ ਲਾਸਟ ਕੁਆਟਰ ਦੇ ਵਿੱਚ ਪਿਛਲੇ ਸਾਲ ਦੇ ਅਖੀਰਲੇ ਕੁਆਟਰ ਵਿੱਚ 62,000 ਲੋਕਾਂ ਨੇ ਡੋਨੇਸ਼ਨ ਦਿੱਤੀ ਸੀ
ਜੀ,
ਇਹਨਾਂ ਦੀ ਜਿਹੜੀ ਗਿਣਤੀ ਆ 62,000 ਤੋਂ ਵੱਧ ਕੇ 83,000 ਹੀ ਹੋਈ ਆ
ਜੀ,
ਸੋ ਜ਼ਿਆਦਾ ਫਰਕ ਨਹੀਂ ਆ
ਹਾਂਜੀ,
ਪਰ 34,000 ਤੋਂ ਵੱਧ ਕੇ 1,16,000 ਡੋਨਰਸ ਹੋ ਜਾਣੇ, ਇਹ ਤੋਂ ਪਤਾ ਲੱਗਦਾ ਕਿ ਜਸਟਿਨ ਟਰੂਡੋ ਦੇ ਜਾਣ ਤੇ ਮਾਰਕ ਕਾਰਨੀ ਦੇ ਆਉਣ ਨਾਲ ਲਿਬਰਲ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਮੋਮੈਂਟਮ ਸ਼ਿਫਟ ਹੋਇਆ,
ਲਿਬਰਲ ਪਾਰਟੀ ਦਾ ਸਿਤਾਰਾ ਕਿਵੇਂ ਚਮਕਿਆ। ਵਾਸੂ ਜੀ NDP ਨੇ ਸੈਕਿੰਡ ਕੁਆਟਰ ਦੇ ਵਿੱਚ 38,000 ਡੋਨਰਸ ਤੋਂ $1.9 million ਰੇਜ਼ ਕੀਤੇ ਨੇ, ਤੇ ਬਲਾਕ ਕਿਊਬੈਕਵਾ ਕਿਉਂਕਿ ਉਹ ਖੇਤਰੀ ਪਾਰਟੀ ਆ, 45,000 ਡੋਨਰਸ ਨੇ 4,500 ਡੋਨਰਸ ਤੋਂ ਬਲਾਕ ਕਿਊਬੈਕਵਾ ਨੇ $6,75,000 ਵਸੂਲ
ਵਸੂਲ
ਇਸ ਦਾ ਰਾਈਟ ਵਰਡ ਹੈ,
ਸੱਚ ਨਹੀਂ ਬੋਲੀ ਦਾ
ਵਾਸੂ ਜੀ। ਸਾਡੇ ਸੂਬੇ ਦੇ ਵਿੱਚ ਡਰੱਗ ਓਵਰਡੋਜ਼ ਵਾਲੇ ਮਾਮਲੇ ਨੂੰ ਠੱਲ ਪਾਉਣ ਦੇ ਲਈ ਸਰਕਾਰ ਨੇ ਇੱਕ ਜਿਹੜਾ ਸੇਫਰ ਸਪਲਾਈ ਵਾਲਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹੁਣ ਸਾਨੂੰ ਪਤਾ ਕਿ ਉਸ ਪ੍ਰੋਗਰਾਮ ਤਹਿਤ ਜਿਹੜੀਆਂ ਕੁਝ ਅਲੱਗ ਅਲੱਗ ਤਜਵੀਜ਼ਾਂ ਸੀਗੀਆਂ ਉਹਨਾਂ 'ਚ ਤਬਦੀਲੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ, ਵਿੱਚ ਤਾਂ ਡੀਕ੍ਰਿਮੀਨਲਾਈਜੇਸ਼ਨ ਵੀ ਜਦੋਂ ਕਰ ਦਿੱਤੀ ਸੀ ਕਿ ਨਿੱਜੀ ਵਰਤੋਂ ਵਾਸਤੇ ਜੇ ਕੋਈ ਵਿਅਕਤੀ 2 ਗ੍ਰਾਮ ਤੱਕ ਢਾਈ ਗ੍ਰਾਮ ਤੱਕ ਕੋਈ ਨਸ਼ੀਲਾ ਪਦਾਰਥ ਆਪਣੇ ਕੋਲ ਰੱਖਦਾ, ਜਿਹਦੇ ਵਿੱਚ ਕਿ ਜ਼ਹਿਰੀਲੀ ਫੈਂਟਨਲ ਵੀ ਸ਼ਾਮਲ ਸੀ, ਕਿ ਜੇ ਕਿਸੇ ਕੋਲ 2.5 ਗ੍ਰਾਮ ਫੈਂਟਨਲ ਵੀ ਹੋਵੇ ਤਾਂ ਵੀ ਉਸ ਨੂੰ ਉਹਦੇ ਉੱਪਰ ਕੋਈ ਚਾਰਜਿਸ ਨਹੀਂ ਲੱਗਣਗੇ। ਸ਼ਰਤ ਸਿਰਫ ਇਹ ਸੀ ਕਿ ਉਹ ਵਿਅਕਤੀ ਸਿਰਫ ਆਪਣੀ ਨਿੱਜੀ ਵਰਤੋਂ ਲਈ ਉਹਨੂੰ ਰੱਖੇ। ਸਾਨੂੰ ਪਤਾ ਬੈਕਲੈਸ਼ ਉਹਨੂੰ ਲੈ ਕੇ ਕਿਹੋ ਜਿਹਾ ਬਣਿਆ ਸੀ, ਅੱਗੇ ਚੱਲ ਕੇ ਇਹਦੀ ਹੋਰ ਵੀ ਗੱਲ ਕਰਦੇ ਹਾਂ। ਪਰ ਜਿਹੜਾ ਸੇਫਰ ਸਪਲਾਈ ਵਾਲਾ ਪ੍ਰੋਗਰਾਮ ਸੀ, ਇਹਦਾ ਇਨ ਪ੍ਰਿੰਸੀਪਲ ਇਹਦਾ ਇੱਕ ਤਰਕ ਕੀ ਸੀ ਕਿ ਜਿਹੜੇ ਵਿਅਕਤੀ ਨਸ਼ਿਆਂ 'ਤੇ ਗਿੱਜੇ ਹੋਏ ਨੇ, ਜਦੋਂ ਉਹ ਸਟਰੀਟ ਡਰੱਗਜ਼ ਲੈਂਦੇ ਨੇ, ਕਿਸੇ ਇਸ ਤਰ੍ਹਾਂ ਦੀ ਡਰੱਗ ਜਿਹਦੇ ਵਿੱਚ ਕਿ ਜ਼ਹਿਰੀਲੇ ਤੱਤ ਮਿਲਾਏ ਹੋਏ ਨੇ, ਫੈਂਟਨਲ ਰਲੀ ਹੋਈ ਆ, ਉਹ ਡਰੱਗ ਲੈ ਕੇ ਉਹਨਾਂ ਦੇ ਜਾਂ ਉਹ ਮੌਤ ਦੀ ਕਗਾਰ 'ਤੇ ਪਹੁੰਚ ਜਾਂਦੇ ਨੇ, ਓਵਰਡੋਜ਼ ਹੋ ਜਾਂਦੇ ਨੇ, ਜਾਂ ਓਵਰਡੋਜ਼ ਕਰਕੇ ਉਹਨਾਂ ਦੀ ਡੈਥ ਹੀ ਹੋ ਜਾਂਦੀ ਆ। ਵੀ ਅਜਿਹੇ ਵਿਅਕਤੀਆਂ ਨੂੰ ਬਚਾਉਣ ਦੇ ਲਈ ਸਰਕਾਰ ਵੱਲੋਂ ਸੇਫਰ ਸਪਲਾਈ ਪ੍ਰਦਾਨ ਕੀਤੀ ਜਾਏਗੀ। ਸੇਫਰ ਨੂੰ ਪਹਿਲਾਂ ਸੇਫ ਹੀ ਕਹਿੰਦੇ ਸੀ, ਇਹ ਸੇਫਰ ਇਹਦਾ ਬਾਅਦ ਦੇ ਵਿੱਚ ਇਹਨੂੰ ਕਿਹਾ, ਕਿਉਂਕਿ ਜਦੋਂ ਮੁਖਾਲਫਤ ਹੋਈ ਵੀ ਡਰੱਗ ਤਾਂ ਕੋਈ ਵੀ ਸੁਰੱਖਿਅਤ ਨਹੀਂ ਹੈ, ਨਸ਼ਾ ਤਾਂ ਕਿਹੜਾ ਸੁਰੱਖਿਅਤ ਆ। ਤਰਕ ਇਹ ਸੀ ਕਿ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੇ ਫਾਰਮਾਸਿਊਟੀਕਲੀ ਪ੍ਰਿਸਕ੍ਰਾਈਬਡ ਆਲਟਰਨੇਟਿਵਸ ਮਿਲਣਗੇ ਤਾਂ ਉਹਦੇ ਨਾਲ ਐਟਲੀਸਟ ਉਹਨਾਂ ਦੀ ਮੌਤ ਨਹੀਂ ਹੋਏਗੀ, ਉਹਨਾਂ ਦੇ ਨਸ਼ੇ ਦੀ ਤੋੜ ਆ ਜਿਹੜੀ ਲੱਤ ਆ ਉਹਦੀ ਵੀ ਪੂਰਤੀ ਹੋ ਜਾਏਗੀ, ਪਰ ਮੌਤ ਦੇ ਮੂੰਹ ਤੋਂ ਬਚੇ ਰਹਿਣਗੇ। ਅਤੇ ਜੇ ਬਚੇ ਰਹਿਣਗੇ ਫਿਰ ਉਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇਲਾਜ ਪ੍ਰਦਾਨ ਕਰਕੇ ਉਹਨਾਂ ਨੂੰ ਨਸ਼ੇ ਦੇ ਚੁੰਗਲ 'ਚੋਂ ਬਾਹਰ ਕੱਢਿਆ ਜਾ ਸਕੇਗਾ। ਪ੍ਰਿੰਸੀਪਲ ਇਹ ਸੀ। ਇਹਦੇ ਵਿੱਚ ਫੈਡਰਲ ਸਰਕਾਰ ਨੇ ਵੀ ਵਾਸੂ ਜੀ ਇੱਕ ਪਾਇਲਟ ਪ੍ਰੋਜੈਕਟ ਰਾਹੀਂ ਪੈਸੇ ਵੱਖੋ ਵੱਖਰੇ ਪ੍ਰੋਗਰਾਮਾਂ ਵਾਸਤੇ ਮੁਹੱਈਆ ਕਰਵਾਏ। ਜਿਹੜੀ ਫੈਡਰਲ ਫੰਡਿੰਗ ਸੀ, ਫੈਡਰਲ ਸਰਕਾਰ ਨੇ 31 ਪ੍ਰੋਜੈਕਟਸ ਵਾਸਤੇ ਫੰਡਿੰਗ ਮੁਹੱਈਆ ਕਰਵਾਈ ਸੀ, ਉਹਦੇ ਵਿੱਚੋਂ 5 ਪ੍ਰੋਜੈਕਟ BC ਦੇ ਵਿੱਚ ਸੀ। ਫੈਡਰਲ ਸਰਕਾਰ ਦੀ ਫੰਡਿੰਗ ਇਸ ਸਾਲ ਦੇ ਮਾਰਚ ਦੇ ਵਿੱਚ ਖਤਮ ਹੋ ਗਈ, ਅਤੇ ਜਿਹੜੀ ਹੁਣ BC ਦੇ 5 ਪ੍ਰੋਗਰਾਮਸ ਦੀ ਫੈਡਰਲ ਫੰਡਿੰਗ ਖਤਮ ਹੋਈ ਸੀ, ਉਹ ਫੰਡਿੰਗ BC ਦੀ ਸਰਕਾਰ ਵੱਲੋਂ ਹੁਣ ਜਾਰੀ ਰੱਖੀ ਜਾ ਰਹੀ ਹੈ।
ਜਾਂ ਉਹਨਾਂ ਨੇ ਅਗਲੇ ਸਾਲ ਦੀ ਮਾਰਚ ਤੱਕ ਇਹਨੂੰ ਐਕਸਟੈਂਡ ਕਰਤਾ ਸੂਬਾ ਸਰਕਾਰ ਨੇ,
1 ਈਅਰ ਐਕਸਟੈਂਸ਼ਨ।
ਸੋ ਮਾਰਚ 2026 ਤੱਕ ਕਹਿੰਦੇ ਅਸੀਂ ਤੁਹਾਨੂੰ ਫੰਡਿੰਗ ਦਿੰਦੇ ਰਹਾਂਗੇ, ਜਿਹੜੇ 5 ਪ੍ਰੋਗਰਾਮ ਨੇ ਇਹ ਚੱਲਦੇ ਰਹਿਣ। ਫੈਡਰਲ ਸਰਕਾਰ ਨੇ 2017 ਦੇ ਵਿੱਚ ਫੰਡਿੰਗ ਦੇਣੀ ਸ਼ੁਰੂ ਕੀਤੀ ਸੀ, ਤੇ ਇਸ ਸਾਲ ਦੀ ਮਾਰਚ ਤੱਕ ਜਿੰਨੇ ਟੋਟਲ 31 ਪ੍ਰੋਗਰਾਮ ਸੀ ਪੂਰੇ ਮੁਲਕ ਦੇ ਵਿੱਚ ਵੱਖੋ ਵੱਖਰੇ ਸੂਬਿਆਂ 'ਚ, ਉਹਦੇ ਵਾਸਤੇ ਟੋਟਲ ਉਹਨਾਂ ਨੇ $126 million ਫੰਡਿੰਗ ਵਜੋਂ ਦਿੱਤੇ ਸਨ। ਐਜ਼ ਯੂ ਮੈਂਸ਼ਨ, ਉਹਨਾਂ ਵਿੱਚੋਂ 5 ਪ੍ਰੋਗਰਾਮ BC ਵਿੱਚ ਸੀਗੇ, ਤੇ ਉਹਨਾਂ ਵਿੱਚੋਂ ਵੀ 2 ਵੈਂਕੂਵਰ ਕੋਸਟਲ ਹੈਲਥ ਵਿੱਚ ਨੇ, ਤੇ 3 ਪ੍ਰੋਗਰਾਮਸ ਵੈਂਕੂਵਰ ਆਈਲੈਂਡ 'ਤੇ ਨੇ, ਆਈਲੈਂਡ ਹੈਲਥ ਅਥਾਰਟੀ ਦੇ ਪ੍ਰੋਗਰਾਮਸ ਨੇ ਉਹ। ਇੱਥੇ ਆਪਣੇ ਫਰੇਜ਼ਰ ਹੈਲਥ ਵਿੱਚ ਜਾਂ ਇੰਟੀਰੀਅਰ ਵਿੱਚ ਕੋਈ ਪ੍ਰੋਗਰਾਮ ਨਹੀਂ ਹੈ। ਸੋ 2 ਵੈਂਕੂਵਰ ਕੋਸਟਲ ਹੈਲਥ ਅਤੇ 3 ਆਈਲੈਂਡ 'ਤੇ, ਤੇ ਇਹਨਾਂ ਪ੍ਰੋਗਰਾਮਸ ਨੂੰ ਹੁਣ ਅਗਲੇ ਸਾਲ ਦੀ ਮਾਰਚ ਤੱਕ ਕਹਿੰਦੇ ਚੱਲਦੇ ਰੱਖਿਆ ਜਾਣਾ। ਹੈਲਥ ਕੈਨੇਡਾ ਵਾਲਿਆਂ ਨੇ ਇਹ ਸਪੈਸੀਫਾਈ ਤਾਂ ਨਹੀਂ ਕੀਤਾ ਕਿ ਉਹਨਾਂ ਨੇ ਐਗਜੈਕਟਲੀ ਇਹ ਫੰਡਿੰਗ ਬੰਦ ਕਿਉਂ ਕੀਤੀ ਆ, ਪਰ ਜਿਹੜੇ ਮਾਹਰ ਨੇ, ਜਿਹੜੇ ਕੋਈ ਐਨਾਲਿਸਟ ਨੇ, ਉਹਨਾਂ ਦਾ ਇਹ ਮੰਨਣਾ ਕਿ ਹੋ ਸਕਦਾ ਕਿ ਜੋ ਡਾਇਵਰਜਨ ਨਾਲ ਸੰਬੰਧਿਤ ਰਿਪੋਰਟਸ ਆ ਰਹੀਆਂ ਸੀ ਕਿ ਸੇਫਰ ਸਪਲਾਈ ਜਿਹੜੀਆਂ ਨਸ਼ਾ ਛਡਾਊ ਗੋਲੀਆਂ ਨੇ ਬੇਸਿਕਲੀ ਹਾਈਡਰੋਮੋਰਫਨ ਵਰਗੀਆਂ, ਵੀ ਇਹ ਫਾਰਮਸੀਜ਼ ਦੇ ਵਿੱਚੋਂ ਜਿਹੜੀਆਂ ਦਿੱਤੀਆਂ ਜਾਂ ਡਿਸਪੈਂਸ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਉਹ ਅੱਗੋਂ ਇਸ ਗੋਲੀ ਨੂੰ ਕੰਜ਼ਿਊਮ ਨਹੀਂ ਕਰ ਰਹੇ, ਖਾ ਨਹੀਂ ਰਹੇ, ਸਗੋਂ ਅੱਗੇ ਜਾ ਕੇ ਵੇਚ ਰਹੇ ਨੇ, ਉਹਨੂੰ ਵੇਚ ਕੇ ਜਿਹੜੇ ਪੈਸੇ ਮਿਲਦੇ ਨੇ ਉਹਦੇ ਨਾਲ ਫਿਰ ਜਾ ਕੇ ਉਹ ਸਟਰੀਟ ਡਰੱਗਸ ਖਰੀਦ ਰਹੇ ਨੇ, ਨਸ਼ੀਲੇ ਪਦਾਰਥ ਹੋਰ ਖਰੀਦ ਰਹੇ ਨੇ, ਨਸ਼ੇ ਦੀ ਪੂਰਤੀ ਹੁੰਦੀ ਆ।
ਵਾਸੂ ਜੀ, ਇਹਦੀ ਜਿਹੜੀ ਇੱਕ ਰਿਪੋਰਟ BC ਦੀ ਮਿਨਿਸਟਰੀ ਆਫ ਹੈਲਥ ਦੀ ਉਹ ਪ੍ਰੈਜੈਂਟੇਸ਼ਨ ਸੀ ਜਿਹੜੀ ਫਰਵਰੀ ਮਹੀਨੇ ਲੀਕ ਹੋ ਗਈ ਸੀ, ਜਿਸ ਨੂੰ ਪਹਿਲਾਂ ਸਰਕਾਰ ਨੇ ਕਿਹਾ ਵੀ ਇਹ ਜੀ ਕੋਈ, ਪਹਿਲਾਂ ਡਿਨਾਈ ਕਰਦੇ ਰਹੇ, ਜਦੋਂ ਉਹ ਰਿਪੋਰਟ ਸਾਹਮਣੇ ਆ ਗਈ, ਉਹ ਰਿਪੋਰਟ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਸੀ, ਮਿਨਿਸਟਰੀ ਆਫ ਹੈਲਥ ਵਾਸਤੇ ਹੀ ਤਿਆਰ ਕੀਤੀ ਗਈ ਰਿਪੋਰਟ ਸੀ, ਜਿਹਦੇ ਵਿੱਚ ਇਹ ਗੱਲ ਕਲੀਅਰ ਸੀ ਕਿ ਜਿਹੜਾ ਇਹ ਸੇਫਰ ਸਪਲਾਈ ਵਾਲਾ ਨਸ਼ਾ ਛੜਾਊ ਵਾਲੀਆਂ ਗੋਲੀਆਂ ਜਿਹੜੀਆਂ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਜਾ ਰਹੀਆਂ, ਇਹ ਅਸਲ ਦੇ ਵਿੱਚ ਅੱਗੇ ਵਿਕਦੀਆਂ ਪਈਆਂ। ਇਸ ਮਾਮਲੇ ਨੂੰ ਪਹਿਲਾਂ ਐਲਬਰਟਾ ਨੇ ਹਾਈਲਾਈਟ ਕੀਤਾ ਕਿ BC ਦੇ ਵਿੱਚ ਉਹ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਗੋਲੀਆਂ ਐਲਬਰਟਾ ਦੇ ਵਿੱਚ ਵਿਕਦੀਆਂ ਪਈਆਂ ਨੇ। ਹੋਰ ਵੀ ਜਿਹੜੇ ਵੱਖੋ ਵੱਖਰੇ ਪੁਲਿਸ ਫੋਰਸਿਸ ਨੇ, ਉਹਨਾਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਸੀ। ਬੜਾ ਲੰਮਾ ਸਮਾਂ BC ਦੀ ਸਰਕਾਰ ਇਸ ਗੱਲ ਨੂੰ ਡਿਨਾਈ ਕਰਦੀ ਰਹੀ ਸੀ। ਇਸ ਸਾਲ ਫਰਵਰੀ ਦੇ ਵਿੱਚ ਲੀਕ ਹੋਈ ਰਿਪੋਰਟ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਮੰਨਣੀ ਪੈ ਗਈ। ਉਸ ਤੋਂ ਬਾਅਦ ਵਾਸੂ ਜੀ ਫਿਰ ਕੁਝ ਤਬਦੀਲੀਆਂ ਵੀ ਕੀਤੀਆਂ ਗਈਆਂ ਸੀ ਇਸ ਪ੍ਰੋਗਰਾਮ ਦੇ ਵਿੱਚ।
ਸੋ ਸਰਕਾਰ ਨੇ ਰੀਸੈਂਟਲੀ ਇਸ ਪ੍ਰੋਗਰਾਮ ਨੂੰ ਚੇਂਜ ਕਰਤਾ ਸੀ, ਇਹਨੂੰ ਉਹ ਬਣਾਤਾ ਸੀ
ਸੁਪਰਵਾਈਜ਼ਡ ਕੰਜ਼ੰਪਸ਼ਨ
ਕਿ ਤੁਸੀਂ ਵਿਟਨੈਸ ਪ੍ਰੋਗਰਾਮ ਜਿਹਨੂੰ ਕਹਿੰਦੇ, ਵਿਟਨੈਸ ਸਪਲਾਈ ਮਾਡਲ, ਕਿ ਵੀ ਤੁਸੀਂ ਕਿਸੇ ਫਾਰਮਾਸਿਸਟ, ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਨਿਗਰਾਨੀ ਹੇਠ ਤੁਹਾਨੂੰ ਦੇ ਰਹਿਣ ਦੇਣ, ਜਦੋਂ ਤੁਹਾਨੂੰ ਫਾਰਮੇਸੀ ਦੇ ਵਿੱਚ ਗੋਲੀ ਦਿੱਤੀ ਗਈ ਤੁਹਾਨੂੰ ਉੱਥੇ ਹੀ ਉਹ ਗੋਲੀ ਖਾਣੀ ਵੀ ਪਏਗੀ।
ਅਤੇ ਵਾਸੂ ਜੀ, ਕਿਤੇ ਕਿਤੇ ਇੱਦਾਂ ਵੀ ਹੋਇਆ ਕਿ ਫਾਰਮੇਸੀਜ਼ ਨੇ ਨਾ ਡਿਲੀਵਰੀ ਦਾ ਸਿਸਟਮ ਲਾਗੂ ਕਰ ਲਿਆ, ਜਦੋਂ ਉਹ ਉੱਥੇ ਇਹ ਮੁਹੱਈਆ ਕਰਾਈ ਜਾਂਦੀ ਦਵਾਈ ਜਾਂ ਡਰੱਗ, ਤੇ ਜਿਹੜਾ ਵਿਅਕਤੀ ਡਿਲੀਵਰ ਕਰਨ ਜਾਂਦਾ ਕਹਿੰਦਾ ਹੁਣੇ ਖਾ, ਯੂ ਹੈਵ ਟੂ ਕੰਜ਼ਿਊਮ ਇਟ ਇਨ ਫਰੰਟ ਆਫ ਮੀ। ਸੋ ਇਹ ਵੀ ਚੱਲਿਆ ਕੰਮ।
ਸੋ ਜਿਹੜਾ ਵਿਟਨੈਸ ਪ੍ਰੋਗਰਾਮ ਆ
ਜੀ,
ਇਹ ਫਰਵਰੀ ਦੇ ਵਿੱਚ ਬੀਸੀ ਸਰਕਾਰ ਨੇ
ਲਾਗੂ ਕੀਤਾ
ਇਹ ਮਾਡਲ ਨੂੰ ਚੇਂਜ ਕੀਤਾ, ਕਿਉਂਕਿ ਗੱਲਾਂ ਹੋਣ ਲੱਗ ਪਈਆਂ ਡਾਇਵਰਜ਼ਨ ਬਾਰੇ ਵੀ ਉਹ ਤਾਂ ਖਾ ਨਹੀਂ ਦੇ ਵੇਚ ਰਹੇ ਨੇ, ਉਹ ਕਹਿੰਦੇ ਨਹੀਂ ਫਿਰ ਅਸੀਂ ਉੱਥੇ ਹੀ ਖਵਾ ਦਿਆ ਕਰਾਂਗੇ ਗੋਲੀ। ਵਿਜੇ ਜੀ, ਇਸ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ, ਨੰਬਰ ਹਮੇਸ਼ਾ ਇਹ ਆਉਂਦਾ ਰਿਹਾ ਕਿ ਪੂਰੇ ਬੀਸੀ ਦੇ ਵਿੱਚ ਸੇਫ ਸਪਲਾਈ ਨੂੰ ਲੈ ਕੇ ਇੰਨੇ ਪ੍ਰੋਗਰਾਮ ਚਲਾਏ ਜਾ ਰਹੇ ਨੇ, ਇੰਨੇ ਪੈਸੇ ਖਰਚ ਕੀਤੇ ਜਾ ਰਹੇ ਨੇ, ਇੰਨੇ ਰਿਸੋਰਸਿਸ ਲਗਾਏ ਜਾ ਰਹੇ ਨੇ, ਵੀ ਬੀਸੀ ਦੇ ਵਿੱਚ ਤਾਂ ਟੋਟਲ ਮਿਲਾ ਮਿਲੂ ਕੇ 5,000 ਲੋਕ ਹੀ ਨੇ ਵੀ ਜਿਹੜੇ ਇਹ ਸੇਫਰ ਸਪਲਾਈ ਲੈ ਰਹੇ ਨੇ, ਜਿਹਨਾਂ ਦੇ ਕੋਲ ਡਾਕਟਰਾਂ ਦੀਆਂ ਪਰਚੀਆਂ ਨੇ ਵੀ ਇਹ ਫਾਰਮੇਸੀ ਤੋਂ ਜਾ ਕੇ ਇਸ ਤਰ੍ਹਾਂ ਦੀਆਂ ਨਸ਼ਾ ਛਡਾਊ ਗੋਲੀਆਂ ਲੈ ਸਕਦੇ ਨੇ। 5,000 ਲੋਕ ਨੇ, ਹਮੇਸ਼ਾ ਆਪਾਂ ਇਹੀ ਸੁਣਦੇ ਰਹੇ
ਨੰਬਰ ਸੀਗਾ।
ਹੁਣ ਤੁਸੀਂ ਇਹ ਦੇਖੋ ਵੀ ਫਰਵਰੀ ਦੇ ਵਿੱਚ ਸਰਕਾਰ ਮਾਡਲ ਚੇਂਜ ਕਰਦੀ ਆ, ਵਿਟਨੈਸ ਮਾਡਲ ਲੈ ਕੇ ਆਉਂਦੀ ਆ ਕਿ ਤੁਹਾਨੂੰ ਉੱਥੇ ਗੋਲੀ ਖਾਣੀ ਵੀ ਪਏਗੀ। ਉਸ ਤੋਂ ਬਾਅਦ ਹੁਣ ਇਹ ਦੱਸਿਆ ਜਾ ਰਿਹਾ ਕਿ ਮਈ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਸਿਰਫ 2,960 ਲੋਕ ਹੀ ਰਹਿ ਗਏ ਨੇ
ਜੀ
ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਜਿਹੜੇ ਫਾਰਮੇਸੀਜ਼ ਤੋਂ ਜਾ ਕੇ ਇਸ ਤਰ੍ਹਾਂ ਦੇ ਓਪੀਓਇਡ ਆਲਟਰਨੇਟਿਵਸ ਲੈ ਰਹੇ ਨੇ, ਹਾਸਲ ਕਰ ਰਹੇ ਨੇ ਤੇ ਕੰਜ਼ਿਊਮ ਕਰ ਰਹੇ ਨੇ।
ਤੇ ਵਾਸੂ ਜੀ, ਹੁਣ ਜਿਹੜੀਆਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਨੇ, ਇਹਨੇ ਬਣੀਆਂ ਕਿੱਥੇ ਹੋਈਆਂ ਨੇ ਉਹਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਕੰਸਰਨ ਉਜਾਗਰ ਹੋਇਆ। ਨਨਾਇਮੋ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਇੱਕ ਓਵਰਡੋਜ਼ ਪ੍ਰੀਵੈਂਸ਼ਨ ਸਾਈਟ ਆ, ਉਹ ਬਣੀ ਹੋਈ ਆ ਸਿਟੀ ਹਾਲ ਦੇ ਨੇੜੇ। ਹੁਣ ਸਿਟੀ ਹਾਲ ਵਾਲਿਆਂ ਨੂੰ ਦਿਖਦਾ ਪਿਆ ਵੀ ਇਹਦਾ ਜਿਹੜਾ ਸਪਿਲ ਓਵਰ ਇਫੈਕਟ ਆ ਉਹ ਸਿਟੀ ਹਾਲ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ। ਉੱਥੇ ਡਰੱਗ ਐਡਿਕਟਸ ਦੀ ਗਿਣਤੀ ਵੱਧ ਗਈ ਆ, ਉੱਥੇ ਜਿਹੜੀ ਹੁਣ ਅਸੁਰੱਖਿਅਤ ਮਾਹੌਲ ਜਿਹਾ ਉਹ ਜਦੋਂ ਪੈਦਾ ਹੋਇਆ, ਅਤੇ ਕਿਉਂਕਿ ਇੱਕ ਸਾਈਟਸ ਖੁੱਲੀਆਂ ਹੋਈਆਂ ਨੇ ਸੂਬਾ ਸਰਕਾਰ ਦੇ ਜਾਂ ਹੈਲਥ ਅਥਾਰਟੀ ਦੇ ਆਰਡਰ ਦੇ ਨਾਲ ਜੋ ਸੂਬਾ ਸਰਕਾਰ ਦੇ ਇਖਤਿਆਰ 'ਚ ਆਉਂਦੀ ਆ। ਨਨਾਇਮੋ ਵਾਲਿਆਂ ਨੇ ਵੀ ਇੱਕ ਆਹ ਮਤਾ ਲਿਆਂਦਾ ਸੀ ਪਿਛਲੇ ਦਿਨ ਹੀ ਕਿ ਜਿਹੜੀ ਆ ਸੇਫਰ ਇੰਜੈਕਸ਼ਨ ਜਾਂ ਜਿਹੜੀ ਓਵਰਡੋਜ਼ ਪ੍ਰੀਵੈਂਸ਼ਨ ਸਾਈਟ ਆ, ਇਹਦੀ ਥਾਂ ਤਬਦੀਲ ਕੀਤੀ ਜਾਵੇ, ਇੱਥੇ ਨਹੀਂ ਹੋਣੀ ਚਾਹੀਦੀ ਇਹ। ਹਾਲ ਦੀ ਘੜੀ ਉਹ ਮਤੇ ਦੇ ਉੱਪਰ ਜਿਹੜੀ ਵੋਟਿੰਗ ਉਹਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਇਸ ਗੱਲ ਨੂੰ ਪ੍ਰੀਮੀਅਰ ਵੀ ਮੰਨਣ ਲੱਗ ਪਏ ਨੇ, ਐਨ ਡੀ ਪੀ ਨੂੰ ਬੜੀ ਦੇਰ ਬਾਅਦ ਪਰ ਸ਼ੁਕਰ ਹੈ ਸਮਝ ਇਹ ਗੱਲ ਆ ਗਈ ਆ, ਸਟਾਂਸ ਤਾਂ ਬਦਲ ਗਿਆ, ਹੁਣ ਬਿਆਨ ਬਦਲ ਗਏ ਨੇ ਕੁਝ ਚੀਜ਼ਾਂ ਨੂੰ ਲੈ ਕੇ। ਕਹਿੰਦੇ ਠੀਕ ਆ ਵੀ ਹਰ ਥਾਂ ਇਸ ਤਰ੍ਹਾਂ ਦੀਆਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਵਾਸਤੇ ਸੁਰੱਖਿਅਤ ਨਹੀਂ ਹੈ, ਢੁੱਕਵੀਂ ਨਹੀਂ ਆ, ਪ੍ਰੀਮੀਅਰ ਨੇ ਇਹ ਗੱਲ ਮੰਨੀ ਆ, ਪਰ ਉਹਨਾਂ ਨੂੰ ਫਿਰ ਲੈ ਕੇ ਕਿੱਥੇ ਜਾਣਾ? ਜਿਹੜਾ ਵਾਸੂ ਜੀ ਇਹ ਪੂਰੇ ਸਿਸਟਮ ਨੇ, ਆਹ ਸੇਫਰ ਸਪਲਾਈ ਵਾਲੇ ਸਿਸਟਮ ਨੇ, ਪੂਰੇ ਓਵਰਆਲ ਡਰੱਗ ਐਨਫੋਰਸਮੈਂਟ ਅਤੇ ਕ੍ਰਾਈਮ ਵਾਲੇ ਪੂਰੇ ਤੰਤਰ ਨੂੰ ਨਾ, ਉਹਦੇ ਵਿੱਚ ਕਰਪਸ਼ਨ ਇੰਨੀ ਭਰਤੀ, ਪੁਲਿਸ ਆਫਿਸਰ ਲਹਿਦੇ ਫਰਸਟ੍ਰੇਟ ਹੋ ਗਏ, ਜਿਹੜੇ ਕਹਿੰਦੇ ਨੇ ਕਿ ਜੀ ਅਸੀਂ ਜਿਹੜਾ ਬੰਦਾ ਫੜਦੇ ਹਾਂ, ਡਰੀਕ੍ਰਿਮੀਨਲਾਈਜੇਸ਼ਨ ਕਰਕੇ ਤਾਂ ਇਹ ਹੋ ਗਿਆ ਨਾ ਵੀ 2.5 ਗ੍ਰਾਮ ਵਾਲੇ ਨੂੰ ਤੁਸੀਂ ਫੜਨਾ ਹੀ ਨਹੀਂ। ਉਹ ਇੱਕ ਸਿਸਟਮ ਇਹੋ ਜਿਹਾ ਬਣ ਗਿਆ, ਇੱਕ ਪ੍ਰਭਾਵ ਇਹੋ ਜਿਹਾ ਚਲਿਆ ਗਿਆ ਕਿ ਐਨੀਥਿੰਗ ਗੋਸ।
ਵਿਕਟੋਰੀਆ ਪੁਲਿਸ ਡਿਪਾਰਟਮੈਂਟ ਦੇ ਚੀਫ ਡੈਲ ਮਾਨਕ,
ਹਾਂਜੀ,
ਉਹਨਾਂ ਨੇ ਪਿਛਲੇ ਦਿਨ ਇਹ ਦੱਸਿਆ ਕਿ ਵਿਕਟੋਰੀਆ ਦੇ ਵਿੱਚ ਇੱਕ ਸੁਪਰਵਾਈਜ਼ ਕੰਜ਼ੰਪਸ਼ਨ ਸਾਈਟ ਹੈ ਜਿੱਥੇ ਸੁਪਰ ਪ੍ਰੋਫੈਸ਼ਨਲਸ ਦੀ ਨਿਗਰਾਨੀ ਹੇਠ ਸੇਫ ਜਿਹੜਾ ਕਹਿ ਲਓ ਵੀ ਸਪਲਾਈ ਪ੍ਰਦਾਨ ਕੀਤੀ ਜਾਂਦੀ ਹੈ ਕਿ ਤੁਸੀਂ ਕੋਈ ਨਸ਼ਾ ਕੰਜ਼ਿਊਮ ਕਰਨਾ, ਇੱਥੇ ਪ੍ਰੋਫੈਸ਼ਨਲਸ ਮੌਜੂਦ ਨੇ ਵੀ ਤੁਹਾਨੂੰ ਓਵਰਡੋਜ਼ ਨਹੀਂ ਹੋਣ ਦੇਣਗੇ, ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਨਸ਼ਾ ਕੰਜ਼ਿਊਮ ਕਰ ਸਕਦੇ। ਸੁਪਰਵਾਈਜ਼ ਕੰਜ਼ੰਪਸ਼ਨ ਸਾਈਟਸ ਸਰਕਾਰ ਵੱਲੋਂ ਚਲਾਈ ਜਾਂਦੀ ਹੈ, ਵੈਂਕੂਵਰ ਆਈਲੈਂਡ ਹੈਲਥ ਅਥਾਰਟੀ ਵੱਲੋਂ ਚਲਾਈ ਜਾਂਦੀ ਹੈ, ਉਹਦੇ ਬਿਲਕੁਲ ਬਾਹਰ ਕਹਿੰਦੇ ਕੁਰਸੀ ਡਾ ਕੇ ਇੱਕ ਕੋਕੇਨ ਡੀਲਰ ਉੱਥੇ ਕੋਕੇਨ ਵੇਚ ਰਿਹਾ,
ਨੋਨ ਕੋਕੇਨ ਡੀਲਰ ਜਿਹਦਾ ਪੁਲਿਸ ਨੂੰ ਪਤਾ ਵੀ ਇਹ ਤਾਂ ਯਾਰ ਤਸਕਰ।
ਦੋ ਅੰਡਰ ਕਵਰ ਪੁਲਿਸ ਆਫਿਸਰ ਜਾਂਦੇ ਨੇ ਉਸ ਕੋਕੇਨ ਡੀਲਰ ਦੇ ਕੋਲ, ਵਿਜੇ ਜੀ ਉਹਦਾ ਖੜਾ ਨੀ ਕੋਈ ਚੋਰੀ ਚਪੀਤੇ
ਖੜਾ,
ਉਹ ਕੁਰਸੀ ਡਾ ਕੇ ਬੈਠਾ, ਉੱਥੇ ਕੁਰਸੀ ਡਾਈ ਹੋਈ ਉਹਨਾਂ, ਇਹ ਪੁਲਿਸ ਚੀਫ ਨੇ ਆਪ ਦੱਸਿਆ। ਕਹਿੰਦੇ ਦੋ ਅੰਡਰ ਕਵਰ ਆਫਿਸਰ ਨੇ ਜਾ ਕੇ ਉਹਦੇ ਕੋਲੋਂ ਦੋ ਵਾਰ, ਅੱਡ ਅੱਡ ਆਫਿਸਰ ਨੇ ਮਤਲਬ ਦੋ ਉਹਦੇ ਨਾਲ ਡੀਲਸ ਕੀਤੀਆਂ, ਉਹਦੇ ਕੋਲੋਂ ਦੋ ਵਾਰ ਕੋਕੇਨ ਖਰੀਦੀ। ਕਹਿੰਦੇ ਹੈਰਾਨੀ ਇਸ ਗੱਲ ਦੀ ਨਹੀਂ ਹੋਈ ਵੀ ਚਲੋ ਵੀ ਉਹ ਹੈਰਾਨੀ ਤਾਂ ਹੋਈ ਵੀ ਕੋਕੇਨ ਵੇਚ ਰਿਹਾ ਇੱਥੇ ਬਾਹਰ ਬੈਠਾ, ਜਿਹੜਾ ਉਹ ਸੁਪਰਵਾਈਜ਼ ਕੰਜ਼ੰਪਸ਼ਨ ਆਫਿਸ ਜਿਹੜਾ ਉਹ ਸੈਂਟਰ ਦੇ ਵਿੱਚ ਇੱਕ ਸਟਾਫ ਮੈਂਬਰ, ਕਹਿੰਦੇ ਉਹ ਬਾਹਰ ਆ ਕੇ ਬਹੁਤ ਕੈਜੂਅਲੀ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ, ਕਹਿੰਦੇ ਹੀ ਵਾਸ ਟਰਨਿੰਗ ਅ ਬਲਾਈਂਡ ਆਏ ਟੂ ਦਿਸ ਕੋਕੇਨ ਡੀਲਰ। ਕਹਿੰਦੇ ਇੱਦਾਂ ਲੱਗ ਰਿਹਾ ਸੀ ਵੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਰੈਪੋ ਆ, ਵੀ ਆਪਸ ਦੇ ਵਿੱਚ ਵੀ ਇਹਨਾਂ ਦੀ ਕੋਈ ਅੰਡਰਸਟੈਂਡਿੰਗ ਜਿਹੀ ਆ।
ਫਿਰ ਕਹਿੰਦੇ ਅਸੀਂ ਆਈਲੈਂਡ ਹੈਲਥ ਨੂੰ ਸੰਪਰਕ ਕੀਤਾ ਕਿ ਤੁਹਾਡੇ ਵੱਲੋਂ ਜਿਹੜੀ ਆਹ ਚਲਾਈ ਜਾ ਰਹੀ ਸੁਪਰਵਾਈਜ਼ ਜਾਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟ ਆ, ਵੀ ਉਹਦੇ ਬਾਹਰ ਬੈਠਾ ਤਾਂ ਬੰਦਾ ਡਰੱਗਸ ਵੇਚੀ ਜਾਂਦਾ। ਆਈਲੈਂਡ ਹੈਲਥ ਵਾਲੇ ਕਹਿੰਦੇ ਕਿ ਉਹਨੂੰ ਰੋਕਣਾ ਸਾਡਾ ਕੰਮ ਨਹੀਂ ਆ,
ਕਹਿੰਦੇ ਅਸੀਂ ਬਹੁਤ ਧੰਨਵਾਦੀ ਹਾਂ, ਕਹਿੰਦੇ ਪੁਲਿਸ ਅਥਾਰਟੀਜ਼ ਦੇ ਜਿਹੜੇ ਆਪਣਾ ਕੰਮ ਕਰ ਰਹੇ ਨੇ,
ਤੇ ਪੁਲਿਸ ਕਰੇ ਕੰਮ
ਤੇ ਕਹਿੰਦੇ ਅਸੀਂ ਤਾਂ ਜੀ ਦੇਖੋ ਬਹੁਤ ਸਾਰਾ ਇੱਕ ਵਧੀਆ ਸੁਰੱਖਿਅਤ ਮਾਹੌਲ, ਅਸੀਂ ਕਿੰਨੀਆਂ ਜਾਨਾਂ ਬਚਾ ਰਹੇ ਹਾਂ।
ਵਾਸੂ ਜੀ ਇਹ ਜਿਹੜਾ ਪੂਰਾ ਦੇਖੋ, ਜੇ ਮਈ ਦੇ ਵਿੱਚ 2,960 ਵਿਅਕਤੀਆਂ ਨੂੰ ਹੀ ਆ ਸੇਫਰ ਸਪਲਾਈ ਵਾਲੀਆਂ ਡਰੱਗਸ ਦਿੱਤੀਆਂ ਗਈਆਂ, ਪਰ ਪੂਰੇ ਸੂਬੇ ਦੇ ਵਿੱਚ ਠੀਕ ਆ ਹਰ ਵਿਅਕਤੀ ਨੂੰ ਮਦਦ ਪ੍ਰਦਾਨ ਕਰਨੀ ਬਹੁਤ ਜ਼ਰੂਰੀ ਆ, ਪਰ ਕੀ 3,000 ਤੋਂ ਵੀ ਘੱਟ ਵਿਅਕਤੀਆਂ ਵਾਸਤੇ ਅਸੀਂ ਪਾਲਿਸੀ ਦੇ ਵਿੱਚ ਇੱਕ ਇਹੋ ਜਿਹਾ ਬੀਜ ਬੋਤਾ ਜਿਹਨੇ ਸਮੱਸਿਆਵਾਂ ਕਿਤੇ ਹੋਰ ਵਧਾ ਦਿੱਤੀਆਂ? ਆਹ ਜਿਹੜਾ ਸੇਫਰ ਸਪਲਾਈ ਵਾਲਾ ਮੁੱਦਾ ਹੈਗਾ, ਇਹਦੇ ਨਾਲ ਇਕੱਲਾ ਇਹ ਥੋੜ੍ਹੇ ਆ, ਇਹਦੇ ਨਾਲ ਜੁੜੀਆਂ ਹੋਈਆਂ ਹੋਰ ਚੀਜ਼ਾਂ ਵੇਖੋ, ਇਹਦੇ ਨਾਲ ਇਹਦੇ ਕਰਕੇ ਹਾਲਾਂਕਿ ਡਾਇਰੈਕਟ ਕੋਰਿਲੇਸ਼ਨ ਹਰ ਕਿਸੇ ਕੇਸ 'ਚ ਨਹੀਂ ਹੋਏਗਾ, ਪਰ ਜਿਹੜਾ ਵੱਧਦਾ ਕ੍ਰਾਈਮ ਆ, ਜਿਹੜੀ ਸਟਰੀਟਸ ਦੇ ਉੱਪਰ ਹੋ ਰਹੀ ਕਿ ਸਾਨੂੰ ਸਭ ਪਤਾ ਹੁੰਦੇ ਸੁਣਦੇ ਵੀ ਅਸੀਂ ਕੁਝ ਕਰ ਨਹੀਂ ਪਾਉਂਦੇ, ਕਿਉਂਕਿ ਜੇ ਅਸੀਂ ਇਸ ਵਿਅਕਤੀ ਨੂੰ ਫੜ ਵੀ ਲਿਆ ਇਹਨੇ ਅਦਾਲਤ ਜਾ ਕੇ ਬਰੀ ਹੋ ਜਾਣਾ।
ਯਾਰ ਇਹ ਜਿਹੜੀ ਸਾਰੀ ਫੰਡਿੰਗ ਇਸ ਪ੍ਰੋਗਰਾਮ ਦੇ ਉੱਤੇ ਚਲਾਈ ਦਿੱਤੀ ਜਾਰੀ ਹੋਏਗੀ, ਜਿਹੜੇ ਪੈਸੇ ਖਰਚ ਕੀਤੇ ਜਾ ਰਹੇ ਨੇ, ਇਹ ਸਾਰੇ ਪੈਸੇ ਸਕੂਲਾਂ ਦੇ ਵਿੱਚ ਵੇਪਿੰਗ ਰੋਕਣ ਤੇ ਖਰਚ ਕਰੋ ਨਾ,
ਉਹ ਨਹੀਂ ਕਰਨੇ,
ਉਹਦੇ ਵਾਸਤੇ ਕੋਈ ਉਹਦੇ ਵਾਸਤੇ ਉੱਥੇ ਰਿਸੋਰਸਿਸ ਲਗਾਓ, ਤਾਂ ਕਿ ਜਿਹੜੇ ਇਹ ਜਿਹੜਾ ਗੇਟਵੇ ਡਰੱਗ ਇੱਕ ਤਰੀਕੇ ਨਾਲ ਬਣ ਜਾਂਦਾ ਬੱਚਿਆਂ ਵਾਸਤੇ, ਵੀ ਬੱਚੇ ਉੱਥੋਂ ਉਸ ਪਹਿਲਾਂ ਹੀ ਤੁਸੀਂ ਉਹਨਾਂ ਨੂੰ ਰੋਕ ਲਓ ਨਸ਼ੇ ਦੀ ਰਾਹ ਤੇ ਜਾਣ ਤੇ।
ਉਹ ਨਹੀਂ ਨਾ ਫਿਰ ਕਰਨਾ। ਵਾਸੂ ਜੀ ਇਹ ਅਨਪੋਪੂਲਰ ਓਪੀਨੀਅਨ ਆ ਇੱਕ, ਪਰ ਇਹ ਗੱਲ ਅਸੀਂ ਪਹਿਲਾਂ ਵੀ ਕੀਤੀ ਆ, ਅਨਫੋਰਚੁਨੇਟ ਸਥਿਤੀ ਇਹ ਆ ਬਹੁਤ ਸਾਰੀਆਂ ਇਹੋ ਜਿਹੀਆਂ ਔਰਗਨਾਈਜੇਸ਼ਨਸ ਜਿਹੜੀਆਂ ਕਿ ਫੰਡਿੰਗ ਲੈ ਕੇ ਆਪਣੀ ਹੋਂਦ ਬਰਕਰਾਰ ਰੱਖਦੀਆਂ ਨੇ, ਉਹ ਇਹੋ ਜਿਹੇ ਕੁਝ ਇੰਟਰਸਟ ਗਰੁੱਪਸ ਉਹ ਲੀਚਾਂ ਵਾਂਗੂ ਚਿੰਬੜ ਗਏ ਨੇ ਸਿਸਟਮ ਨੂੰ, ਦੇ ਆਰ ਸਕਿੰਗ ਦ ਬਲੱਡ ਆਊਟ ਆਫ ਦ ਸਿਸਟਮ।
ਇਹ ਜਿਹੜਾ ਫੰਡਿੰਗ ਵਾਲਾ ਸਿਸਟਮ ਹੈ ਨਾ ਵਿਜੇ ਜੀ, ਕਿ ਚਾਰ ਬੰਦੇ ਇਕੱਠੇ ਹੋਏ
ਜੀ,
ਕਿ ਜੀ ਮੈਂ ਹੁਣ ਫਿਰ ਉਹੀ ਗੱਲ ਆ, ਇਹਦੇ ਨਾਲ ਫਿਰ ਗੱਲ ਜੁੜ ਜਾਂਦੀ
ਹੈ
ਕਿ ਵੀ ਅਸੀਂ ਜੀ ਹੁਣ ਇੱਦਾਂ ਦਾ ਕੋਈ ਕਲਚਰਲ ਡਾਂਸ ਕਰਦੇ ਹਾਂ ਜੀ, ਤੇ ਅਸੀਂ ਇੱਕ ਲਾਤੇ ਖੜੇ ਹੋ ਕੇ ਡਾਂਸ ਕਰ ਲੈਂਦੇ ਹਾਂ, ਸਾਡੇ ਜਿੱਥੋਂ ਅਸੀਂ ਆਉਂਦੇ ਹਾਂ ਜੀ ਉੱਥੇ ਤਾਂ ਇਹ ਬਹੁਤ ਪ੍ਰਚਲਿਤ ਚੀਜ਼ ਆ, ਇਹ ਤਾਂ ਜੀ ਡਾਇਵਰਸਿਟੀ ਨੂੰ ਵਧਾਵਾ ਦੇਵੇਗੀ,
ਇਨਕਲੂਸਿਵਿਟੀ ਦੇ ਨਾਂ ਤੇ ਚਲੋ ਲਓ ਜੀ
ਚੱਕੋ $4 lakh। ਜਿਹੜਾ ਇਹ ਫੰਡਿੰਗ ਵਾਲਾ ਸਿਸਟਮ ਨਾ, ਗ੍ਰਾਂਟ ਲਿਖ ਕੇ ਫੰਡਿੰਗ ਲੈਣ ਵਾਲਾ ਸਿਸਟਮ, ਇਹ ਜਿਹੜਾ ਗ੍ਰਾਂਟ ਮਾਫੀਆ ਹੈ, ਇਟ ਨੀਡਸ ਟੂ ਬੀ ਐਡਰੈਸਡ, ਇਹਦੇ ਚੇਂਜ ਹੋਣਾ ਚਾਹੀਦਾ। ਬਹੁਤ ਸਾਰੇ ਆਪਾਂ ਕਹਿੰਦੇ ਸਰਕਾਰੀ ਫੰਡ, ਟੈਕਸ ਪੇਅਰ
ਦੇ ਪੈਸੇ ਨੇ,
ਉਹੀ ਪੈਸਾ ਕਿਤੇ ਹੋਰ ਲੱਗੇ, ਚੋਰੀ ਕੀਤੇ ਜਾ ਰਹੇ,
ਉਹੀ ਪੈਸਾ ਕਿਤੇ ਹੋਰ ਲੱਗੇ ਜਿਹੜੀ ਆਹ ਇਸ ਤਰ੍ਹਾਂ ਦੇ ਜਿਹੜੇ। ਅੱਛਾ ਫਿਰ ਜਿਹੜੇ ਸਪੈਸ਼ਲ ਇੰਟਰਸਟ ਗਰੁੱਪਸ ਨੇ, ਫੰਡਿੰਗ ਦਾ ਆਧਾਰ ਇਹ ਥੋੜੇ ਆ ਕਿ ਜੇ ਤੁਹਾਡੇ ਕੋਲ ਪਿਛਲੇ ਸਾਲ ਮੰਨ ਲਓ ਤੁਸੀਂ ਕਿਹਾ ਵੀ ਅਸੀਂ ਤਾਂ ਜੀ 50 ਬੰਦਿਆਂ ਨੂੰ ਸੇਵਾ ਪ੍ਰਦਾਨ ਕੀਤੀ ਸੀ, ਐਤਕੀ ਸਾਡੇ ਕੋਲ ਘੱਟ ਕੇ 45 ਰਹਿ ਗਏ ਨੇ, ਫਿਰ ਤੁਹਾਨੂੰ ਕਿਹਾ ਸ਼ਾਬਾਸ਼ ਕਿ ਤੁਹਾਡੇ ਵੱਲੋਂ ਕੀਤੇ ਜਾ ਰਹੇ ਕੰਮ ਕਰਕੇ ਪੋਜ਼ਿਟਿਵ ਇੰਪੈਕਟ ਪੈ ਰਿਹਾ, ਇਸ ਕਰਕੇ ਤੁਹਾਨੂੰ ਕੋਈ ਫੰਡਿੰਗ ਦੇ ਵਿੱਚ ਜਾਂ ਤੁਹਾਡੀ ਐਗਜ਼ਿਸਟੈਂਸ ਨੂੰ ਬਰਕਰਾਰ ਰੱਖਣ ਲਈ ਕੰਮ ਕੀਤਾ ਜਾਏਗਾ। ਫੰਡਿੰਗ ਦਾ ਤਾਂ ਵਧਣੀ ਹੈ, ਤੁਸੀਂ ਕਹਿੰਦਾ ਪਿਛਲੇ ਸਾਲ 50 ਸੀ, ਐਤਕੀ 75 ਹੋ ਗਏ, ਸੋ ਇਨਸੈਂਟਿਵ ਹੈ ਨਾ ਔਰਗਨਾਈਜੇਸ਼ਨ ਦਾ, ਜਿਹੜੀਆਂ ਸੋ ਕਾਲਡ ਭਲਾਈ ਵਾਸਤੇ ਬਣੀਆਂ ਨੇ, ਉਹਨਾਂ ਦਾ ਇਨਸੈਂਟਿਵ ਸਮੱਸਿਆ ਨੂੰ ਐਡਰੈਸ ਕਰਨ ਦਾ, ਉਹਨੂੰ ਇਰੈਡੀਕੇਟ ਕਰਨ ਦਾ ਕਿੱਥੇ ਆ?
ਐਗਜੈਕਟਲੀ,
ਸਮੱਸਿਆ ਵਧੇਗੀ ਤਾਂ ਹੀ ਉਹ ਫੰਡਿੰਗ ਵਧੇਗੀ, ਫੰਡਿੰਗ ਵਧੇਗੀ ਤਾਂ ਹੀ ਉਹ ਹੋਂਦ ਬਰਕਰਾਰ ਰਹੇਗੀ। ਇਟਸ ਅ ਰਾਈਟਿੰਗ ਔਨ ਦਾ ਵਾਲ, ਇਹ ਕੋਈ ਵੀ ਕੋਈ ਐਡੀ ਬਹੁਤ ਵੱਡੀ ਕੋਈ ਇਸ ਤਰ੍ਹਾਂ ਦਾ ਖੋਜ ਨਹੀਂ ਹੈ, ਕੋਈ ਇੱਥੇ ਵੀ ਜੇ ਰਿਪੋਰਟ ਬਣਾ ਦਈਏ ਮੇਖਲ ਵਾਸੂ ਜੀ, ਉਹ ਵੀ ਕਹਿ ਦੋ ਹੈ ਨਾ ਵੀ ਰਿਪੋਰਟ ਬਣਾ ਕੇ ਦਿੰਦਾ, ਇਹ ਕੋਈ ਐਡੀ ਖੋਜ ਨਹੀਂ ਹੈ, ਕਾਮਨ ਸੈਂਸ ਦੀ ਗੱਲ ਆ।
ਸੋ ਟਰੂ, ਯੈਸ,
ਪਰ ਇੱਦਾਂ ਹੀ ਹੁੰਦਾ ਪਿਆ। ਐਂਡ ਇਸ ਤਰ੍ਹਾਂ ਦੀਆਂ ਕਈ ਔਰਗਨਾਈਜੇਸ਼ਨਸ ਉਹਨਾਂ ਖਿੱਤਿਆਂ ਦੇ ਵਿੱਚ ਓਪਰੇਟ ਕਰ ਰਹੀਆਂ ਨੇ ਜਿਨ੍ਹਾਂ ਵਲਨਰੇਬਲ ਲੋਕਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਵਲਨਰੇਬਲ ਲੋਕਾਂ ਦੀ ਵਲਨਰੇਬਿਲਿਟੀ ਬਿਜ਼ਨਸ ਬਣ ਗਿਆ ਕਈ ਔਰਗਨਾਈਜੇਸ਼ਨ।
ਹਾਂ ਨਹੀਂ, ਪਰ ਤੁਹਾਡੀ ਗੱਲ ਨਹੀਂ ਅਸੀਂ ਸੁਣਨੀ, ਅਸੀਂ ਡਿਲੋਇਟ ਕੋਲੋਂ, MNP ਕੋਲੋਂ $1 million ਦੇ ਕੇ, $2 million ਦੇ ਕੇ ਰਿਪੋਰਟ ਬਣਵਾਵਾਂਗੇ ਤੇ ਉਹਦੇ ਤੇ ਫਿਰ ਆਪਾਂ ਇਨਕੁਆਇਰੀ ਬਿਠਾਵਾਂਗੇ। ਰਿਪੋਰਟ ਜਾਰੀ ਕਰਾਂਗੇ, ਉਹਨੂੰ ਮੁੱਦਾ ਬਣਾ ਕੇ ਇਲੈਕਸ਼ਨ ਲੜ ਲਾਂਗੇ, ਤੇ ਫਿਰ ਉਸ ਤੋਂ ਬਾਅਦ ਫਿਰ ਉਹੀ ਪਰਨਾਲਾ ਉੱਥੇ ਦਾ ਉੱਥੇ।
ਅਨਬਿਲੀਵੇਬਲ, ਅਨਬਿਲੀਵੇਬਲ। ਕਈ ਤਾਂ ਕਹਿੰਦੇ ਨੇ, ਕਹਿੰਦੇ ਜੀ ਜਿਹੜਾ ਫੈਡਰਲ ਸਰਕਾਰ ਨੇ ਡਿਸੀਜਨ ਲਿਆ ਹੈਲਥ ਕੈਨੇਡਾ ਨੇ, ਤਾਂ ਪੋਲੀਟੀਕਲ ਡਿਸੀਜਨ ਆ, ਪਰ ਦੇਅਰ ਹੈਜ਼ ਟੂ ਬੀ ਅ ਬੈਟਰ ਵੇ। 2960 ਵਿਅਕਤੀਆਂ ਨੂੰ ਬਜਾਏ ਕਿ ਤੁਸੀਂ ਹਰ ਮਹੀਨੇ ਨਸ਼ਾ ਛੁਡਾਊ ਗੋਲੀਆਂ ਜਾਂ ਸੇਫਰ ਸਪਲਾਈ ਦੇਣ ਦੀ ਬਜਾਏ
ਹਾਈਡਰੋਮੋਰਫਨ,
ਦੇਅਰ ਹੈਜ਼ ਟੂ ਬੀ ਅਨਦਰ ਵੇ। ਇੱਕ ਨਾ ਇਹ ਤਰਕ ਦਿੱਤਾ ਜਾਂਦਾ ਕਿ ਦੇਖੋ ਜੀ, ਇਹ ਕੋਈ ਇਹ ਕਹਿ ਸਕਦਾ ਕਿ ਜੀ ਓਵਰਆਲ ਤੁਸੀਂ ਦੇਖ ਲਓ ਕਿ ਓਵਰਡੋਜ਼ ਡੈਥ ਦੇ ਵਿੱਚ ਗਿਰਾਵਟ ਆ ਗਈ ਆ, ਓਵਰਡੋਜ਼ ਡੈਥ ਦੀ ਗਿਣਤੀ ਅਕਰੋਸ ਨਾਰਥ ਅਮਰੀਕਾ ਘਟੀ ਆ, ਉਹਨਾਂ ਜੁਰਿਸਡਿਕਸ਼ਨ ਦੇ ਵਿੱਚ ਵੀ ਘਟੀ ਆ ਜਿੱਥੇ ਸੇਫਰ ਸਪਲਾਈ ਪ੍ਰੋਗਰਾਮ ਨਹੀਂ ਹੈਗਾ। ਸੋ ਜੇ ਕੋਈ ਇਹ ਤਰਕ ਦੇਣ ਦਾ ਚਾਹੇ ਨਾ ਕਿ ਸੇਫਰ ਸਪਲਾਈ ਕਰਕੇ ਤੁਸੀਂ ਦੇਖੋ ਜੀ, ਪਿਛਲੇ ਮਹੀਨਿਆਂ ਦਾ, ਪਿਛਲੇ ਇੱਕ ਸਾਲ ਦਾ ਡੇਟਾ ਕੰਪੇਅਰ ਕਰ ਲਓ, ਹੁਣ ਓਵਰਡੋਜ਼ ਡੈਥ ਘੱਟ ਗਈਆਂ, ਉਹ ਓਵਰਆਲ ਘਟੀਆਂ।
ਉਹ ਤਾਂ ਤੁਸੀਂ ਫਿਰ ਵੀ ਕਹਿ ਸਕਦੇ ਹੋ ਵੀ ਡੀਕ੍ਰਿਮੀਨਲਾਈਜੇਸ਼ਨ ਬੰਦ ਕਰਤੀ ਤਾਂ ਕਰਕੇ ਡੈਥ ਘੱਟ ਗਈਆਂ ਨੇ।
ਯਾ, ਕਰੈਕਟ, ਯੂ ਆਰ ਰਾਈਟ। ਸੋ ਜਿਹੜੀ
ਟ੍ਰੀਟਮੈਂਟ ਦੇ ਉੱਤੇ ਫੋਕਸ ਥੋੜਾ ਜਿਹਾ ਵਧਿਆ ਪਿਛਲੇ ਸਮੇਂ ਦੌਰਾਨ, ਤਾਂ ਕਰਕੇ ਡੈਥ ਘੱਟ ਗਈਆਂ,
ਕਰਕੇ ਘੱਟ ਗਈਆਂ ਨੇ।
ਇਹਦਾ ਕੋਈ ਸਿੱਧਾ ਕੋਈ ਕੌਜ਼ ਇਫੈਕਟ ਰਿਲੇਸ਼ਨਸ਼ਿਪ ਤਾਂ ਕੋਈ ਹੈ ਨਹੀਂ।
ਯਾ, ਯੂ ਆਰ ਰਾਈਟ, ਯੂ ਆਰ ਐਬਸੋਲੂਟਲੀ ਰਾਈਟ। ਬਸ ਜੀ ਬ੍ਰੇਕ ਲੈ ਲਈਏ ਛੋਟੀ ਜਿਹੀ।
ਤੁਹਾਨੂੰ ਪਤਾ ਆਰਟਸ ਵਾਲੇ ਖੁਸ਼ ਦਿਲ ਤੇ ਬੇਫਿਕਰੇ ਹੁੰਦੇ ਨੇ। ਮੈਸੇਜ ਆਇਆ ਇੱਕ, ਇਹ ਮੈਸੇਜ ਹੈ ਫਰੋਮ ਮਹਿਤਾਬ ਜੀ।
ਚੰਗੀ ਗੱਲ ਆ, ਖੁਸ਼ ਦਿਲ ਬੰਦਿਆਂ ਦੀ ਘਾਟ ਹੈ ਵਾਸੂ ਜੀ ਦੁਨੀਆਂ 'ਚ। ਖੁਸ਼ ਦਿਲ ਬੰਦੇ ਜਿੰਨੇ ਹੋਣਗੇ, ਬੇਫਿਕਰੇ ਜਿੰਨੇ ਹੋਣਗੇ, ਉਨੀ ਚੰਗੀ ਗੱਲ ਆ।
ਬੇਫਿਕਰੇ ਹੋਣਾ ਚੰਗੀ ਗੱਲ ਆ ਕਿ ਮਾੜੀ ਗੱਲ?
ਹਾਂ ਇਹ ਵੀ ਦੱਸੋ, ਬੇਪਰਵਾਹ ਤੇ ਲਾਪਰਵਾਹੀ ਦਾ ਫਰਕ ਆ। ਆਈ ਥਿੰਕ ਬੇਪਰਵਾਹ ਹੋਣਾ ਠੀਕ ਆ, ਲਾਪਰਵਾਹ ਹੋਣਾ ਚੰਗੀ ਗੱਲ ਨਹੀਂ ਆ।
ਬੇਫਿਕਰੇ ਤੇ ਲਾਫਿਕਰੇ
ਚੱਲਦਾ ਨਹੀਂ ਉਧਰ ਨੂੰ, ਹੈ ਨਾ, ਜਿਹਨਾਂ ਕੋਲ ਕੋਈ ਫਿਕਰਾ ਨਾ ਹੋਵੇ। ਨਾ ਫਿਕਰੇ ਬਹੁਤ ਨੇ,
ਫਿਕਰ ਉਹੀ ਗੱਲ ਹੈ ਕਿਸੇ ਵੀ ਚੀਜ਼ ਦੀ ਅੱਤ ਮਾੜੀ ਹੈ ਕਿ ਫਿਕਰ ਲੋੜ ਨਾਲੋਂ ਜ਼ਿਆਦਾ ਕਰਨੀ, ਜਿਹਨਾਂ ਚੀਜ਼ਾਂ ਦੇ ਤੁਹਾਡਾ ਕੰਟਰੋਲ ਹੀ ਨਹੀਂ ਉਹਦੇ ਬਾਰੇ ਵੀ ਫਿਕਰ ਕਰਨੀ ਉਹ ਮਾੜੀ ਹੈ, ਪਰ ਜਿਹੜੀ ਤੁਹਾਡੀ ਜ਼ਿੰਮੇਦਾਰੀ ਹੈ, ਤੁਹਾਡੀ ਰਿਸਪੋਂਸਿਬਿਲਿਟੀ ਹੈ
ਉਹਦੇ ਬਾਰੇ ਫਿਕਰ ਨਾ ਕਰਨੀ,
ਬਾਰੇ ਫਿਕਰਮੰਦ ਰਹਿਣਾ ਉਹ ਮਤਲਬ ਚੰਗੀ ਗੱਲ ਹੈ, ਉਹ ਜ਼ਰੂਰੀ ਵੀ ਹੈ,
ਉਹ ਜ਼ਰੂਰੀ ਹੈ, ਉਹ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਹੈ। ਬਸ ਜੀ ਬ੍ਰੇਕ ਲੈ ਲਈਏ,
ਠੀਕ ਹੈ,
ਇਸ ਵੇਲੇ ਜ਼ਿੰਮੇਵਾਰੀ ਦੀ ਪਛਾਣ ਇਸੇ ਗੱਲ ਤੋਂ ਹੋਏਗੀ ਕਿ ਨਿੱਕੀ ਜੀ ਬ੍ਰੇਕ ਲੈ ਲਈਏ,
ਪ੍ਰਵਚਨ ਦੇਣ ਦੀ ਫੰਡਿੰਗ ਲਈਏ ਸਰਕਾਰ।
ਵਾਸੂ ਜੀ, ਟੀ ਸੀ ਐਨਰਜੀ ਕੈਨੇਡਾ ਦੀ ਕੰਪਨੀ ਹੈਗੀ ਹੈ, ਟੀ ਸੀ ਦੀ ਕੰਪਨੀ ਹੈ ਇੱਕ, ਜਿਹੜੀ ਕਿ ਐਨਰਜੀ ਰਿਲੇਟਡ ਇਨਫਰਾਸਟ੍ਰਕਚਰ ਤਿਆਰ ਕਰਨ ਦੇ ਵਿੱਚ ਇਹ ਭੂਮਿਕਾ ਨਿਭਾਉਂਦੇ ਨੇ। ਹੁਣ ਦੇਖੋ, ਕੈਨੇਡਾ ਦੇ ਵਿੱਚ ਐਨਰਜੀ ਰਿਸੋਰਸਿਸ ਨੂੰ ਹੋਰ ਜ਼ਿਆਦਾ ਪ੍ਰਫੁੱਲਤ ਕਰਨ ਦੇ ਲਈ, ਉਹ ਤੋਂ ਕਮਾਈ ਦੇ ਸਾਧਨ ਵਧਾਉਣ ਦੇ ਲਈ ਫੈਡਰਲ ਸਰਕਾਰ ਨੇ ਬਿੱਲ C5 ਜਿਹੜਾ ਪਾਸ ਕੀਤਾ, ਜਿਹਦੇ ਬਾਰੇ ਅਸੀਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ, ਬਿਲਡਿੰਗ ਕੈਨੇਡਾ ਐਕਟ ਇਹਨੂੰ ਕਿਹਾ ਜਾ ਰਿਹਾ ਨਾ, ਜਿਹਨੂੰ ਲੈ ਕੇ ਫਸਟ ਨੇਸ਼ਨ
ਵਨ ਕੈਨੇਡੀਅਨ ਇਕਨੋਮੀ,
ਵਨ ਕੈਨੇਡੀਅਨ ਇਕਨੋਮੀ
ਦੋ ਹਿੱਸੇ,
ਉਹਦੇ ਦੋ ਹਿੱਸੇ ਨੇ, ਹਾਂ ਬਿਲਡਿੰਗ, ਯੈਸ ਯੈਸ। ਸੋ ਇਹਦੀ ਮੁਖਾਲਫਤ ਦੇ ਵਿੱਚ ਜਦੋਂ ਇੰਡੀਜਨਸ ਭਾਈਚਾਰੇ ਦੇ ਲੀਡਰਸ਼ਿਪ ਸਾਹਮਣੇ ਆਈ, ਉਹਨਾਂ ਨੂੰ ਮਨਾਉਣ ਦੇ ਲਈ ਜਾਂ ਉਹਨਾਂ ਦੇ ਕੰਸਰਨਸ ਨੂੰ ਐਡਰੈਸ ਕਰਨ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਖੋ ਵੱਖਰੇ ਗਰੁੱਪਸ ਨਾਲ ਮੀਟਿੰਗਸ ਵੀ ਕਰ ਰਹੇ ਨੇ। ਇਸ ਬਿੱਲ ਨੂੰ ਪਾਸ ਕਰਨ ਦਾ ਮਕਸਦ ਇਹ ਸੀ ਕਿ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ, ਜਿਹੜੇ ਕਿ ਕੰਟਰੀ ਦੀ, ਸਾਡੇ ਮੁਲਕ ਦੀ ਇਕੋਨਮੀ ਵਾਸਤੇ ਬਹੁਤ ਇੰਪੋਰਟੈਂਟ ਨੇ, ਉਹਨਾਂ ਨੂੰ ਤੇਜ਼ੀ ਨਾਲ ਅਪਰੂਵ ਕਰਨ ਵਾਸਤੇ ਸਰਕਾਰ ਨੇ ਇਹ ਬਿੱਲ ਪਾਸ ਕੀਤਾ, ਜਿਹਦੇ ਨਾਲ ਬਿਜ਼ਨਸਿਸ ਨੂੰ, ਉਹਨਾਂ ਪ੍ਰਾਈਵੇਟ ਇਨਵੈਸਟਰਸ ਨੂੰ, ਕੰਪਨੀਆਂ ਨੂੰ ਇਹ ਇੱਕ ਅਸ਼ੋਰੈਂਸ ਮਿਲੇਗੀ ਕਿ ਭਾਈ ਜੇ ਤੁਸੀਂ ਕੈਨੇਡਾ ਦੇ ਵਿੱਚ ਹੁਣ ਕੋਈ ਪ੍ਰੋਜੈਕਟ ਲਗਾਉਣਾ ਚਾਹੁੰਦੇ ਹੋ ਜਿਹੜਾ ਕਿ ਇਸ ਨੇਸ਼ਨ ਬਿਲਡਿੰਗ ਦੇ ਪ੍ਰੋਜੈਕਟ ਦੇ ਅਧੀਨ ਆਉਂਦਾ, ਐਨਰਜੀ ਦਾ ਕੰਮ ਵਧਾਉਣ ਦੇ ਵਿੱਚ ਤੁਹਾਡਾ ਪ੍ਰੋਜੈਕਟ ਜੇ ਯੋਗਦਾਨ ਪਾਉਂਦਾ, ਤਾਂ ਹੁਣ ਅਸੀਂ ਛੇਤੀ ਅਪਰੂਵ ਕਰਾਂਗੇ, ਵੀ ਤੁਸੀਂ ਚਿੰਤਾ ਨਾ ਕਰੋ, ਆਓ ਪੈਸੇ ਲਾਓ। ਵਾਸੂ ਜੀ, ਕੈਨੇਡਾ ਦੀ ਹੀ ਕੰਪਨੀ ਟੀ ਸੀ ਐਨਰਜੀ, ਉਹ ਕਹਿੰਦੇ ਵੀ ਦੇਖੋ ਸਰਕਾਰ ਨੇ ਵਧੀਆ ਕੰਮ ਕੀਤਾ, ਸਰਕਾਰ ਦੀ ਬੜੀ ਚੰਗੀ ਮਨਸ਼ਾ ਇਹ ਬਿੱਲ ਪਾਸ ਕਰਕੇ, ਪਰ ਅਸੀਂ ਅਜੇ ਵੀ ਜੇ ਇਨਵੈਸਟਮੈਂਟ ਕਰਨੀ ਹੈ ਇਸ ਤਾਂ ਅਮਰੀਕਾ ਹੀ ਜਾਵਾਂਗੇ, ਇਸ ਤਾਂ ਅਮਰੀਕਾ 'ਚ ਇਨਵੈਸਟ ਕਰਾਂਗੇ।
ਯਾ ਸੋ ਟੀ ਸੀ ਐਨਰਜੀ ਦੇ ਸੀਈਓ ਨੇ ਫਰਾਂਸੁਆ ਫੋਰੀਅਰ
ਜੀ,
ਇਹ ਕੋਈ ਕੱਲ੍ਹ ਇਹਨਾਂ ਦੀ ਅਰਨਿੰਗਸ ਕਾਲ ਸੀ ਉਹਦੇ ਵਿੱਚ ਸ਼ਾਮਿਲ ਸਨ, ਉਹਦੇ ਵਿੱਚ ਗੱਲਬਾਤ ਕਰ ਰਹੇ ਸੀ। ਸੋ ਕਹਿੰਦੇ ਬਿੱਲ C5 ਬਹੁਤ ਵਧੀਆ, ਵੈਰੀ ਨਾਈਸ, ਫੈਡਰਲ ਗਵਰਨਮੈਂਟ ਬੜੀ ਸਿੰਸੀਅਰ, ਬਹੁਤ ਹੀ ਜ਼ਿਆਦਾ ਸੈਂਸ ਆਫ ਅਰਜੈਂਸੀ ਨਾਲ ਕੰਮ ਕਰ ਰਹੀ ਹੈ, ਵੈਰੀ ਨਾਈਸ, ਸ਼ਾਬਾਸ਼। ਫਿਰ ਕਹਿੰਦੇ ਮੈਨੂੰ ਇਸ ਗੱਲ ਦੀ ਬੜੀ ਉਮੀਦ ਹੈ ਜਿਹੜੀ ਗੱਲ ਸਰਕਾਰ ਕਰ ਰਹੀ ਹੈ ਕਿ ਕੈਨੇਡਾ ਲਾਰਜੈਸਟ ਸਪਲਾਇਰ ਬਣ ਜਾਏਗਾ LNG ਦਾ ਟੂ ਏਸ਼ੀਆ, ਕਹਿੰਦੇ ਬਣ ਜਾਏ, ਵੈਰੀ ਨਾਈਸ, ਬਹੁਤ ਵਧੀਆ। ਕਹਿੰਦੇ ਇਹਦੇ ਨਾਲ ਜੇਕਰ ਤੁਸੀਂ ਲੀਡ ਸਪਲਾਇਰ ਬਣ ਜਾਂਦੇ ਹੋ ਏਸ਼ੀਆ ਦੇ, LNG ਸਭ ਤੋਂ ਜ਼ਿਆਦਾ ਏਸ਼ੀਆ ਨੂੰ ਤੁਸੀਂ ਹੀ ਭੇਜਦੇ ਹੋ, ਅਤੇ ਕਹਿੰਦੇ ਕੈਨੇਡਾ ਦੀ GDP ਦੇ ਵਿੱਚ $75 billion ਸਾਲਾਨਾ ਕਹਿੰਦੇ ਐਡ ਹੋ ਜਾਏਗਾ, ਵੈਰੀ ਨਾਈਸ। ਪਰ ਕਹਿੰਦੇ ਅਸੀਂ ਅਜੇ ਵੀ ਆਪਣਾ ਜਿਹੜਾ ਫੋਕਸ ਆ, ਆਪਣੀ ਇਨਵੈਸਟਮੈਂਟ ਆ, ਉਹ ਅਮਰੀਕਾ ਦੇ ਵਿੱਚ ਹੀ ਰੱਖਾਂਗੇ। ਕਹਿੰਦੇ ਕਿਉਂਕਿ ਅਮਰੀਕਾ ਦੇ ਵਿੱਚ ਓਪਰਚੁਨਿਟੀਜ਼ ਜ਼ਿਆਦਾ ਨੇ ਅਤੇ ਉੱਥੇ ਰਿਸਕ ਕੈਨੇਡਾ ਦੇ ਮੁਕਾਬਲੇ ਕਿਤੇ ਜ਼ਿਆਦਾ ਘੱਟ ਹੈ, ਕਿ ਉੱਧਰ ਰਿਸਕ ਨਹੀਂ ਹੈ। ਸੋ ਵਿਜੇ ਜੀ, ਫਿਰ ਸਵਾਲ ਇਹ ਉੱਠਦਾ ਵੀ ਆਪਣੇ ਰਿਸਕ ਸੀਗਾ ਕੀ? ਦੋ ਹੀ ਰਿਸਕ ਸੀਗੇ। ਇੱਕ ਰਿਸਕ ਸੀਗਾ ਸਰਕਾਰੀ ਰੈਗੂਲੇਸ਼ਨ, ਕਿ ਸਰਕਾਰ ਨੇ ਪਤਾ ਨਹੀਂ ਕਦੋਂ ਪਾਲਿਸੀ ਆਪਣੀ ਐਨਰਜੀ ਦੇ ਖਿਲਾਫ ਕਰ ਲੈਣੀ ਆ, ਵੀ ਰਸਤੇ ਵਿੱਚ ਕਈ ਸਾਰੇ ਅੜਿੱਕੇ ਡਾ ਦਿੱਤੇ ਜਾਣਗੇ, ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਤੇ ਯੇ ਵੋ, ਉਹ ਤਾਂ ਸਰਕਾਰ ਨੇ ਹਟਾਤਾ। ਸਰਕਾਰ ਨੇ ਇਹ ਪ੍ਰਤੱਖ ਕਰਤਾ ਕਿ ਦੇ ਆਲਸੋ ਸਪੋਰਟ ਐਨਰਜੀ ਨਾਓ, ਉਹਨਾਂ ਨੇ ਕਿਹਾ, ਪ੍ਰਾਈਮ ਮਿਨਿਸਟਰ ਕਈ ਵਾਰੀ ਕਹਿ ਚੁੱਕੇ ਨੇ ਵੀ ਕਲੀਨ ਐਨਰਜੀ ਐਂਡ ਕਨਵੈਨਸ਼ਨਲ ਐਨਰਜੀ
ਦੋਨਾਂ
ਦੇ ਵਿੱਚ ਹੀ ਅਸੀਂ ਵਰਲਡ ਲੀਡਰ, ਸੁਪਰ ਪਾਵਰ ਬਣਾਵਾਂਗੇ ਕੈਨੇਡਾ ਨੂੰ ਵਰਲਡ ਦੀ। ਸੋ ਸਰਕਾਰ ਤਾਂ ਫਿਰ ਅੜਿੱਕਾ ਨਹੀਂ ਹੈ। ਦੂਜਾ ਅੜਿੱਕਾ ਕੀ ਸੀ ਕਿ ਜਿਹੜੇ ਕੋਈ ਪ੍ਰੋਟੈਸਟ ਵਗੈਰਾ ਕੀਤੇ ਜਾਂਦੇ ਸੀ ਐਨਵਾਇਰਮੈਂਟਲ ਗਰੁੱਪਸ ਵੱਲੋਂ ਤੇ ਇੰਡੀਜਨਸ ਗਰੁੱਪਸ ਵੱਲੋਂ, ਸੋ ਕੀ ਉਹਨਾਂ ਤੋਂ ਫਿਰ ਹੁਣ ਟੀ ਸੀ ਐਨਰਜੀ ਵਾਲੇ ਡਰ ਰਹੇ ਨੇ?
ਵਾਸੂ ਜੀ, ਇਹ ਤਾਂ ਟੀ ਸੀ ਐਨਰਜੀ ਨੇ, ਕਿਉਂਕਿ ਆਪਣੀ ਅਰਨਿੰਗਸ ਰਿਪੋਰਟ ਕੀਤੀਆਂ, ਉੱਥੋਂ ਹੀ ਗੱਲ ਆਈ। ਇੱਕ ਨਾ ਹੋਰ ਕੈਨੇਡੀਅਨ ਆਇਲ ਐਂਡ ਗੈਸ ਕੰਪਨੀ, ਉਹਦਾ ਨਾਮ ਹੈਗਾ ਟੂਰਮਲੀਨ। ਟੂਰਮਲੀਨ ਵਾਲਿਆਂ ਨੇ ਵੀ ਇਹ ਗੱਲ ਦੱਸੀ ਹੈ, ਕਹਿੰਦੇ ਇੱਕ ਲੌਂਗ ਟਰਮ ਗੈਸ ਸਪਲਾਈ ਦਾ ਅਗਰੀਮੈਂਟ ਅਸੀਂ ਕੀਤਾ। ਇਹਨਾਂ ਨੇ ਅਗਰੀਮੈਂਟ ਕੀਤਾ ਜਰਮਨੀ ਬੇਸਡ ਇੱਕ ਐਨਰਜੀ ਕੰਪਨੀ ਹੈ ਯੂਨੀਪਰ ਦੇ ਨਾਲ। ਸੋ ਕੈਨੇਡੀਅਨ ਗੈਸ ਭੇਜੀ ਜਾਏਗੀ ਜਰਮਨੀ ਦੀ ਇਸ ਕੰਪਨੀ ਨੂੰ, ਪਰ ਉਹ ਜਾਏਗੀ ਵਾਸੂ ਜੀ US ਗਲਫ ਕੋਸਟ ਰਾਹੀਂ।
ਉਹੀ ਮੈਂ ਸੋਚਦਾ ਕਿੱਦਾਂ ਜਾਏਗੀ।
ਹਾਂ, November 2028 ਤੋਂ ਇਹ ਸ਼ਿਪਮੈਂਟ ਸ਼ੁਰੂ ਹੋਣਗੀਆਂ। ਸੋ ਇਹ ਪਹਿਲਾਂ ਜਿਹੜਾ ਸਮਾਨ ਹੈਗਾ ਸਾਰਾ ਭੇਜਿਆ ਜਾਊਗਾ, ਜਿਹੜੀ ਇਹ ਸਪਲਾਈ ਹੈ ਨੈਚੁਰਲ ਗੈਸ ਦੀ ਉਹ ਭੇਜੀ ਜਾਣੀ ਹੈ ਪਹਿਲਾਂ US ਗਲਫ ਕੋਸਟ,
ਉੱਥੇ ਫਿਰ 10% ਡਿਊਟੀ ਲੱਗੇਗੀ
ਉੱਤੇ,
ਐਨਰਜੀ ਦੇ ਉੱਤੇ 10% ਟੈਰਿਫ ਹੈ।
10% ਟੈਰਿਫ ਹੈ। ਹੁਣ ਅਮਰੀਕਾ ਦੀ ਅੱਗੇ ਸਹਿਮਤੀ ਬਣ ਗਈ ਹੈ ਯੂਰੋਪੀਅਨ ਯੂਨੀਅਨ ਨੂੰ ਐਨਰਜੀ ਵੀ ਉਹਨਾਂ ਨੇ ਖਰੀਦਣੀ ਹੈ। ਸੋ ਐਨਰਜੀ ਕੈਨੇਡੀਅਨ ਆ, ਅਸੀਂ ਇੱਥੋਂ ਅਮਰੀਕਾ ਨੂੰ ਵੇਚਾਂਗੇ ਸਸਤੇ ਭਾਅ 'ਤੇ, ਅਮਰੀਕਾ ਫਿਰ ਉਹਨੂੰ ਮਹਿੰਗੇ ਭਾਅ 'ਤੇ ਕਰਕੇ ਭੇਜੇਗਾ ਯੂਰਪ ਨੂੰ, ਜਰਮਨੀ ਦੀ ਕੰਪਨੀ ਨੂੰ, ਅਤੇ ਇਹ ਸਾਰਾ ਕੰਮ ਕੈਨੇਡੀਅਨ ਐਨਰਜੀ ਆ। ਕੈਨੇਡੀਅਨ ਕੰਪਨੀ ਹੈ ਜਿਹਨੇ ਐਗਰੀਮੈਂਟ ਕੀਤਾ ਜਰਮਨੀ ਦੀ ਕੰਪਨੀ ਨਾਲ, ਤੇ ਹੁਣ ਕਿਉਂਕਿ ਜਰਮਨੀ ਤੱਕ ਭੇਜਣ ਦਾ ਤੁਹਾਡੇ ਕੋਲ ਸਾਧਨ ਕਿੱਥੇ ਆ, ਕੈਨੇਡਾ ਦੀ ਕੰਪਨੀ ਕੋਲ ਕੈਨੇਡਾ ਦਾ ਹੀ ਸਰੋਤ ਜਰਮਨੀ ਨੂੰ ਭੇਜਣ ਦੇ ਵਾਸਤੇ ਕੈਨੇਡਾ ਦੇ ਵਿੱਚ ਸਾਧਨ ਨਹੀਂ ਆ, ਉਹ ਸਾਧਨ ਹੈ ਅਮਰੀਕਾ ਦੇ ਯੂਐਸ ਗਲਫ ਕੋਸਟ ਤੋਂ, ਉੱਥੋਂ ਭੇਜਿਆ ਜਾਊ ਤਾਂ ਜ਼ਾਹਰ ਹੈ ਕਿ ਅਮਰੀਕਾ ਦੇ ਵਿੱਚੋਂ ਕਮਾਈ ਹੋਣੀ ਆ।
ਐਗਜੈਕਟਲੀ, ਤੇ ਇਹ ਸਿਰਫ ਇਕਲੌਤੀ ਕੰਪਨੀ ਨਹੀਂ, ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਡੀਲਸ ਹੋਈਆਂ ਨੇ, ਤੇ ਈਵਨ ਜਿਹੜੀਆਂ ਪਾਈਪਲਾਈਨਸ ਵੀ ਵਿਛਾਈਆਂ ਜਾ ਰਹੀਆਂ ਨੇ ਕਿ ਅਮਰੀਕਾ ਦੇ ਜਿਹੜੇ ਐਕਸਪੋਰਟ ਟਰਮੀਨਲਸ ਨੇ ਉਹਨਾਂ ਤੱਕ ਐਲਐਨਜੀ ਜਿਹੜੀ ਨੈਚੁਰਲ ਗੈਸ ਭੇਜਣ ਵਾਸਤੇ ਜਿਹੜੀਆਂ ਪਾਈਪਲਾਈਨਸ ਵਿਛਾਈਆਂ ਜਾ ਰਹੀਆਂ ਨੇ, ਉਹ ਵੀ ਕੈਨੇਡੀਅਨ ਕੰਪਨੀਆਂ ਟੀਸੀ ਐਨਰਜੀ ਵਰਗੀਆਂ ਵਿਛਾ ਵਿਛਾ ਕੇ ਦੇ ਰਹੀਆਂ ਨੇ
ਜੀ।
ਸੋ ਪਰ ਅਸੀਂ ਐਕਸਪੋਰਟ ਨਹੀਂ ਆਪ ਕਰ ਸਕਦੇ, ਸਾਡਾ ਹੀ ਪ੍ਰੋਡਕਟ ਅਸੀਂ ਐਕਸਪੋਰਟ ਨਹੀਂ ਕਰ ਸਕਦੇ ਕਿਉਂਕਿ ਅਸੀਂ ਐਕਸਪੋਰਟ ਟਰਮੀਨਲ ਹੀ ਨਹੀਂ ਬਣਾਇਆ ਐਟਲਾਂਟਿਕ ਕੋਸਟ ਤੇ। ਵਿਜੇ ਜੀ, ਹੁਣ ਜਿਹੜੀ ਆਹ ਸਾਰੀ ਗੱਲਬਾਤ ਚੱਲਦੀ ਆ ਵੀ ਟੀਸੀ ਐਨਰਜੀ ਵਾਲੇ ਇੱਦਾਂ ਕਹਿ ਰਹੇ ਨੇ ਵੀ ਅਸੀਂ ਅਮਰੀਕਾ 'ਚ ਹੀ ਆਪਣਾ ਫੋਕਸ ਰੱਖਣਾ, ਇਹ ਗੱਲ ਇੰਪੋਰਟੈਂਟ ਇਸ ਕਰਕੇ ਵੀ ਹੋਈ ਹੈ ਬਹੁਤ ਜ਼ਿਆਦਾ ਪਿਛਲੇ ਦਿਨਾਂ ਤੇ, ਕਿਉਂਕਿ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਉਹ ਬਾਰ ਬਾਰ ਕਹਿ ਰਹੇ ਨੇ ਵੀ ਕੱਚੇ ਤੇਲ ਦੀ ਪਾਈਪਲਾਈਨ ਵਿਛਣੀ ਚਾਹੀਦੀ ਇੱਕ ਨਵੀਂ BC ਦੀ ਨੌਰਥ ਕੋਸਟ ਤੱਕ, ਤੇ ਸਾਡੇ ਪ੍ਰੀਮੀਅਰ ਬਾਰ ਬਾਰ ਇਹ ਕਹਿੰਦੇ ਨੇ DVDB ਕਿ ਜੀ ਕੋਈ ਵੀ ਪ੍ਰਾਈਵੇਟ ਕੰਪਨੀ ਇਸ ਤਰ੍ਹਾਂ ਦੀ ਪਾਈਪਲਾਈਨ ਵਿਛਾਉਣਾ ਨਹੀਂ ਚਾਹੁੰਦੀ। ਡੈਨੀਅਲ ਸਮਿਥ ਨੇ ਕਿਹਾ ਸੀ ਵੀ ਮੈਂ ਤੁਹਾਨੂੰ ਨਵਾਂ ਕੋਈ ਕੰਪਨੀ ਲੱਭ ਕੇ ਦੇਵਾਂਗੀ ਕੁਝ ਦਿਨਾਂ ਦੇ ਵਿੱਚ ਜਿਹੜੀ ਆ ਕੇ ਕਹੇਗੀ ਕਿ ਅਸੀਂ ਇਹ ਪਾਈਪਲਾਈਨ ਬਣਾਉਣ ਲਈ ਤਿਆਰ ਹਾਂ, ਪਰ ਉਸ ਗੱਲ ਨੂੰ ਤਕਰੀਬਨ 2 ਮਹੀਨੇ ਹੋ ਗਏ ਨੇ ਹੁਣ, ਡੈਨੀਅਲ ਸਮਿਥ ਨੂੰ ਵੀ ਕੋਈ ਪ੍ਰਾਈਵੇਟ ਕੰਪਨੀ ਲੱਭੀ ਨਹੀਂ।
ਮੇਬੀ ਦਿਸ ਇਜ਼ ਦ ਰੀਜ਼ਨ।
ਸੋ ਟੀਸੀ ਐਨਰਜੀ ਵਾਲੇ ਇਸ ਕਰਕੇ ਉਹਨਾਂ ਨੂੰ ਬਾਕੀ ਕੰਪਨੀਆਂ ਨੂੰ ਸ਼ਾਇਦ ਇੱਦਾਂ ਹੀ ਲੱਗਦਾ ਹੋਏਗਾ ਕਿ ਕੈਨੇਡਾ ਦੇ ਵਿੱਚ ਅਜੇ ਵੀ ਇਨਵੈਸਟਮੈਂਟ ਵਾਸਤੇ ਹਾਈ ਰਿਸਕ ਇਨਵਾਇਰਮੈਂਟ ਆ, ਅਮਰੀਕਾ 'ਚ ਇਨਵੈਸਟਮੈਂਟ ਕਰੀ ਚੱਲੋ, ਕਿਉਂਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਬਾਰ ਬਾਰ ਕਹਿੰਦੇ ਰਹਿੰਦੇ ਆ ਵੀ ਅਮਰੀਕਾ 'ਚ ਆ ਕੇ ਕੋਈ ਵੀ ਪ੍ਰੋਜੈਕਟ ਬਣਾਉਂਗੇ ਅਪਰੂਵਲ ਅਸੀਂ ਹਫ਼ਤਿਆਂ ਦੇ ਅੰਦਰ ਅੰਦਰ ਦੇ ਦੇਵਾਂਗੇ। ਇੱਥੇ ਸਾਡੀ ਸਰਕਾਰ ਨੇ ਜ਼ੋਰ ਲਾ ਕੇ ਬਿੱਲ C5 ਪਾਸ ਕਰਕੇ ਵੀ 2 ਸਾਲ ਦੀ
ਟਾਈਮਲਾਈਨ ਅਪਰੂਵਲ ਦੀ,
ਪਲੱਸ ਅਮਰੀਕਾ ਦੇ ਵਿੱਚ AI ਡੇਟਾ ਸੈਂਟਰਸ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਹੈ,
ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ,
ਤੇ ਇਲੈਕਟ੍ਰਿਸਿਟੀ ਦੀ ਜਿਹੜੀ ਜ਼ਰੂਰਤ ਆ ਕੰਜ਼ੰਪਸ਼ਨ ਉਹ ਬਹੁਤ ਜ਼ਿਆਦਾ ਉੱਥੇ ਹੋਣੀ ਆ, ਤੇ ਇਲੈਕਟ੍ਰਿਸਿਟੀ ਅਮਰੀਕਾ ਵਾਲੇ ਜਨਰੇਟ ਕਰ ਰਹੇ ਨੇ ਨੈਚੁਰਲ ਗੈਸ
ਨਾਲ। ਸੋ ਜੇ ਬਿਜਲੀ ਦੀ ਪੈਦਾਵਾਰ ਜੇ ਨੈਚੁਰਲ ਗੈਸ ਨਾਲ ਹੋ ਰਹੀ ਹੈ ਤਾਂ ਮਤਲਬ ਬਾਏ ਐਕਸਟੈਂਸ਼ਨ ਨੈਚੁਰਲ ਗੈਸ ਦੀ ਵੀ ਉੱਥੇ ਇੱਕ ਸਟੇਬਲ ਡਿਮਾਂਡ ਹੈ,
ਡਿਮਾਂਡ
ਕੰਪਨੀਆਂ ਨੂੰ ਦਿਖਦਾ
ਵੱਧ ਰਹੀ ਆ ਹੋਰ। ਟੀਸੀ ਐਨਰਜੀ ਨੇ ਕੱਲ
ਇਨਕਰੀਜ਼ਿੰਗ ਡਿਮਾਂਡ
ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਹੁਣ ਇਹ ਕਿਹਾ, ਕਹਿੰਦੇ ਵੀ ਜਿਸ ਤਰ੍ਹਾਂ ਨੌਰਥ ਅਮਰੀਕਾ ਦੇ ਵਿੱਚ ਡਿਮਾਂਡ ਵੱਧ ਰਹੀ ਹੈ, ਪਹਿਲਾਂ ਇਹਨਾਂ ਦਾ ਫੋਰਕਾਸਟ ਸੀ ਕਿ ਇਹ ਜਿਹੜੀ ਡਿਮਾਂਡ ਹੈ ਇਹ 40 ਬਿਲੀਅਨ ਕਿਊਬਿਕ ਫੀਟ ਪਰ ਡੇ ਨਾਲ ਵਧੇਗੀ, ਹੁਣ ਇਹ ਕਹਿ ਰਹੇ ਨੇ 45 ਬਿਲੀਅਨ ਕਿਊਬਿਕ ਫੀਟ ਪਰ ਡੇ ਨਾਲ ਇਹ ਡਿਮਾਂਡ ਵਧੇਗੀ ਬਾਈ 2035।
ਤੇ ਵਾਸੂ ਜੀ 40 ਤੇ 45 ਦੇ ਵਿੱਚ ਜੇ ਪਰਸੈਂਟੇਜ ਪੁਆਇੰਟਸ ਗੱਲ ਕਰੀਏ ਦੈਟਸ ਆਲਮੋਸਟ 11 ਪੁਆਇੰਟਸ, ਮੋਰ ਦੈਨ 11 ਪਰਸੈਂਟੇਜ ਪੁਆਇੰਟਸ ਦੀ ਡਿਮਾਂਡ ਦੇ ਵਿੱਚ ਵਾਧੇ ਦੀ ਪ੍ਰੋਜੈਕਸ਼ਨ।
ਹਾਂ, ਤੇ ਸਾਡੇ ਵਾਲੇ ਕੀ ਕਹੀ ਜਾਂਦੇ ਆ ਕਿ ਜੀ LNG ਵਾਸਤੇ ਬਿਜ਼ਨਸ ਕੇਸ ਹੀ ਨਹੀਂ ਆ, ਕਿ ਨੈਚੁਰਲ ਗੈਸ ਤਾਂ ਜੀ ਹੁਣ ਇਟਸ ਅ ਫਿਊਲ ਆਫ ਦ ਪੈਸਟ, ਕਿ ਇਹ ਤਾਂ ਪੀਕ ਕਰ ਚੁੱਕਿਆ, ਇਹਦੀ ਡਿਮਾਂਡ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਘਟਣੀ ਹੀ ਹੈ। ਉਧਰ ਅਮਰੀਕਾ ਵਾਲੇ ਐਕਸਪੋਰਟ ਟਰਮੀਨਲ ਬਣਾਏ ਜਾਂਦੇ ਆ ਡੇਟਾ ਸੈਂਟਰਸ ਵਾਸਤੇ, ਉਹ ਨੈਚੁਰਲ ਗੈਸ ਬਾਲ ਰਹੇ ਨੇ ਇਲੈਕਟ੍ਰਿਸਿਟੀ ਵਾਸਤੇ, ਤੇ ਫਿਰ LNG ਫਿਊਲ ਆਫ ਪਾਸਟ ਕਿਵੇਂ ਹੋ ਗਿਆ,
ਸਾਡਾ ਹੀ LNG ਲੈ ਕੇ ਉਹਨਾਂ ਨੇ ਆਪਣੇ ਟਰਮੀਨਲ ਦੀ ਵਰਤੋਂ ਕਰਕੇ ਜਰਮਨੀ ਭੇਜਣੀ ਹੈ, ਹੁਣ ਕੈਨੇਡਾ ਦੀ ਕੰਪਨੀ ਕਹਿ ਚੁੱਕੀ
ਹੈ। ਇਹ ਤਾਂ ਅਮਰੀਕਾ ਦੀ ਅਸੀਂ ਗੱਲ ਕਰ ਰਹੇ ਹਾਂ, ਵਿਸ਼ਵ ਦੀ ਸੁਪਰ ਪਾਵਰ ਇਸ ਵੇਲੇ ਆਪਾਂ ਵਨ ਕੈਨ ਡਿਬੇਟ ਦ ਓਨਲੀ ਸੁਪਰ ਪਾਵਰ, ਤੇ ਉਹ ਜਿਹੜਾ ਦੁਨੀਆਂ ਦਾ ਸਭ ਤੋਂ ਵਿਕਸਿਤ ਮੁਲਕ ਆ, ਜੇ ਉਹ LNG ਬਾਲ ਰਿਹਾ ਤੇ ਅਗਲੇ ਸਾਲਾਂ ਦੇ ਵਿੱਚ ਉਹਨਾਂ ਦੀ ਨੈਚੁਰਲ ਗੈਸ ਬਾਲ ਰਿਹਾ ਤੇ ਉਹਨਾਂ ਦੀ ਅਗਲੇ ਸਾਲਾਂ ਦੇ ਵਿੱਚ LNG ਨੈਚੁਰਲ ਗੈਸ ਦੀ ਡਿਮਾਂਡ ਹੋਰ ਵਧਣੀ ਹੀ ਹੈ, ਤਾਂ ਫਿਰ ਅਸੀਂ ਕਿਹੜੇ ਮੂੰਹ ਨਾਲ ਕਹਿ ਰਹੇ ਹਾਂ ਕਿ ਨੈਚੁਰਲ ਗੈਸ ਇਜ਼ ਫਿਊਲ ਆਫ ਦਾ ਪੈਸਟ, ਕਿਉਂਕਿ ਹਕੀਕਤ ਇਹ ਹੈ ਕਿ ਏਸ਼ੀਆ ਦੇ ਵਿੱਚ ਜਿਹੜੇ ਰੈਲੇਟਿਵਲੀ ਜਿਹੜੇ ਥੋੜੇ ਗਰੀਬ ਮੁਲਕ ਨੇ ਉਹ ਤਾਂ ਕੋਲਾ ਬਾਲ ਰਹੇ ਨੇ, ਤੇ ਉਹਨਾਂ ਦਾ ਜਿਹੜਾ ਨੈਕਸਟ ਜਿਹੜੀ ਉਹਨਾਂ ਦੀ ਟ੍ਰਾਂਜੀਸ਼ਨ ਹੋਏਗੀ ਉਹ ਕੋਲੇ ਤੋਂ ਨੈਚੁਰਲ ਗੈਸ ਤੇ ਹੋਏਗੀ।
ਲੈਟਸ ਆਲਸੋ ਨਾਟ ਫੋਰਗੇਟ ਏਸ਼ੀਅਨ ਮੁਲਕਾਂ ਦੇ ਵਿੱਚ ਆਬਾਦੀ ਵੀ ਕਿੰਨੀ ਜ਼ਿਆਦਾ, ਇਟ ਇਜ਼ ਨਾਟ ਜਸਟ ਅਬਾਊਟ ਦੀ ਇੰਡਸਟਰੀ,
ਯੈਸ,
ਉੱਥੋਂ ਦੇ ਲੋਕਾਂ ਵਾਸਤੇ ਆਪਣੇ ਸਟੈਂਡਰਡ ਆਫ ਲਿਵਿੰਗ ਨੂੰ ਹੋਰ ਬਿਹਤਰ ਕਰਨ ਦੇ ਲਈ, ਜਿੱਥੇ ਵਾਸੂ ਜੀ ਹਲੇ ਡੋਮੈਸਟਿਕ ਪੱਧਰ ਤੇ ਵੀ ਕਿਤੇ ਬਹੁਤ ਸਾਰੇ ਏਸ਼ੀਆ ਦੇ ਵਿੱਚ ਅਜਿਹੇ ਥਾਵਾਂ ਨੇ ਜਿੱਥੇ ਡੋਮੈਸਟਿਕਲੀ ਵੀ ਕੋਲਾ ਬਾਲ ਕੇ ਅਜੇ ਕੰਮ ਚਲਾਇਆ ਜਾ ਰਿਹਾ, ਉੱਥੇ ਜੇ ਹੁਣ LNG ਦੀ ਵਰਤੋਂ ਕਰਕੇ ਉਹ ਇਹ ਕੋਲੇ ਦੇ ਕੰਪੈਰੇਟਿਵਲੀ ਤਾਂ ਸਵੱਛ ਫਿਊਲ ਆ ਨਾ, ਕਲੀਨਰ ਫਿਊਲ ਆ, ਸੋ ਉੱਥੇ ਡਿਮਾਂਡ ਬਹੁਤ ਜ਼ਿਆਦਾ। ਅੱਛਾ, ਦੂਜੀ ਗੱਲ, ਜਿਹੜਾ ਇੱਥੇ LNG ਕੈਨੇਡਾ ਵਾਲਾ ਕਿਟੀਮੈਟ ਦੇ ਵਿੱਚ ਪਲਾਂਟ ਆ, $40 ਬਿਲੀਅਨ ਦਾ ਲਾਰਜੈਸਟ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਇਨ ਕੈਨੇਡੀਅਨ ਹਿਸਟਰੀ, ਉਹਦਾ ਵੀ ਹਜੇ ਪਹਿਲਾ ਫੇਜ਼ ਬਣ ਹਜੇ ਸ਼ੁਰੂ ਹੋਇਆ, ਉਹਦਾ ਦੂਜਾ ਫੇਜ਼ ਜਿਹਨੇ ਕਿ ਕਪੈਸਿਟੀ ਡਬਲ ਕਰਨੀ ਆ, ਆਫਕੋਰਸ ਉਹ ਵੀ ਸ਼ੈਲ ਅਤੇ ਜਿਹੜੇ ਬਾਕੀ ਦੇ ਪ੍ਰਾਈਵੇਟ ਸੈਕਟਰ ਇਨਵੈਸਟਰਸ ਨੇ ਉਹਨਾਂ ਨੇ ਉਹ ਡਿਸੀਜਨ ਲੈਣਾ। ਸੰਕੇਤ ਉੱਧਰਲੇ ਪਾਸੋਂ ਵੀ ਇਹ ਮਿਲਦਾ ਪਿਆ, ਉਹ ਕਹਿੰਦੇ ਵੀ ਉਹ ਚਾਹੁੰਦੇ ਤਾਂ ਹੈਗੇ ਨਹੀਂ ਵੀ ਅਸੀਂ ਕਰ ਲਈਏ, ਕਿਉਂਕਿ ਏਸ਼ੀਆ ਦੇ ਉਹਨਾਂ ਨੇ ਜਿਹੜੀ LNG ਐਕਸਟਰੈਕਟ ਕਰਕੇ ਭੇਜਣੀ ਆ, ਜਦੋਂ LNG ਕੈਨੇਡਾ ਕਿਟੀਮੈਟ ਵਾਲੇ ਟਰਮੀਨਲ ਦੀ ਕਪੈਸਿਟੀ ਡਬਲ ਹੋ ਜਾਂਦੀ ਆ, ਵੀ ਡਿਮਾਂਡ ਹੈਗੀ, ਸਮਾਨ ਅਸੀਂ ਵੇਚ ਦਾਂਗੇ, ਪਰ ਪ੍ਰੋਬਲਮ ਹੈਗੀ ਹੈ ਕਿ ਉਹਦੀ ਕਪੈਸਿਟੀ ਡਬਲ ਕਰਨ ਤੋਂ ਪਹਿਲਾਂ LNG ਐਕਸਪਲੋਰ ਕਰਨ ਦੇ ਜਿਹੜੇ ਰਾਈਟਸ ਨੇ, ਪਰਮਿਟਸ ਨੇ, ਉਹ BC ਦੀ ਸਰਕਾਰ ਨੇ ਫਸਟ ਨੇਸ਼ਨਸ ਦੇ ਹਵਾਲੇ ਕੀਤੇ ਹੋਏ ਨੇ, ਅਤੇ ਕੰਪਨੀਆਂ ਨੂੰ ਇੱਕ ਇਸ ਗੱਲ ਦੀ ਵੀ ਅਸ਼ੋਰੈਂਸ ਚਾਹੀਦੀ ਹੋਏਗੀ ਕਿ ਜਦੋਂ ਉਹਨਾਂ ਨੇ LNG ਕੈਨੇਡਾ ਦੇ ਆਪਣੇ ਪਲਾਂ ਜਦੋਂ ਉਹਨਾਂ ਨੂੰ ਉਹਦੇ ਵਾਸਤੇ ਐਕਸਟਰਾ ਐਲ ਐਨ ਜੀ ਚਾਹੀਦੀ ਹੈ ਤਾਂ ਜਿਹੜੇ ਐਲ ਐਨ ਜੀ ਦੇ ਐਕਸਪਲੋਰ ਕਰਨ ਦੇ ਐਕਸਟਰੈਕਟ ਕਰਨ ਦੇ ਪਰਮਿਟਸ ਨੇ, ਕੀ ਉਹ ਫਸਟ ਨੇਸ਼ਨ ਤੋਂ ਈਜ਼ੀਲੀ ਮਿਲ ਜਾਣਗੇ ਕਿ ਨਹੀਂ?
ਯੈਸ, ਅਤੇ ਦੂਜਾ ਪੁਆਇੰਟ ਇਹ ਹੈ ਕਿ ਅਸੀਂ ਜਿਹੜਾ ਇੱਕ ਬਹੁਤ ਪ੍ਰੈਸ਼ਰ ਪਾਇਆ ਹੋਇਆ ਕਿ ਜੋ ਵੀ ਐਲ ਐਨ ਜੀ ਜਿਹੜੇ ਵੀ ਕੋਈ ਐਕਸਪੋਰਟ ਟਰਮੀਨਲਸ ਹੋਣਗੇ, ਜਿਹੜੀਆਂ ਵੀ ਕੋਈ ਫੈਸਿਲਿਟੀਜ਼ ਹੋਣਗੀਆਂ ਜਿੱਥੇ ਨੈਚੁਰਲ ਗੈਸ ਨੂੰ ਲੀਕੁਫਾਈ ਕੀਤਾ ਜਾਣਾ, ਲੀਕੁਫਾਈਡ ਨੈਚੁਰਲ ਗੈਸ ਬਣਾਇਆ ਜਾਣਾ, ਵੀ ਉਹ ਜਿਹੜੀ ਪੂਰੀ ਫੈਸਿਲਿਟੀ ਆ ਉਹ ਕਲੀਨ ਐਨਰਜੀ ਨਾਲ ਚੱਲਣੀ ਚਾਹੀਦੀ ਆ। ਕਲੀਨ ਐਨਰਜੀ ਕਿੱਥੋਂ ਆਉਣੀ ਆ? ਉਹ ਬੀ ਸੀ ਹਾਈਡਰੋ ਤੋਂ ਆਉਣੀ ਆ, ਅਤੇ ਬੀ ਸੀ ਹਾਈਡਰੋ ਦੇ ਕੋਲ ਕੀ ਇੰਨੀ ਸਮਰੱਥਾ ਹੈ ਕਿ ਉਹ ਫੇਜ਼ 2 ਨੂੰ ਵੀ ਇਲੈਕਟ੍ਰੀਸਿਟੀ ਪ੍ਰਦਾਨ ਕਰ ਸਕੇ?
ਤਾਂ ਹੀ ਕਾਲ ਫੋਰ ਪਾਵਰ ਹੁਣ ਕੀਤੀ ਗਈ ਆ
ਵਾਰ ਵਾਰ। ਯੈਸ,
ਬਸ ਵੀ 10 ਸਾਲ ਪਹਿਲਾਂ ਜਦੋਂ ਸਾਈਟ ਸੀ ਡੈਮ ਦੀ ਗੱਲ ਹੁੰਦੀ ਸੀ ਨਾ, ਉਦੋਂ ਇੱਥੇ ਬੜਾ ਪੋਲੀਟੀਕਲ ਸਟੋਰਮ ਇਸ ਗੱਲ ਦਾ ਸੀ, ਸਾਨੂੰ ਲੋੜ ਹੀ ਨਹੀਂ ਹੈ ਇਹਦੀ, ਸਾਡੇ ਕੋਲ ਤਾਂ ਆਲਰੇਡੀ ਇੰਨੀ ਬਿਜਲੀ ਆ, ਅਸੀਂ ਤਾਂ ਬਿਜਲੀ ਵੇਚ ਰਹੇ ਹਾਂ, ਇਹ ਤਾਂ ਇੰਨੇ ਤੁਸੀਂ ਪੈਸੇ ਜ਼ਾਇਆ ਕਰ ਦੇਣੇ ਨੇ। ਸ਼ੁਕਰ ਆ ਰੱਬ ਦਾ ਐਲ ਐਨ ਜੀ ਆਹ ਸੋਰੀ ਸਾਈਟ ਸੀ ਡੈਮ ਬਣ ਗਿਆ।
ਯੈਸ,
ਜੇ ਸਾਈਟ ਸੀ ਡੈਮ ਕਿਤੇ ਅੱਜ ਦੀ ਤਰੀਕ 'ਚ ਨਾ ਹੁੰਦਾ ਪਿਛਲੇ 2 ਸਾਲਾਂ ਤੋਂ, ਐਂਡ ਦਿਸ ਈਅਰ ਇੰਕਲੂਡਿੰਗ ਮੇ ਬੀ ਵੀ ਆਰ ਔਨ ਟਰੈਕ ਕਿ ਬੀ ਸੀ ਹਾਈਡਰੋ ਨੂੰ ਬਾਹਰੋਂ ਬਿਜਲੀ ਮੰਗਾਉਣੀ ਪੈਣੀ ਆ। ਇਹ ਐਲ ਐਨ ਜੀ ਸੋਰੀ ਫਿਰ ਮੈਂ ਐਲ ਐਨ ਜੀ ਕਹੀ ਜਾਂਦਾ, ਇਹ ਸਾਈਟ ਸੀ ਦੇ ਹੋਣ ਦੇ ਬਾਵਜੂਦ ਅਜਿਹਾ ਹੋ ਰਿਹਾ। ਜੇ ਉਹ ਨਾ ਹੁੰਦਾ ਤਾਂ ਸਾਡੀ ਐਨਰਜੀ ਦੀ ਸਥਿਤੀ ਇਸ ਵੇਲੇ ਬਹੁਤ ਹੋਰ ਸਮੱਸਿਆਤਮਕ ਹੋਣੀ ਸੀ, ਕਿਉਂਕਿ ਪਿਛਲੇ ਸਮੇਂ 'ਚ ਆਬਾਦੀ ਬਹੁਤ ਵੱਧ ਗਈ ਹੈ। ਦੂਜੇ ਪਾਸਿਓਂ ਜਿਹੜਾ ਇਲੈਕਟ੍ਰੀਫਿਕੇਸ਼ਨ ਵੱਲ ਜਿਹੜਾ ਇੱਕ ਪੁਸ਼ ਹੈਗਾ ਉਹ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ।
ਸੋ ਹੁਣ ਜਿਹੜੀਆਂ ਕਾਲਸ ਫੋਰ ਪਾਵਰ ਇਸ਼ੂ ਕੀਤੀਆਂ ਗਈਆਂ ਨੇ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ, ਦੋਨਾਂ ਦੇ ਨਾਲ ਉਨੀ ਹੀ ਐਨਰਜੀ ਪ੍ਰੋਡਿਊਸ ਹੋਣੀ ਆ, ਐਡ ਹੋਣੀ ਐਨਰਜੀ ਗ੍ਰਿਡ ਦੇ ਵਿੱਚ, ਜਿੰਨੀ ਪੂਰੇ ਸਾਈਟ ਸੀ ਡੈਮ ਦੇ ਨਾਲ ਹੋਈ ਆ।
ਜੀ,
ਸੋ ਅਸੀਂ ਹੁਣ 2 ਸਾਲਾਂ ਦੇ ਵਿੱਚ 2 ਸਾਈਟ ਸੀ ਡੈਮ ਸਮਝ ਲਓ ਆਪਣੀ ਗ੍ਰਿਡ ਦੇ ਵਿੱਚ ਜੋੜਨਾ ਚਾਹ ਰਹੇ ਹਾਂ ਉਨੀ ਕਪੈਸਿਟੀ, ਕਿਉਂਕਿ ਇੰਨੀ ਜ਼ਿਆਦਾ ਖਪਤ ਜਿਹੜੀ ਆ ਇਲੈਕਟ੍ਰੀਸਿਟੀ ਦੀ ਵੱਧਦੀ ਨਜ਼ਰ ਆ ਰਹੀ ਆ, ਅਤੇ ਹੁਣ ਹਰ ਦੂਜੇ ਸਾਲ ਬੀ ਸੀ ਹਾਈਡਰੋ ਵੱਲੋਂ ਕਾਲ ਫੋਰ ਪਾਵਰ ਇਸ਼ੂ ਕੀਤੀ ਜਾਏਗੀ।
ਜੀ,
ਸੋ ਦੈਟਸ ਦਾ ਰਿਐਲਿਟੀ, ਅਤੇ ਅਸੀਂ ਪਿਛਲੇ ਸਾਲਾਂ ਦੇ ਵਿੱਚ ਐਵੇਂ ਆਪਣੇ ਇੱਕ ਬਬਲ ਦੇ ਵਿੱਚ ਜੀ ਗਏ ਕਿ ਨਾ ਨਾ ਬਹੁਤ ਆ ਜੀ, ਕੋਈ ਚਿੰਤਾ ਵਾਲੀ ਗੱਲ ਨਹੀਂ। ਕਾਗਜ਼ਾਂ ਚ ਹੀ ਬਸ,
ਤੇ
ਕੋਈ ਗੱਲ ਨੀ ਕੋਈ ਗੱਲ ਨੀ, ਘਰ ਆਪਾਂ 4 ਲੱਖ ਦਾ ਲਿਆ ਸੀ, ਉਹ 2 ਮਿਲੀਅਨ ਦਾ ਹੋ ਗਿਆ, ਬੱਲੇ ਬੱਲੇ ਕੋਈ ਚੱਕਰ ਹੀ ਨਹੀਂ, ਲਾਈਨ ਆਫ ਕ੍ਰੈਡਿਟ ਕਰਾਈ ਜਾਂਦੇ ਸਾਰੇ, ਹੀ ਲੋਕ ਕਰੀ ਜਾਂਦੇ ਸੀ, ਤੇ ਉਹਦੇ ਨਾਲ ਪੈਸੇ ਸੀਗੇ, ਇੱਕ ਆਰਟੀਫਿਸ਼ਲ ਜਿਹਾ ਬਬਲ ਸੀ। ਅਤੇ ਹੁਣ ਜਦੋਂ ਪਤਾ ਲੱਗ ਰਿਹਾ ਪ੍ਰਾਈਸ ਕਰੈਕਸ਼ਨ ਹੋ ਰਹੀ ਆ, ਰੀਅਲ ਸਟੇਟ ਦੇ ਵਿੱਚ ਖੜੋਤ ਆ ਰਹੀ ਆ, ਅਤੇ ਸਮਝ ਆ ਰਿਹਾ ਵੀ ਅਸੀਂ ਕੋਈ ਚੀਜ਼ ਪ੍ਰੋਡਿਊਸ ਤਾਂ ਕੀਤੀ ਨਹੀਂ ਆਪਣੇ ਮੁਲਕ ਦੇ ਵਿੱਚ।
ਯੈਸ, ਜਿਹੜੀ ਰੀਅਲ ਇਸਟੇਟ ਵਾਲੀ ਵੈਲਥ ਹੈ ਨਾ, ਰੀਅਲ ਇਸਟੇਟ ਵਾਲੀ ਵੈਲਥ ਕਿਸੇ ਇਨੋਵੇਸ਼ਨ ਦੇ ਆਧਾਰ 'ਤੇ ਜਨਰੇਟ ਹੋਈ ਵੈਲਥ ਨਹੀਂ ਆ। ਉਹ ਕਿਸੇ ਕੋਈ ਨਵਾਂ ਤੁਸੀਂ ਕੋਈ ਪ੍ਰੋਡਕਟ ਤਿਆਰ ਕਰ ਲਿਆ, ਤੁਸੀਂ ਨਵਾਂ ਕੋਈ ਪੇਟੈਂਟ ਰਜਿਸਟਰ ਕਰਾਇਆ, ਉਹਦੇ ਆਧਾਰ 'ਤੇ ਜਨਰੇਟ ਹੋਈ ਵੈਲਥ ਨਹੀਂ ਆ। ਰੀਅਲ ਇਸਟੇਟ ਵਾਲੀ ਵੈਲਥ ਉਹ ਪ੍ਰੋਡਕਟ ਵੀ ਅਜਿਹਾ ਨਹੀਂ ਆ। ਜੇ ਤੁਸੀਂ ਹੁਣ ਕਹੋ ਨਾ, ਮੰਨ ਲਓ ਵੀ ਕੋਈ ਕੰਪਨੀ ਪੈੱਨ ਬਣਾਉਂਦੀ ਸੀ, ਤੇ ਕੈਨੇਡਾ ਦੇ ਵਿੱਚ ਪੈੱਨ ਬਹੁਤ ਮਹਿੰਗੇ ਤੋਂ ਮਹਿੰਗੇ ਹੋਈ ਜਾਂਦੇ ਸੀ, ਲੋਕਾਂ ਦਾ ਸਭ ਤੋਂ ਵੱਡਾ ਐਸੈਟ ਪੈੱਨ ਸੀ। ਹੁਣ ਤੁਸੀਂ ਕਿਹਾ ਯਾਰ ਪੈੱਨ ਨਾ ਇੱਕਦਮ ਓਵਰ ਪ੍ਰੋਡਕਸ਼ਨ ਹੋ ਗਈ, ਲੋਕੀ ਇੱਥੇ ਖਰੀਦ ਕੇ ਰਾਜ਼ੀ ਨਹੀਂ, ਯਾਰ ਬਾਹਰ ਪੁੱਛ ਲਈਏ ਕਿਸੇ ਨੂੰ ਤੁਹਾਨੂੰ ਪੈੱਨ ਚਾਹੀਦਾ, ਅਸੀਂ ਉੱਥੇ ਭੇਜ ਦਾਂਗੇ। ਜਿਹੜਾ ਇੱਥੇ ਰੀਅਲ ਇਸਟੇਟ ਬਣ ਗਈ, ਘਰ ਬਣ ਗਿਆ, ਤੁਸੀਂ ਉਹਨੂੰ ਸ਼ਿਪ ਨਹੀਂ ਕਰ ਸਕਦੇ ਕਿਤੇ ਹੋ।
ਇਹ ਜਿਹੜੇ ਪੈੱਨ ਵੀ ਆ, ਪੈੱਨ ਤਾਂ ਨਹੀਂ ਮਹਿੰਗੇ ਹੋਏ ਕਿ ਪੈੱਨ ਤੁਸੀਂ ਬਹੁਤ ਕੋਈ ਨਵੇਂ ਤਰੀਕੇ ਦਾ ਕੋਈ ਇਜਾਦ ਕਰ ਲਿਆ, ਵੀ ਕੋਈ ਇੱਦਾਂ ਦਾ ਪੈੱਨ ਬਣਾ ਲਿਆ ਵੀ ਜਿਹਦੇ ਸਿਆਹੀ ਨਹੀਂ ਕਦੇ ਮੁੱਕਦੀ, ਵੀ ਜਿਹਦੇ 'ਚ ਕਦੇ ਸਿਆਹੀ ਪਾਉਣ ਦੀ ਲੋੜ ਹੀ ਨਹੀਂ, ਆਪਣੇ ਆਪ ਚੱਲਦਾ ਹੀ ਰਹਿੰਦਾ, ਜਾਂ ਕੋਈ ਇੱਦਾਂ ਦਾ ਕੋਈ ਤੁਸੀਂ ਨਵੀਂ ਟੈਕਨੋਲੋਜੀ ਨਹੀਂ ਕੋਈ ਡਿਵੈਲਪ ਕੀਤੀ। ਇਟ ਜਸਟ ਦੈਟ ਕਿ ਉਹ ਪੈੱਨ ਖਰੀਦਣ ਵਾਲੇ ਪਹਿਲਾਂ 4 ਗਾਹਕ ਸੀਗੇ, ਜਨਸੰਖਿਆ ਤੁਸੀਂ ਵਧਾ ਲਈ ਇਮੀਗ੍ਰੇਸ਼ਨ ਦੇ ਨਾਲ, ਹੁਣ ਉਹ 8 ਬੰਦੇ ਖਰੀਦਣਾ ਚਾਹੁੰਦੇ ਤੁਹਾਡਾ ਪੈੱਨ, ਤੁਸੀਂ ਫਿਰ ਆਪਣੀ ਮਨਮਾਨੀ ਕਰ ਰਹੇ ਹੋ ਵੀ ਅੱਛਾ ਠੀਕ ਆ, ਮੈਂ ਪਹਿਲਾਂ ਮੈਨੂੰ $5 ਦਿੰਦਾ ਸੀ, ਹੁਣ ਮੈਂ $7 ਲਊਂਗਾ। ਉਹ $2 ਤੁਸੀਂ ਬਸ ਕਾਗਜ਼ਾਂ 'ਚ ਹੀ ਸਮਝ ਲਓ ਵੀ ਆਰਟੀਫਿਸ਼ਲੀ ਵਧਾ ਦਿੱਤੇ ਨੇ, ਤੇ ਤੁਸੀਂ ਕੋਈ ਨਵੀਂ ਚੀਜ਼ ਕੋਈ ਇਜਾਦ ਨਹੀਂ ਕੀਤੀ ਹੈ।
ਪਿਛਲੇ 20 ਸਾਲਾਂ 'ਚ ਅਸੀਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਰਦੇ ਸੀ, ਆਪਣੇ ਆਲੇ ਦੁਆਲੇ ਸਾਰੇ ਜਾਣੇ ਨਜ਼ਰ ਮਾਰ ਲੈਣ, ਪਿਛਲੇ 20 ਸਾਲਾਂ ਦੇ ਵਿੱਚ ਮੇਜਰ ਪਬਲਿਕ ਸੈਕਟਰ ਸਰਕਾਰੀ ਪ੍ਰੋਜੈਕਟ, ਲੋਕਾਂ ਦੇ ਪੈਸੇ ਨਾਲ ਬਣਿਆ ਕੋਈ ਪ੍ਰੋਜੈਕਟ ਕਿਹੜਾ ਉਸਾਰਿਆ ਗਿਆ? ਕਿਉਂਕਿ ਅਕਸਰ ਡਿਵੈਲਪਮੈਂਟ ਦੀ ਗੱਲ ਹੁੰਦੀ ਆ, ਉਹਦੇ ਨਾਲ ਨਾ ਵਸੂ ਜੀ ਗੱਲ ਹੁੰਦੀ ਵੀ ਡਿਵੈਲਪਮੈਂਟ ਬਹੁਤ ਹੋਈ ਆ, ਇੱਥੇ ਜੰਗਲ ਹੁੰਦਾ ਸੀ, ਵਸੂ ਜੀ ਜਦੋਂ ਮੈਂ ਇੱਥੋਂ ਨਿਕਲਦਾ ਹੁੰਦਾ ਸੀ ਇੱਥੇ ਜੰਗਲ ਹੋਇਆ ਕਰਦਾ ਸੀ, ਇੱਥੇ ਹੁਣ ਦੇਖੋ ਡਿਵੈਲਪਮੈਂਟ ਕਿੰਨੀ ਹੋ ਗਈ। ਉਹ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਆ, ਪਲਾਜ਼ੇ ਬਣ ਗਏ, ਘਰ ਬਣ ਗਏ, ਪਰ ਕੋਈ ਵੀ ਸਿਸਟਮ ਨੂੰ ਹੋਰ ਐਫੀਸ਼ੀਐਂਟ ਕਰਨ ਵਾਲੀ
ਇਨਫਰਾਸਟ੍ਰਕਚਰ
ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਵਾਲਾ, ਸਿਸਟਮ ਦੇ ਵਿੱਚ ਹੋਰ ਜ਼ਿਆਦਾ ਆਮਦਨ ਜਨਰੇਟ ਕਰਨ ਵਾਲਾ ਕਿਹੜਾ ਐਸੈਟ ਬਣਿਆ?
ਜਿਹਨੇ ਉਹਨਾਂ ਘਰਾਂ ਨੂੰ ਸਮਰਥਨ ਦੇਣਾ,
ਹਾਂ
ਸਪੋਰਟ ਕਰਨਾ,
ਉਹਨਾਂ ਘਰਾਂ ਦੇ ਵਿੱਚ
ਸਪੋਰਟਿੰਗ ਇਨਫਰਾਸਟ੍ਰਕਚਰ ਜਿਹੜਾ
ਉਹ ਕਿੱਥੇ ਆ?
ਉਹ ਕਿੱਥੇ ਆ? ਹਾਸਪਿਟਲ ਕਿੰਨੇ ਬਣੇ ਨੇ?
ਸਕੂਲ
ਬ੍ਰਿਜ ਨਵੇਂ ਕਿੰਨੇ ਬਣ ਗਏ? ਉਹ ਆਪਣੀ ਮੈਸੀ ਟਨਲ, ਉਹ ਤੁਸੀਂ ਕਹਿੰਦਾ ਪਟੇਲੋ ਬ੍ਰਿਜ ਬਣਨ ਵਾਲਾ, ਚਲੋ ਠੀਕ ਆ, ਨਿੱਕਾ ਜਿਹਾ ਬ੍ਰਿਜ ਅਸੀਂ ਬਣਾ ਕੇ ਜੇ ਸਾਡੀ ਇਹੀ ਉਪਲਬਧੀ ਆ
ਤਾਂ ਫਿਰ ਸੋਚਣਾ ਪੈਣਾ।
ਬਾਕੀ ਤੁਸੀਂ ਆਲੇ ਦੁਆਲੇ ਵੀ ਤਾਂ ਦੇਖੋ ਨਾ, ਅਸੀਂ ਅਮਰੀਕਾ ਵਾਲੀ ਗਲਤੀ ਨਾ ਕਰੀਏ ਕਿ ਅਮਰੀਕਾ ਵਾਲੇ ਜਿਵੇਂ ਆਪਣੇ ਬਬਲ ਦੇ ਵਿੱਚ ਰਹਿੰਦੇ, ਉਹਨਾਂ ਨੂੰ ਲੱਗਦਾ ਬਈ ਬਾਕੀ ਅਮਰੀਕਾ ਤੋਂ ਬਾਅਦ ਦੁਨੀਆ ਹੀ ਨਹੀਂ,
ਦੁਨੀਆ ਹੀ ਇਹ ਵਾ,
ਕੈਨੇਡਾ ਇਹ ਗਲਤੀ ਨਾ ਕਰੇ,
ਕਰ ਚੁੱਕੇ ਨੇ,
ਕਰਦੇ ਰਹੇ ਆ,
ਗਲਤੀ ਹੋ ਚੁੱਕੀ ਆ,
ਇਹ ਕਿਦਾਂ ਕਹਿ ਲਓ,
ਪਰ ਇਹ ਹੈ ਕਿ ਉਹ ਤੋਂ ਦੇਰ ਤੱਕ ਚੱਲਦੇ ਰਹੋਗੇ ਉੱਥੋਂ ਮੁੜ ਕੇ ਆਉਣ ਨੂੰ ਵੀ ਉਨਾ ਹੀ ਟਾਈਮ ਲੱਗੇਗਾ।
ਐਗਜੈਕਟਲੀ।
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ।
ਇਹਨਾਂ ਭਾਰੀ ਭਰਕਮ ਗੱਲਾਂ ਤੋਂ ਬਾਅਦ ਇਹ ਆ ਵੀ ਲੌਂਗ ਵੀਕਐਂਡ ਆ ਗਿਆ, ਸੋ ਅਲਾਰਮ ਬੰਦ ਕਰਕੇ
ਅਜੇ ਕੰਮ ਪਿਆ ਥੋੜ੍ਹਾ
ਕੰਮ ਪਿਆ। ਹਾਂਜੀ, ਨਹੀਂ ਸ਼ਾਮੀ ਤੁਹਾਨੂੰ ਸੁਣਾਂਗੇ।
ਠੀਕ ਹੈ ਜੀ,
ਫਿਰ ਮੰਗਲਵਾਰ ਨੂੰ ਤੁਹਾਡੇ ਨਾਲ ਗੱਲ ਹੋਏਗੀ।
ਓ ਯਾ, ਲੌਂਗ ਵੀਕਐਂਡ,
ਹੈਵ ਅ ਨਾਈਸ ਲੌਂਗ ਵੀਕਐਂਡ। ਵੈਸੇ ਵੈਸੇ
ਯੂਟਿਊਬ ਵਿਜੇ ਜੀ,
ਜਿਹੜਾ ਇਹ ਲੌਂਗ ਵੀਕਐਂਡ ਹੈ, ਇਹ ਬੀਸੀ ਡੇ ਦਾ ਲੌਂਗ ਵੀਕਐਂਡ ਨਾ, ਵੀ ਸੂਬੇ ਦੀਆਂ ਉਪਲਬਧੀਆਂ ਨੂੰ ਮਾਨਣ ਲਈ, ਸੈਲੀਬ੍ਰੇਟ ਕਰਨ ਲਈ ਇਹ ਤਾਂ ਛੁੱਟੀ ਹੈ। ਇਹ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਇਹਦਾ ਵੱਖਰਾ ਨਾਮ ਹੈ। ਮੈਂ ਕਹਿੰਦਾ ਯਾਰ, ਇੱਕ ਸ਼ਹਿਰ ਦੀਆਂ ਉਪਲਬਧੀਆਂ ਵਾਸਤੇ ਵੀ ਇੱਕ ਲੌਂਗ ਵੀਕਐਂਡ ਹੋਣਾ ਚਾਹੀਦਾ,
ਮੇਰੇ ਜਨਮ ਦਿਨ ਤੇ ਛੁੱਟੀ ਹੋਵੇ। ਵਿਸ਼ਫੁਲ ਥਿੰਕਿੰਗ ਦੀ ਆਪਾਂ ਗੱਲ ਕਰ ਰਹੇ
ਨਹੀਂ, ਪਰ ਦੇਖੋ ਦੇਖੋ ਕੈਨੇਡਾ ਡੇ ਹੋ ਗਿਆ, ਇਹ ਤਾਂ ਗੱਲ ਬਿਲਕੁਲ ਮਨ ਨੂੰ ਲੱਗਦੀ
ਠੀਕ
ਹੈ, ਸਹਿੰਦੀ ਗੱਲ ਹੈ। ਕੈਨੇਡਾ ਡੇ ਆ ਮੁਲਕ ਨੂੰ ਸੈਲੀਬ੍ਰੇਟ ਕਰਨ ਲਈ, ਬੀਸੀ ਡੇ ਆ ਸੂਬੇ ਨੂੰ ਸੈਲੀਬ੍ਰੇਟ ਕਰਨ ਦੇ ਲਈ।
ਮਿਊਨਿਸਪਲ ਸਰਕਾਰਾਂ ਨਾਲ ਧੱਕਾ ਕਿਉਂ ਹੋ ਰਿਹਾ, ਵਿਤਕਰਾ ਕਿਉਂ ਹੋ ਰਿਹਾ?
ਹਾਂ, ਸੋ ਜਿਹੜੇ ਮਿਊਨਿਸਪੈਲਿਟੀਜ਼ ਨੇ ਉਹ ਵੀ ਕਰਨ, ਵੀ ਇਹ ਸਾਡਾ ਸਿਟੀ ਦਾ ਡੇ ਆ,
ਇਹ ਤਾਂ ਮੇਅਰ ਨੂੰ ਸਟੈਂਸ ਲੈਣਾ ਚਾਹੀਦਾ ਹੈ।
ਸਾਰੇ ਪੂਰੇ ਕੈਨੇਡਾ ਦੇ ਸ਼ਹਿਰਾਂ ਦੇ ਮੇਅਰ ਰਲ ਕੇ ਚਿੱਠੀ ਲਿਖਣ ਕਿ ਇੱਕ ਅਜਿਹੀ ਛੁੱਟੀ ਐਲਾਨੀ ਜਾਵੇ ਵਿਚ ਸ਼ੁੱਡ ਬੀ ਕਾਲਡ ਦ ਸਿਟੀ ਡੇ, ਤੇ ਸਾਰੇ ਉਹ ਵੀ ਲੌਂਗ ਵੀਕਐਂਡ ਹੋ ਗਿਆ, ਤੇ ਸਿਟੀ ਡੇ ਹੋਵੇ ਮਾਰਚ ਦੇ ਮਹੀਨੇ, ਕਿਉਂਕਿ ਮਾਰਚ ਅਜਿਹਾ ਮਹੀਨਾ ਹੈ ਜਿਹਦੇ ਵਿੱਚ ਕੋਈ ਵੀ ਛੁੱਟੀ ਨਹੀਂ ਆਉਂਦੀ। ਵਾਸੂ ਜੀ,
ਵਿਜੇ ਜੀ, ਤੁਸੀਂ ਕਿਤੇ ਅਗਲੇ ਸਾਲ ਮੇਅਰ ਦਾ ਇਲੈਕਸ਼ਨ ਤਾਂ ਨਹੀਂ ਲੜਨ ਲੱਗੇ?
ਰਿਪੋਰਟ ਬਣਾ ਕੇ ਦੇ ਦਿਓ,
ਕਿਤੇ ਮੇਅਰ ਤਾਂ ਨਹੀਂ ਬਣਾ ਕੇ ਦੇ ਸਕਦੇ?
ਨਾ ਨਾ, ਮੈਂ ਕਹਿੰਦਾ ਮੈਂ ਰਿਪੋਰਟ ਬਣਾ ਕੇ ਦੇ ਦਿੰਦਾ,
ਨਹੀਂ ਤਾਂ ਤੁਸੀਂ ਆ ਮੁੱਦਾ ਚੱਕੋ ਤੇ ਸਾਡੀ ਵੋਟ ਪੱਕੀ ਹੈ ਤੁਹਾਨੂੰ।
ਸਿਟੀ ਡੇ ਹੋਣਾ
ਚਾਹੀਦਾ। ਨੇਤਾ ਕੈਸਾ ਹੋ,
ਵਾਸੂ ਕੁਮਾਰ
ਜੈਸਾ। ਵਿਜੇ ਜੀ, ਵੈਸੇ ਇਨ ਆਲ ਸੀਰੀਅਸਨੈਸ, ਆਪਾਂ ਦੇਖੋ ਖਬਰਾਂ ਬਾਰੇ ਗੱਲ ਕਰਦੇ ਸਾਡਾ ਕੰਮ ਹੈ, ਕੈਨੇਡਾ ਬਾਰੇ, ਬ੍ਰਿਟਿਸ਼ ਕੋਲੰਬੀਆ ਬਾਰੇ ਜਿਹੜੀਆਂ ਦਿੱਕਤਾਂ ਨੇ, ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਦਾ ਜ਼ਿਕਰ ਹੁੰਦਾ, ਉਹਦੀ ਹੀ ਖਬਰ ਬਣਦੀ ਹੈ, ਦੈਟਸ ਦਾ ਰਿਐਲਿਟੀ। ਪਰ ਅਸੀਂ ਇਹ ਭੁੱਲੀਏ ਨਾ ਵੀ ਹੁਣ ਜਿਹੜਾ ਬੀਸੀ ਡੇ ਹੈ, ਐਕਚੁਅਲੀ ਉਹ ਸੈਲੀਬ੍ਰੇਟ ਕਰਨ ਯੋਗ ਹੈ।
ਬਿਲਕੁਲ,
ਇਟਸ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ, ਜਿਹੜੀ ਦੁਨੀਆ ਦੇ ਵਿੱਚ ਇੱਥੇ ਆਪਾਂ ਰਹਿੰਦੇ ਹਾਂ, ਜਿਹੜੀ ਇਸ ਜਗ੍ਹਾ ਦੇ ਵਿੱਚ, ਜਿਹੜੇ ਖਿੱਤੇ ਵਿੱਚ ਅਸੀਂ ਰਹਿੰਦੇ ਹਾਂ, ਇਹ ਦੁਨੀਆ ਦਾ ਸਭ ਤੋਂ ਖੂਬਸੂਰਤ ਇਲਾਕਾ ਹੈ।
ਯੈਸ,
ਤੇ ਲੋਕ ਮਰਦੇ ਨੇ ਇੱਥੇ ਆ ਕੇ ਰਹਿਣ ਲਈ,
ਜਿਹੜਾ ਕੋਈ ਇੱਥੇ ਆਉਂਦਾ।
ਹਾਂ, ਉਹਨਾਂ ਦੁਨੀਆ, ਈਵਨ ਜਿਹੜੇ ਕੈਨੇਡੀਅਨਸ ਵੀ ਨੇ ਐਟਲਾਂਟਿਕ ਕੈਨੇਡਾ ਦੇ ਵਿੱਚ, ਓਨਟੈਰੀਓ ਵਿੱਚ, ਦਰ ਐਲਬਰਟਾ, ਸਸਕੈਚੁਅਨ ਪ੍ਰੇਰੀਜ਼ ਦੇ ਵਿੱਚ, ਸਾਰੀ ਜ਼ਿੰਦਗੀ ਮਿਹਨਤ ਕਰਕੇ ਉਹਨਾਂ ਦਾ ਸੁਪਨਾ ਹੁੰਦਾ ਕਿ ਜਦੋਂ ਰਿਟਾਇਰ ਹੋਏ ਜਾ ਕੇ ਲੋਅਰ ਮੇਨਲੈਂਡ ਜਾ ਕੇ ਰਹਿਣਾ, ਜਾਂ ਆਈਲੈਂਡ ਤੇ ਜਾ ਕੇ
ਰਹਿਣਾ।
ਸੋ ਅਸੀਂ ਉੱਥੇ ਰਹਿ ਰਹੇ ਹਾਂ
ਜੀ,
ਸੋ ਵੀ ਸ਼ੁੱਡ ਬੀ ਗ੍ਰੇਟਫੁਲ ਫੋਰ ਦੈਟ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਵੀ ਨੇ, ਬਹੁਤ ਕੁਝ ਸਾਡੀਆਂ ਸਰਕਾਰਾਂ ਚੰਗਾ ਕੰਮ ਵੀ ਕਰਦੀਆਂ ਨੇ, ਸਾਡੀਆਂ ਸ਼ਹਿਰ ਦੀਆਂ ਸਰਕਾਰਾਂ ਵੀ ਬਹੁਤ ਵਧੀਆ ਕੰਮ ਕਰਦੀਆਂ ਨੇ, ਪ੍ਰੋਵਿੰਸ਼ਲ ਸਰਕਾਰ ਵੀ ਬਹੁਤ ਵਧੀਆ ਕੰਮ ਕਰਦੀ ਆ, ਫੈਡਰਲ ਸਰਕਾਰ ਵੀ ਸਾਡੀ ਬਹੁਤ ਵਧੀਆ ਕੰਮ ਕਰਦੀ ਆ। ਜਿਹੜੀਆਂ ਦਿੱਕਤਾਂ ਹੁੰਦੀਆਂ ਨੇ ਉਹਨਾਂ ਬਾਰੇ ਗੱਲਬਾਤ ਕਰਦੇ ਰਹਿਣਾ, ਉਹਨਾਂ ਨੂੰ ਹਾਈਲਾਈਟ ਕਰਦੇ ਰਹਿਣਾ, ਇਹ ਸਾਡਾ ਕੰਮ ਆ, ਸਾਡੀ ਇਹ ਉਹੀ ਗੱਲ ਆ ਵੀ ਅਸੀਂ ਇਹਨਾਂ ਨੂੰ ਲੈ ਕੇ ਬੇਫਿਕਰੇ ਨਹੀਂ ਹੋ ਸਕਦੇ।
ਜੀ ਜੀ, ਬਿਲਕੁਲ।
ਇਹ ਜਿਹੜੀ ਫਿਕਰਮੰਦੀ ਥੋੜੀ ਬਹੁਤ ਜਾਰੀ ਰਹਿਣੀ ਚਾਹੀਦੀ ਆ, ਨਹੀਂ ਤਾਂ ਅਸੀਂ ਬਿਹਤਰ ਕਿਵੇਂ ਹੋਵਾਂਗੇ?
ਜੀ ਜੀ,
ਪਰ ਇਹ ਗੱਲ ਸੱਚ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ, ਦਿਸ ਇਜ਼ ਦ ਕੰਟਰੀ ਆਫ ਅਵਰ ਚੂਜ਼ਿੰਗ, ਸਾਨੂੰ ਕਿਸੇ ਨੇ ਸਿਰ ਤੇ ਬੰਦੂਕ ਰੱਖ ਕੇ ਨਹੀਂ ਸੀ ਕਿਹਾ
ਤੁਹਾਨੂੰ
ਉੱਥੇ ਮੂੰਹ ਹੋਣਾ ਹੀ ਪੈਣਾ। ਤੇ ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ ਹਾਂ, ਤੇ ਇਹਨੂੰ ਆਪਣਾ ਮੁਲਕ ਬਣਾਇਆ, ਬ੍ਰਿਟਿਸ਼ ਕੋਲੰਬੀਆ ਨੂੰ ਆਪਣਾ ਸੂਬਾ ਬਣਾਇਆ, ਸਰੀ ਨੂੰ ਆਪਣਾ ਸ਼ਹਿਰ ਬਣਾਇਆ,
ਇਹਨੂੰ ਖੂਬਸੂਰਤ ਰੱਖੀਏ,
ਇਹਨੂੰ ਆਪਾਂ ਖੂਬਸੂਰਤ ਰੱਖੀਏ, ਤੇ ਇਹਨੂੰ ਇਹ ਜਿਹੜਾ ਆਨੰਦ ਮਾਣਦੇ ਰਹੀਏ, ਤੇ ਵੀ ਸ਼ੁੱਡ ਨਾਟ ਟੇਕ ਇਟ ਫੋਰ ਗ੍ਰਾਂਟਿਡ। ਇਹ ਬੜਾ ਜ਼ਰੂਰੀ ਹੈ, ਜੋ ਮੈਂ ਪਹਿਲਾਂ ਗੱਲ ਕਹਿੰਦਾ ਹੁੰਦਾ ਹਮੇਸ਼ਾ ਕਿ ਕਿੰਗ ਜਾਰਜ ਤੇ ਜਦੋਂ ਵੀ ਨਾਰਥ ਵੱਲ ਜਾਓ, ਨਾਰਥ ਸ਼ੋਰ ਮਾਊਂਟੇਨਸ ਨੂੰ ਦੇਖ ਕੇ ਕਹੋ ਇੱਕ ਵਾਰੀ ਵਾਹ ਯਾਰ,
ਕਿੰਨੇ
ਸੋਹਣੇ ਇਲਾਕੇ 'ਚ ਆਪਾਂ ਰਹਿ ਰਹੇ।
ਬਾਹਰੋਂ ਆਇਆ ਵਿਅਕਤੀ ਜਦੋਂ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਆਉਂਦਾ ਵਾ, ਸੋ ਕਈ ਵਾਰ ਤਾਂ ਸਿਰਫ ਕਹਿੰਦੇ ਮੈਨੂੰ ਉਹ ਸਾਹ ਲੈ ਲੈਣ ਦਿਓ, ਬਸ ਡੂੰਘੇ ਸਾਹ ਲੈ ਲੈਣ ਦਿਓ, ਕਿਉਂਕਿ ਜਦੋਂ ਮੈਂ ਇੱਥੋਂ ਵਾਪਸ ਚਲਾ ਗਿਆ ਇਹੋ ਜਿਹੀ ਤਾਜ਼ੀ ਸਾਫ਼ ਸਵੱਛ ਹਵਾ ਨਹੀਂ ਮਿਲਣੀ, ਇਹੋ ਜਿਹੇ ਨਜ਼ਾਰੇ ਨਹੀਂ ਮਿਲਣੇ।
ਪਹਿਲਾਂ ਕੀ ਹੁੰਦਾ ਸੀ, ਜਦੋਂ ਮੈਂ ਇੱਧਰ ਸਾਊਥ ਵੱਲ ਵੀ ਜਾਂਦਾ ਸੀ, ਮੈਂ ਮਾਊਂਟ ਬੇਕਰ ਨੂੰ ਦੇਖ ਕੇ ਵੀ ਵਾਹ ਕਹਿੰਦਾ ਸੀ, ਪਰ ਜਦੋਂ ਡੋਨਲਡ ਟਰੰਪ ਆਏ ਮੈਂ ਕਿਹਾ ਨਹੀਂ, ਸਾਡੇ ਨਾਰਥ ਸ਼ੋਰ ਮਾਊਂਟ ਜ਼ਿਆਦਾ ਸੋਹਣੇ।
ਨਾ ਬਿਲਕੁਲ,
ਮਾਊਂਟ ਬੇਕਰ ਨੂੰ ਦੇਖ ਕੇ ਨਹੀਂ ਆਪਾਂ ਵਾਹ ਕਹਿਣੀ।
ਵਾਸੂ ਜੀ, ਅਭਿਸ਼ੇਕ ਜੀ ਦਾ ਮੈਸੇਜ ਆਇਆ, ਆਈ ਥਿੰਕ ਇਹ ਵੀ ਵਧੀਆ ਰਿਪੋਰਟ ਜਿਹੜੀ ਆਪਾਂ ਤਿਆਰ ਕਰਨੀ ਆ, ਉਹਦੇ ਵਿੱਚ ਵਧੀਆ ਸਲਾਹਕਾਰ ਹੋ ਸਕਦੇ ਨੇ। ਕਹਿੰਦੇ ਜੀ ਲੌਂਗ ਵੀਕਐਂਡ ਕੋਈ ਜੂਨ ਦੇ ਵਿੱਚ ਵੀ ਨਹੀਂ ਹੁੰਦਾ, ਸੋ ਇਸ ਕਰਕੇ ਜਿਹੜਾ ਸਿਟੀ ਡੇ ਆ ਉਹ ਜੂਨ 'ਚ ਚਾਹੀਦਾ।
ਅੱਛਾ ਠੀਕ ਹੈ, ਇੱਦਾਂ ਕਰ ਲੈਂਦੇ,
ਮਾਰਚ ਹੋ ਜਾਵੇ ਜੂਨ ਹੋ ਜਾਵੇ,
ਐਨਾਲਿਸਿਸ ਕੀਤਾ ਜਾਏਗਾ। ਜੇ ਪਹਿਲਾਂ ਆਪਾਂ ਇੱਦਾਂ ਥੋੜੀ ਸੌਖਾ ਫੈਸਲਾ ਕਰ ਲੈਣਾ,
ਰਾਈਟ,
ਇੱਕ ਕਮੇਟੀ ਬਿਠਾਵਾਂਗੇ, ਉਹਦੇ ਵਾਸਤੇ ਫੰਡਿੰਗ ਆਏਗੀ।
ਦੇਖੋ ਮਾਰਚ ਹੈ 31 ਦਿਨਾਂ, ਜੂਨ ਹੈ 30 ਦਿਨਾਂ ਦਾ, ਸੋ ਇਸ ਕਰਕੇ ਮਾਰਚ ਆਈ ਥਿੰਕ ਜ਼ਿਆਦਾ ਕੁਆਲੀਫਾਈ ਕਰਦਾ।
ਠੀਕ ਹੈ,
ਅਸਲੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
27 ਮਾਰਚ ਬਾਰੇ ਕੀ ਵਿਚਾਰ?
27 ਮਾਰਚ ਬਾਰੇ ਕੀ ਵਿਚਾਰ ਹੈ?
ਵਿਜੇ ਜੀ ਦਾ ਜਨਮ ਦਿਨ ਹੁੰਦਾ,
ਅਸਲੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ,
ਥੈਂਕ ਯੂ, ਹੈਵ ਅ ਵੈਰੀ ਨਾਈਸ ਲੌਂਗ ਵੀਕ।
ਯੂ ਟੂ, ਅਸਲੀ ਹੈਪੀ ਬੀਸੀ ਡੇ।